तेरा नाओ जेत लाग तरण होर नहीं था एको डूबे फिर हुए सार नानक साचा सर्वदातार। वाहिगुरु जी का खालसा वाहिगुरु जी की फतेह।
गुरु नानक पाद पंकज बंदन पाद पंकज बंदन सिमरन अंगद दुख लखन श्री अमरदास हृदय नित जावो हृदय नित जावो श्री गुरु रामदास गुण गावो श्री अर्जन विघ्नन के नासक विघ्नन के नास श्री हर गोविंद शुभ समर्थ पर काशक श्री हर राय नमो कर जोरी नमो कर जो श्री हर कृष्ण मनाऊं बहो गुरु तेग बहादुर परम कृपाला परम कृपाला श्री गुरु गोविंद सिंह विसाहो जिसमें अमृत ज्ञान है मानक भक्त बैराग श्री गुरु ग्रंथ साहिब उदत बंदों कर अनुराग श्री गुरु शब्द कमाए जिन जिते पंच वकार तिन संतन कौ बंदना सिर चरणन पर धार एक ओंकारा सतगुरु तिह प्रसाद सच होए वाहिगुरु जी की फतेह विघ्न विनाशन सोए वाहिगुरु जी की फतेह विघ्न विनाशन सोए
सतनाम श्री वाहिगुरु जी प्रभावान सुंदर सरबंगा भाषण संग शौकीन कुरंगा संत रूप मत पलु उतंगा पुत्र तीजा संग उमंगा प्रभावान सुंदर सरबंगा
महाराज जी के बार रहरा साहब जी के पाठ आप सतगुरु सच्चे पातशाह जी का जेड़ा अपना दस कल बचा रहा चौथ जिस विच सच्चा सौदा करने वास्ते महाराज साहब कार्य भाई बाला जी नाल लैके महाराज पातशाह जी चले जा रहे हैं रस्ते आया जिस विच आत्मा दा आश्रम देखिया है जिस विच साधु तपस्या करते पे सन महाराज साहब जी भाई बाला जी नूं कहण लगे कि इहनूं खरा सौदा आपां नूं होर किहड़ा लभेगा आख्या सी भला सौदा करके आउणा पिता जी ने जिस करके लिया 20 रुपये इन्हां नूं भाई बाला जी ने आख्या अपने पिता जी वाले जरा देख लो उन्होंने 20 रुपये इस काम दे नहीं दिते महाराज ने आख्या नहीं उन्होंने ये भी आख्या सी भला काम करके आउणा ते इह सब तों भला बण जा 20 रुपये साहब संगत जी महाराज जी फड़दे हन ਜਿਹੜਾ ਜਥੇਦਾਰ ਸੀ ਸਾਰੇ ਸਾਧੂਆਂ ਦਾ ਪ੍ਰਯੋਗਸ਼ਾਲਾ ਤੇ ਚੌਂਕੜਾ ਮਾਰ ਕੇ ਬੈਠਾ ਹੋਇਆ ਸੀ। ਉਸ ਦੇ ਨਾਲ ਸੱਚੇ ਪਾਤਸ਼ਾਹ ਜੀ ਨੇ ਬਚਨ ਪਲਾਸ ਸ਼ੁਰੂ ਕੀਤੇ ਤੇ ਬਚਨ ਇਹ ਕੀਤਾ ਸੀ ਭਾਈ ਵਸਤਰ ਨਹੀਂ ਪਹਿਨਦੇ, ਤੁਹਾਨੂੰ ਮਿਲਦੇ ਨਹੀਂ ਹਨ ਕਿ ਜਾਂ ਆਪ ਹੀ ਨਹੀਂ ਪਹਿਨਦੇ ਹੋ। ਇੱਥੋਂ ਤੱਕ ਸਾਧ ਸੰਗਤ ਜੀ ਆਪਾਂ ਪਹਿਲਾਂ ਪ੍ਰਸੰਗ ਸਰਵ ਕਰ ਅੱਗੇ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਆਪਾਂ ਆਪਣੇ ਮਨਾਂ ਦੀ ਇਕਾਗਰਤਾ ਬਣਾ ਕੇ ਪਾਤਸ਼ਾਹ ਜੀ ਦਾ ਜੀਵਨ ਸਰਵਣ ਕਰਨਾ ਹੈ, ਕਿਉਂਕਿ ਇਕਾਗਰ ਹੋਏ ਮਨ ਨੇ ਸਾਧ ਸੰਗਤ ਜੀ ਅਸਲ ਵਿੱਚ ਰਸ ਲੈਣਾ ਹੈ। ਜੇ ਮਨ ਹੀ ਦੌੜਦਾ ਭੱਜਦਾ ਰਿਹਾ ਤਾਂ ਕੋਈ ਰਸ ਨਹੀਂ ਆਵੇਗਾ। ਸਤਿਗੁਰੂ ਜੀ ਦੇ ਜੀਵਨ ਦੀ ਕਥਾ ਬਹੁਤ ਰਸਦਾਇਕ, ਪਰ ਮਨ ਦੀ ਇਕਾਗਰਤਾ ਜ਼ਰੂਰੀ ਹੈ। ਜਿੰਨੀ ਸੰਗਤ ਬੈਠੀ ਹੈ ਸਾਧ ਸੰਗਤ ਜੀ, ਇੱਕ ਵਾਰ ਆਪਣੇ ਭਰੇ ਲਈ, ਆਪਣੇ ਪਰਿਵਾਰਾਂ ਦੇ ਭਰੇ ਲਈ ਪ੍ਰੇਮ ਨਾਲ ਆਖੋ ਸਾਰੇ ਜਾਣੇ ਮਨ ਦੀ ਇਕਾਗਰਤਾ ਵਾਸਤੇ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਹਿਬ ਜੀ। ਇੱਕ ਵਾਰ ਫਿਰ ਕਰੋ ਜੀ ਕਿਰਪਾ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਪ੍ਰਭਾਵਾਨ ਸੁੰਦਰ ਸਰਬੰਗਾ।
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹ ਜਿਹੜਾ ਜਥੇਦਾਰ ਸੀ ਸਾਰੇ ਸਾਧੂਆਂ ਦਾ ਉਹਦੇ ਸਾਹਮਣੇ ਬੈਠ ਕੇ ਉਹਦੇ ਨਾਲ ਬਚਨ ਬਲਾਸ ਸ਼ੁਰੂ ਕੀਤੇ। ਸਤਿਗੁਰ ਨੇ ਆਖਿਆ, ਭਾਈ ਤੁਸੀਂ ਬੜੇ ਪ੍ਰਭਾਵਾਨ ਜੇ, ਤੁਹਾਡੇ ਚਿਹਰੇ ਦਾ ਤੇਜ ਪ੍ਰਤਾਪ ਬੜਾ ਹੈ, ਫਿਰ ਸਾਰੇ ਅੰਗ ਜਿਹੜੇ ਹਨ ਤੁਹਾਡੇ ਚੰਗੇ ਭਲੇ ਹਨ ਸਰੀਰ ਦੇ।
ਭਸਮ ਸੰਗ ਸੋ ਕੀਨ ਕੁਰੰਗਾ।
ਤੇ ਚੰਗੇ ਭਲੇ ਸਰੀਰ ਉੱਤੇ ਤੁਸੀਂ ਭਸਮ ਲਾ ਕੇ ਇਹ ਇਹਨੂੰ ਬੇਰੰਗ ਕਿਉਂ ਕਰ ਲਿਆ ਆਪਣੇ ਸਰੀਰ ਨੂੰ, ਕਿਉਂ ਸਵਾਹ ਮਲੀ ਹੋਈ ਆਪਣੇ ਸਰੀਰ ਦੇ ਉੱਤੇ ਤੁਸਾਂ।
ਸੰਤ ਰੂਪ ਮਤ ਭਲੂ ਉਤੰਗਾ।
ਫਿਰ ਤੁਸੀਂ ਸੰਤ ਰੂਪ ਦਿਖਾਈ ਦਿੰਦੇ ਜੇ, ਮਤ ਵੀ ਤੁਹਾਡੇ ਮੱਥੇ ਤੋਂ ਐਂ ਲੱਗਦਾ ਵੀ ਚੰਗੀ ਹੈ, ਤੁਹਾਡੀ ਉੱਚੀ ਸ੍ਰੇਸ਼ਟ ਮਤ ਦੇ ਮਾਲਕ ਹੋਵੋਗੇ ਤੁਸੀਂ।
ਪੁੱਤਰ ਦੀਜਾ ਸੰਗ ਉਮੰਗਾ।
ਮਹਾਰਾਜ ਨੇ ਆਖਿਆ, ਸੰਤ ਜੀ ਬਹੁਤ ਪ੍ਰੇਮ ਨਾਲ ਸਾਡੇ ਜਿੰਨੇ ਸਵਾਲ ਨੇ ਉਹਨਾਂ ਸਾਰਿਆਂ ਦਾ ਉੱਤਰ ਦੇਵੋ।
ਲਿਖੀ ਕੇਸ ਸੁਣ ਬੋਲਿਓ ਬਾਣੀ।
ਉਹ ਜਿਹੜਾ ਸਾਰੇ ਸਾਧੂਆਂ ਦਾ ਸ਼੍ਰੀ ਮਹੰਤ ਸੀ, ਮਹਾਰਾਜ ਜੀ ਤੇ ਬਚਨ ਸੁਣ ਕੇ ਸਾਧ ਸੰਗਤ ਜੀ ਇਹਦੇ ਅੱਗਿਓ ਫਿਰ ਇਸ ਤਰ੍ਹਾਂ ਬੋਲਿਆ ਹੈ।
ਮੁਕਤ ਜੋ ਮਾਰਗ ਤਾ ਰਸ ਸਾਨੀ।
ਕਹਿਣ ਲੱਗੇ ਜਿਹੜਾ ਮੁਕਤੀ ਦਾ ਮਾਰਗ ਹੈ ਨਾ, ਰਸਦਾਇਕ ਜੀਵਨ ਦੀ ਸਫਲਤਾ ਦਾ ਜਿਹੜਾ ਰਾਜ ਹੈ, ਉਸ ਮੁਕਤੀ ਦੇ ਮਾਰਗ ਤੇ ਅਸੀਂ ਚੱਲਦੇ ਪਏ ਹਾਂ ਮੁਕਤੀ ਦੀ ਪ੍ਰਾਪਤੀ ਵਾਸਤੇ।
ਸਾਧ ਦੇਖ ਜਨ ਧਰੂ ਸਰੀਰਾ।
ਇਹ ਜਿਹੜਾ ਅਸੀਂ ਭੇਖ ਧਾਰਨ ਕੀਤਾ ਸਰੀਰ ਉੱਤੇ, ਇਹਨੂੰ ਸਾਧ ਭੇਖ ਕਹਿੰਦੇ ਆ। ਸਾਧੂਆਂ ਦਾ ਭੇਖ ਪਰਮਾਤਮਾ ਨੂੰ ਮਿਲਣ ਵਾਸਤੇ, ਮੁਕਤੀ ਦੇ ਮਾਰਗ ਤੇ ਚੱਲਣ ਵਾਸਤੇ ਅਸੀਂ ਅਸਲ ਵਿੱਚ ਬਹੁਤੀਆਂ ਖਾਣ ਪੀਣ ਤੇ ਪਹਿਨਣ ਵਾਲੀਆਂ ਚੀਜ਼ਾਂ ਦਾ ਤਿਆਗ ਕੀਤਾ ਹੋਇਆ, ਇਸ ਕਰਕੇ ਸਾਧੂ ਭੇਖ ਵਿੱਚ ਹਾਂ।
ਤਾਂ ਕੋ ਚਹੀਅਤ ਸੰਜਮ ਚੀਰਾ।
ਉਹਨੇ ਸ਼੍ਰੀ ਮਹੰਤ ਨੇ ਆਖਿਆ ਭਾਈ ਮਹਾਰਾਜ ਜੀ ਨੂੰ, ਭਾਈ ਜਿਹੜੇ ਸਾਧੂ ਭੇਖ ਵਿੱਚ ਆ ਜਾਣ ਉਹਨਾਂ ਨੂੰ ਸੰਜਮ ਕਰਨਾ ਚਾਹੀਦਾ, ਬਹੁਤ ਸਾਰੀਆਂ ਚੀਜ਼ਾਂ ਦਾ ਮਨ ਕਰਕੇ ਤਿਆਗ ਕਰਨਾ ਚਾਹੀਦਾ ਉਹਨਾਂ ਨੂੰ।
ਬਹੁਤ ਸੁਣੋ ਭੋਜਨ ਕੀ ਰੀਤੀ।
ਤੇ ਫਿਰ ਕਹਿੰਦੇ ਜਿਹੜਾ ਤੁਸੀਂ ਭੋਜਨ ਦਾ ਪੁੱਛਿਆ, ਹੁਣ ਭੋਜਨ ਦੀ ਗੱਲ ਸੁਣੋ। ਵਸਤਰ ਅਸੀਂ ਤਾਂ ਨਹੀਂ ਪਹਿਨਦੇ ਕਿਉਂਕਿ ਸਾਧੂ ਭੇਖ ਧਾਰਨ ਕੀਤਾ, ਬਹੁਤ ਜ਼ਿਆਦੀਆਂ ਚੀਜ਼ਾਂ ਦਾ ਤਿਆਗ ਕਰ ਦਿੱਤਾ ਹੈ। ਜਿਹੜੀ ਪ੍ਰਸ਼ਾਦੇ ਦੀ ਗੱਲ ਉਹ ਸੁਣੋ ਹੁਣ।
ਜੇ ਹਮ ਚਾਹੇ ਹੂਤ ਅਨੀਤੀ।
ਜੇ ਤੇ ਅਸੀਂ ਲੋਕਾਂ ਦੇ ਘਰੋਂ ਜਾ ਕੇ ਮੰਗੀਏ ਪ੍ਰਸ਼ਾਦੇ, ਵੀ ਦੋਵੇਂ ਵੇਲੇ ਪ੍ਰਸ਼ਾਦਾ ਮੰਗਣ ਜਾਇਆ ਕਰੀਏ, ਤੇ ਇਹ ਚੰਗੀ ਨੀਤੀ ਨਹੀਂ ਹੈ। ਇੱਕ ਤਾਂ ਸਾਧੂ ਬਣ ਗਏ ਆ, ਮੁਕਤੀ ਦੇ ਮਾਰਗ ਤੇ ਚੱਲ ਪਏ ਆ, ਫਿਰ ਸਵੇਰ ਸ਼ਾਮ ਪ੍ਰਸ਼ਾਦਿਆਂ ਦੀ ਸਾਡਾ ਤਾਂ ਲੰਘ ਜਾ ਕਰੇ ਜਿਹੜਾ ਪ੍ਰਮਾਤਮਾ ਨੂੰ ਚੇਤੇ ਕਰਨ ਦਾ ਸਮਾਂ, ਇਸ ਕਰਕੇ ਪ੍ਰਸ਼ਾਦਾ ਮੰਗਣਾ ਵੀ ਅਸੀਂ ਛੱਡ ਦਿੱਤਾ, ਇਹ ਚੰਗੀ ਰੀਤੀ ਨਹੀਂ ਹੈ।
ਸਿੰਘਾਸਨ ਸੰਤੋਖ ਸੁਹਾਵਾ।
ਅਸੀਂ ਤਾਂ ਪਰਮੇਸ਼ਰ ਦੇ ਆਸਰੇ ਤੇ ਸੰਤੋਖ ਦੇ ਸਿੰਘਾਸਨ ਤੇ ਬੈਠੇ ਹੋਏ ਹਾਂ।
ਤਾਂ ਪਰ ਬੈਸ ਪਰਮ ਸੁਖ ਪਾਵਾ।
ਉਸ ਸੰਤੋਖ ਦੇ ਸਿੰਘਾਸਨ ਤੇ ਬੈਠ ਕੇ ਅਸੀਂ ਬਹੁਤ ਵੱਡਾ ਸੁਖ ਪ੍ਰਾਪਤ ਕੀਤਾ, ਕਿਸੇ ਤੋਂ ਕੁੱਝ ਮੰਗਣ ਨਹੀਂ ਜਾਂਦੇ, ਕਿਸੇ ਤੋਂ ਵਸਤਰ ਨਹੀਂ ਮੰਗਦੇ, ਪ੍ਰਸ਼ਾਦਾ ਨਹੀਂ ਮੰਗਦੇ, ਇੱਥੇ ਸੰਤੋਖ ਕਰਕੇ ਬੈਠੇ ਹਾਂ ਜਿਸ ਵਿੱਚ ਬਹੁਤ ਸੁੱਖ ਸਾਨੂੰ ਮਿਲਦਾ ਹੈ।
ਪਰਾਲਬਧ ਤੋਂ ਦਾਸ ਹਮਾਰੇ।
ਕਹਿੰਦੇ ਨੇ ਪਰਾਲਬਧ ਦੇ ਅਨੁਸਾਰ ਜੇ ਕੋਈ ਸੇਵਾਦਾਰ ਆਣ ਕੇ ਸੇਵਾ ਕਰ ਜਾਵੇ ਤਾਂ।
ਸੇਵਾ ਕਰੇ ਅਨੇਕ ਪ੍ਰਕਾਰ।
ਹਾਂ, ਉਹ ਕਈ ਪ੍ਰਕਾਰ ਦੀ ਸੇਵਾਦਾਰ ਸੇਵਾ ਕਰ ਜਾਂਦੇ ਨੇ। ਪਰਾਲਬਧ ਅਨੁਸਾਰ ਅਸੀਂ ਕਦੀ ਕਿਸੇ ਦੇ ਕੋਲੇ ਮੰਗਣ ਵਾਸਤੇ ਨਹੀਂ ਗਏ, ਨਾ ਵਸਤਰ ਮੰਗੇ ਨੇ, ਨਾ ਭੋਜਨ ਮੰਗਿਆ ਹੈ। ਸਾਡੀ ਪ੍ਰਾਰਧ ਅਨੁਸਾਰ ਜੋ ਸਾਨੂੰ ਮਿਲਣਾ, ਇੱਥੇ ਬੈਠਿਆਂ ਕੋਈ ਸੇਵਾ ਕਰ ਜਾਵੇ ਤੇ ਜ਼ਰੂਰ ਕਰ ਜਾਂਦਾ ਹੈ।
ਸੁਪਤ ਸੰਗ ਬਹੁ ਵਿਦ ਤਪ ਤਾਪਨ।
ਕਹਿੰਦੇ ਨੇ ਇਹਨਾਂ ਸਾਰਿਆਂ ਜਿਹੜੇ ਸਾਧੂ ਨਾ ਮੇਰੇ ਨਾਲ, ਇਹ ਸਮਝ ਲੋ ਸੂਰਮੇ ਨੇ ਸਾਰੇ, ਇਹਨਾਂ ਸੂਰਮਿਆਂ ਨੂੰ ਨਾਲ ਲੈ ਕੇ ਮੈਂ ਤਾਪ ਤਪਾਉਂਦਾ ਪਿਆ ਹਾਂ।
ਉਹ ਨਿਰਪਤ ਕੀ ਪ੍ਰਤਨਾ ਖਾਪਨ।
ਕਿਉਂ? ਕਿਉਂਕਿ ਸੂਰਮਿਆਂ ਦਾ ਕੰਮ ਹੁੰਦਾ ਜੰਗ ਕਰਨਾ, ਤੇ ਮੋਹ ਦੀ ਸੈਨਾ ਸਾਡੇ ਉੱਤੇ ਹੱਲਾ ਨਾ ਕਰੇ, ਇਸ ਕਰਕੇ ਮੈਂ ਇਹਨਾਂ ਸਾਧੂਆਂ ਸੂਰਮਿਆਂ ਨੂੰ ਆਪਣੇ ਨਾਲ ਲੈ ਕੇ ਤਪੱਸਿਆ ਕਰਦਾ ਪਿਆ। ਭਾਈ ਇਹ ਜਿਹੜੀ ਮੋਹ ਦੀ ਸੈਨਾ, ਇਹ ਜਿੱਤ ਲਈਏ ਅਸੀਂ, ਅਸੀਂ ਮੋਹ ਨੂੰ ਕਾਬੂ ਕਰ ਲਈਏ।
ਸਤ ਕੋ ਛਤਰ ਸੀਸ ਪਰ ਝੂਲੰ।
ਕਹਿੰਦੇ ਸਾਡੇ ਸਿਰਾਂ ਉੱਤੇ ਸੱਤ ਦਾ ਛਤਰ ਝੁਲਦਾ ਪਿਆ ਹੈ, ਜਿਹੜਾ ਰਾਜਿਆਂ ਦੇ, ਕਿਉਂਕਿ ਰਾਜੇ ਨੇ ਦੂਜੀ ਸੈਨਾ ਉੱਤੇ ਹੱਲਾ ਕਰਨਾ ਹੁੰਦਾ ਜਿੱਤਣ ਵਾਸਤੇ। ਸੰਤ ਜੀ ਨੇ ਆਖਿਆ ਵੀ ਅਸੀਂ ਵੀ ਮੋਹ ਦੀ ਸੈਨਾ ਨੂੰ ਜਿੱਤਣ ਵਾਸਤੇ ਆ ਸੂਰਮੇ ਨਾਲ ਤਿਆਰ ਕੀਤੀ ਆ, ਜਿਹੜੇ ਬਾਕੀ ਸਾਧੂ ਤਪੱਸਿਆ ਕਰਦੇ ਪਏ ਨੇ। ਸਾਡੇ ਸਿਰ ਉੱਤੇ ਵੀ ਸੱਤ ਦਾ ਸ਼ੀਸ਼ ਝੁਲਦਾ ਛਤਰ ਝੁਲਦਾ ਪਿਆ ਹੈ।
ਜਾਸ ਬਲੂਕ ਦਪਤ ਪ੍ਰਤਕੂਲਮ,
ਹਾਂ ਜਿਸ ਸੱਤ ਦੇ ਛਤਰ ਨੂੰ ਦੇਖ ਕੇ ਜਿਹੜੀ ਮੋਹ ਦੀ ਸੈਨਾ ਸਾਡੇ ਅੱਗੇ ਦੱਬੀ ਰਹਿੰਦੀ ਹੈ, ਉਹ ਸਾਡੇ ਮਨਾਂ ਤੇ ਪ੍ਰਬਲ ਨਹੀਂ ਹੁੰਦਾ ਫਿਰ।
ਅਬ ਚਲ ਜਬ ਕੋ ਆਸ ਸੁਖ ਪਾਇਆ,
ਕਹਿੰਦੇ ਨੇ ਅੱਜ ਤੱਕ ਉਸ ਨਾਨਾਸ ਹੋਣ ਵਾਲੇ ਪ੍ਰਮਾਤਮਾ ਦਾ ਜਿੰਨਾ ਕਿ ਇਸ ਰਸਤੇ ਤੇ ਤੁਰ ਕੇ ਸਾਨੂੰ ਸੁਖ ਮਿਲਿਆ ਬਹੁਤ ਮਿਲਿਆ ਹੈ।
ਅੰਤ ਨਾ ਤਬ ਕੋ ਮਨ ਬਿਰਮਾਇਆ,
ਇਸ ਕਰਕੇ ਸਾਡਾ ਮਨ ਹੁਣ ਕਿਸੇ ਪਾਸੇ ਭਰਮਦਾ ਹੀ ਨਹੀਂ, ਨਾ ਸਾਨੂੰ ਕੋਈ ਵਸਤਰਾਂ ਦੇ ਕਰਕੇ ਪਰੇਸ਼ਾਨੀ ਲੱਗਦੀ ਹੈ, ਨਾ ਕਦੀ ਭੁੱਖੇ ਵੀ ਰਹਿਣਾ ਪੈ ਜੇ ਦੋ ਚਾਰ ਦਿਨ ਤਾਂ ਵੀ ਸਾਨੂੰ ਕੋਈ ਪਰੇਸ਼ਾਨੀ ਨਹੀਂ, ਸੰਤੋਖ ਦੇ ਸੰਘਾਸਨ ਤੇ ਬੈਠੇ ਹਾਂ, ਪਰਮਾਤਮਾ ਦਾ ਨਾਮ ਜਪਦੇ ਆ, ਇਸ ਕਰਕੇ ਜਿਹੜਾ ਸੁਖ ਮਿਲਿਆ ਉਹ ਸੁਖ ਸਾਡੇ ਮਨ ਨੂੰ ਹੁਣ ਡੋਲਣ ਨਹੀਂ ਦਿੰਦਾ ਇਹਨਾਂ ਚੀਜ਼ਾਂ ਕਰਕੇ।
ਸੰਤ ਉਕਤ ਕੀ ਸੁਣ ਕਰ ਜੋਤੰ,
ਕਹਿੰਦੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਜਦੋਂ ਉਸ ਸ੍ਰੀ ਮਹੰਤ ਦੀਆਂ ਇਹ ਸਾਧ ਸੰਗਤ ਜੀ ਚੰਗੀਆਂ ਗੱਲਾਂ ਸੁਣੀਆਂ ਜਿਹੜੀਆਂ ਬੜੀਆਂ ਯੁਕਤੀ ਵਾਲੀਆਂ ਸਨ।
ਹਰਕਤ ਸ੍ਰੀ ਨਾਨਕ ਬਚਨ ਉਕਤੰ,
ਕਹਿੰਦੇ ਬਹੁਤ ਪ੍ਰਸੰਨ ਹੋ ਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਅੱਗੇ ਇਸ ਤਰ੍ਹਾਂ ਬਚਨ ਕੀਤਾ ਜੀ।
ਰਾਵਰ ਨਾਮ ਸੁਣਨ ਅਵਲਾਕਾ,
ਆਖਿਆ ਸੰਤ ਜੀ ਆਪਣਾ ਕਿਰਪਾ ਕਰਕੇ ਨਾਮ ਦੱਸੋ, ਸਾਡੇ ਮਨ ਵਿੱਚ ਬੜੀ ਇੱਛਾ ਕਿ ਤੁਹਾਡੇ ਨਾਮ ਦਾ ਪਤਾ ਲੱਗੇ ਸਾਨੂੰ।
ਤੁਮਹ ਧਨ ਧਰਮ ਦ੍ਰਿੜ ਰਾਖਾ,
ਤੁਸੀਂ ਧਨ ਜੇ ਸੰਤ ਜੀ ਜਿਨ੍ਹਾਂ ਨੇ ਆਪਣੇ ਧਰਮ ਆਪਣੇ ਨਿਯਮ ਨੂੰ ਚੰਗੀ ਤਰ੍ਹਾਂ ਦ੍ਰਿੜ ਰੱਖਿਆ ਹੋਇਆ ਹੈ।
ਕੀਏ ਆਸਾ ਇੱਕ ਇੱਕ ਓੰਕਾਰ,
ਜਿਨ੍ਹਾਂ ਦੇ ਮਨ ਵਿੱਚ ਸਿਰਫ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਇੱਕ ਓੰਕਾਰ ਨੂੰ ਮਿਲਣ ਦੀ ਆਸਾ ਹੈ।
ਪਰਬ੍ਰਿਤ ਤਜ ਨਿਰਬ੍ਰਿਤ ਪਗ ਧਾਰੂ,
ਤੁਸੀਂ ਆਪਣਾ ਪ੍ਰਵਿਰਤੀ ਦਾ ਮਾਰਗ ਛੱਡ ਕੇ ਨਿਰਵਿਰਤੀ ਦੇ ਮਾਰਗ ਤੇ ਚੱਲੇ ਹੋ, ਆਪਣਾ ਨਾਮ ਦੱਸੋ। ਪ੍ਰਵਿਰਤੀ ਹੁੰਦੀ ਸਾਧ ਸੰਗਤ ਜੀ ਪਰਿਵਾਰ ਵਿੱਚ ਰਹਿਣਾ, ਬੱਚਿਆਂ ਚ ਰਹਿਣਾ, ਉਹਨਾਂ ਦੀ ਪਾਲਣਾ ਕਰਨੀ, ਤੇ ਨਿਰਵਿਰਤੀ ਹੁੰਦੀ ਸਾਰਾ ਕੁਝ ਛੱਡ ਛਡਾ ਕੇ ਇਕਾਂਤ ਵਿੱਚ ਜਾ ਕੇ ਬੈਠ ਜਾਣਾ। ਬਾਹਰ ਨੇ ਆਖਿਆ ਤੁਸੀਂ ਪ੍ਰਵਿਰਤੀ ਛੱਡ ਦਿੱਤੀ ਹੈ, ਨਿਰਵਿਰਤੀ ਤੇ ਆ ਗਏ ਜੇ, ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਮਿਲਣ ਤੋਂ ਬਿਨਾਂ ਹੋਰ ਤੁਸੀਂ ਕਹਿੰਦੇ ਸਾਡੇ ਮਨ ਚ ਕੋਈ ਇੱਛਾ ਕੋਈ ਆਸਾ ਨਹੀਂ ਹੈ, ਆਪਣਾ ਨਾਮ ਦੱਸੋ ਕਿਰਪਾ ਕਰਕੇ।
ਸਮਤ ਅਗਾਤੀ ਸੰਤ ਸੋ ਚਾਲੇ,
ਕਹਿੰਦੇ ਨੇ ਤੁਸੀਂ ਸਮਤ ਵਾਲੇ ਹੋ, ਤੁਹਾਡੀ ਜਿਹੜੀ ਚਾਲ ਹੈ ਇਹ ਸੰਤਾਂ ਮਹਾਂਪੁਰਸ਼ਾਂ ਵਾਲੀ ਹੈ, ਮਰਿਆਦਾ ਜੋ ਹੈ।
ਸੰਤ ਲਤਾ ਪਾਲ ਬੇਦ ਪ੍ਰਤ ਪਾਲੇ,
ਸਤਿਗੁਰਾਂ ਨੇ ਉਹਨੂੰ ਸ੍ਰੀ ਮਹੰਤ ਨੂੰ ਆਖਿਆ ਕਿ ਫਿਰ ਸ਼ਾਂਤੀ ਦੀ ਜਿਹੜੀ ਵੇਲ ਹੈ ਤੁਸਾਂ ਇਹ ਤਿਆਗ ਦਾ ਪਾਣੀ ਪਾ ਪਾ ਕੇ ਆਪਣੇ ਹਿਰਦੇ ਵਿੱਚ ਚੰਗੀ ਵੱਡੀ ਕਰ ਲਈ ਹੈ, ਚੰਗੀ ਤਰ੍ਹਾਂ ਇਹਦੀ ਪਾਲਣਾ ਪੋਸਣਾ ਕੀਤੀ ਹੈ ਸ਼ਾਂਤੀ ਦੀ ਵੇਲ ਦੀ, ਕਿਉਂਕਿ ਤੁਹਾਡਾ ਮਨ ਸ਼ਾਂਤ ਸਾਨੂੰ ਲੱਗਦਾ ਹੈ।
ਹੁਣ ਪਾਗਤ ਮਹੰਤ ਸ਼ੁਭ ਬਾਣੀ,
ਸਤਿਗੁਰੂ ਜੀ ਤੋਂ ਇਹ ਬਚਨ ਸੁਣ ਕੇ ਜਿਹੜਾ ਸ੍ਰੀ ਮਹੰਤ ਸੀ ਅੱਗੇ ਇਸ ਤਰ੍ਹਾਂ ਬੋਲਿਆ ਜੀ।
ਉਹ ਕੀਮਤ ਤੁਮ ਗੁਣ ਖਾਨੀ,
ਆਖਿਆ ਹੇ ਚੰਗੀ ਮਤ ਵਾਲੇ ਬਾਲਕੇ ਤੂੰ ਬਹੁਤ ਵੱਡੇ ਗੁਣਾਂ ਵਾਲਾ, ਬਹੁਤ ਗੁਣਾਂ ਦੀ ਖਾਣ ਹੀ ਲੱਗਦਾ ਸਾਨੂੰ।
ਵੈਸ ਕਿਸ਼ੋਰ ਬਿਤਾ ਅਪਮਾਨੀ,
ਕਹਿੰਦੇ ਨੇ ਉਮਰ ਤਾਂ ਤੇਰੀ ਜਿਹੜੀ ਕਿਸ਼ੋਰ ਅਵਸਥਾ ਦੀ ਹੈ, 11 ਸਾਲ ਤੋਂ 15 ਸਾਲ ਦੇ ਵਿੱਚ ਨੂੰ ਕਿਸ਼ੋਰ ਅਵਸਥਾ ਮੰਨਦੇ ਸਨ ਵਿਦਵਾਨ ਪਹਿਲਾਂ, ਉਮਰ ਤੇਰੀ ਕਿਸ਼ੋਰ ਅਵਸਥਾ ਵਾਲੀ, ਪਰ ਜਿਹੜੇ ਤੇਰੇ ਬਚਨ ਨੇ, ਤੇਰਾ ਜਿਹੜਾ ਇਹ ਸਰੀਰ ਦਾ ਰਹਿਣ ਸਹਿਣ ਤੇ ਬੋਲਚਾਲ ਹੈ, ਇਹ ਹੰਕਾਰ ਤੋਂ ਰਹਿਤ ਹੈ, ਤੂੰ ਹਉਮੈ ਨੂੰ ਜਿੱਤਿਆ ਹੋਇਆ, ਬਹੁਤ ਗੁਣਾਂ ਵਾਲਾ ਲੱਗਦਾ ਸਾਨੂੰ ਤੂੰ।
ਸਤ ਸੰਗਤ ਪਰ ਸਮਤ ਲੁਭਾਨੀ,
ਤੇ ਫਿਰ ਉਹ ਸ੍ਰੀ ਮਹੰਤ ਮਹਾਰਾਜ ਨੂੰ ਕਹਿਣ ਲੱਗਾ ਕਿ ਸਤ ਸੰਗਤ ਨਾਲ ਵੀ ਤੇਰਾ ਬੜਾ ਪਿਆਰ ਹੈ।
ਸੰਤ ਰੇਣ ਹੈ ਨਾਮ ਹਮਾਰਾ,
ਉਹਨੇ ਆਖਿਆ ਮੇਰਾ ਨਾਮ ਸੰਤ ਰੇਣ ਹੈ, ਇਹ ਸਾਰੇ ਸਾਧੂਆਂ ਦਾ ਮੈਂ ਆਗੂ ਹੈ ਤੇ ਸੰਤ ਰੇਣ ਮੈਨੂੰ ਕਹਿੰਦੇ ਹਨ।
ਸ੍ਰੀ ਗੁਰ ਬਟ ਤੋਂ ਤਰਿਓ ਸੁਧਾਰਾ,
ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕਹਿਣ ਲੱਗਾ ਵੀ ਇਹ ਮੇਰਾ ਜਿਹੜਾ ਸਾਡਾ ਗੁਰੂ ਸੀ, ਮੇਰੇ ਗੁਰੂ ਨੇ ਮੇਰਾ ਨਾਮ ਸੰਤਰੇਣ ਰੱਖਿਆ ਹੋਇਆ ਹੈ।
ਤੀਨ ਗਰੀਬੀ ਕੋ ਸਿਰਪਾਓ,
ਜੇ ਮੇਰੇ ਗੁਰੂ ਨੇ ਮੈਨੂੰ ਗਰੀਬੀ ਦਾ ਸਿਰਪਾਓ ਦਿੱਤਾ ਸੀ, ਸਰੋਪਾ ਦਿੱਤਾ ਸੀ ਵੀ ਸ਼ਾਂਤੀ ਰੱਖਣੀ, ਹਿਰਦੇ ਵਿੱਚ ਨਿਮਰਤਾ ਰੱਖਣੀ ਹੈ।
ਜਸ ਜਾਸ ਬਹੁ ਬਦ ਪ੍ਰਭਾਓ,
ਉਸੇ ਗੁਰੂ ਦੇ ਦਿੱਤੇ ਹੋਏ ਇਸ ਗਰੀਬੀ ਦੇ ਹਿਰਦੇ ਦੀ ਗਰੀਬੀ ਦੇ ਸਰੋਪੇ ਕਰਕੇ ਅੱਜ ਤੱਕ ਸਾਡੀ ਵਡਿਆਈ ਹੈ, ਜਿਹੜਾ ਪ੍ਰਭਾਵ ਹੈ ਸਾਡਾ, ਤੇਜ ਪ੍ਰਤਾਪ ਹੈ, ਇਹ ਉਸੇ ਕਰਕੇ ਹੈ ਕਿ ਸਾਡੇ ਗੁਰੂ ਨੇ ਆਖਿਆ ਸੀ ਮਨ ਚ ਸਦਾ ਵਾਸਤੇ ਨਿਮਰਤਾ ਗਰੀਬੀ ਵਸਾ ਕੇ ਰੱਖਣੀ ਹੈ।
ਹਿਰਦੇ ਪ੍ਰਤੀਤੇ ਸੁਣ ਕਰ ਨਾਮ,
ਉਹਦਾ ਨਾਮ ਸੁਣ ਕੇ ਵੀ ਸੰਤ ਰੇਣ ਉਹਦਾ ਨਾਮ ਹੈ, ਮਹਾਰਾਜ ਸੱਚੇ ਪਾਤਸ਼ਾਹ ਬਹੁਤ ਹਿਰਦੇ ਚ ਪ੍ਰਸੰਨ ਹੋਏ ਜੀ।
ਜੋ ਕਬ ਉਕਤ ਸੁਣਤ ਮਤ ਧਾਮ,
ਜਿਵੇਂ ਸਾਧ ਸੰਗਤ ਜੀ ਉਹ ਸ੍ਰੇਸ਼ਟ ਮਤ ਵਾਲੇ ਦੀਆਂ ਉਕਤੀਆਂ ਜੁਕਤੀਆਂ ਸੁਣੀਆਂ ਸਨ, ਤੇ ਉਹਦਾ ਨਾਮ, ਕਿਉਂਕਿ ਨਾਮ ਦੇ ਵੀ ਬੜੇ ਡੂੰਘੇ ਅਰਥ ਸਨ, ਸੰਤ ਰੇਣ ਦਾ ਅਰਥ ਰੇਣ ਕਹਿੰਦੇ ਧੂੜੀ ਨੂੰ, ਸੰਤਾਂ ਦੀ ਚਰਨ ਧੂੜੀ, ਕਹਿੰਦੇ ਨੇ ਮਹਾਰਾਜ ਉਹਦਾ ਨਾਮ ਸੁਣ ਕੇ ਸਾਧ ਸੰਗਤ ਜੀ ਬਹੁਤ ਖੁਸ਼ ਹੋਏ।
ਮੁਝ ਤੋਂ ਕਹਿਣ ਲੱਗੇ ਤੇ ਕਾਲਾ,
ਭਾਈ ਬਾਲਾ ਜੀ ਕਹਿੰਦੇ ਨੇ ਫਿਰ ਇਹ ਬਚਨ ਉਹਦੇ ਨਾਲ ਕਰਕੇ, ਤੇ ਫਿਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਮੇਰੇ ਨਾਲ ਇਸ ਤਰ੍ਹਾਂ ਬਚਨ ਕੀਤਾ ਹੈ।
ਤਜੇ ਉਹਨਾਂ ਜਾਏ ਵਣਜ ਇਹ ਬਾਲਾ,
ਕਹਿਣ ਲੱਗੇ ਭਾਈ ਬਾਲਿਆ ਇਹ ਵਣਜ ਸਾਡੇ ਕੋਲ ਛੱਡਿਆ ਨਹੀਂ ਜਾਂਦਾ, ਇਹ ਵਣਜ ਇਹ ਵਪਾਰ ਇਹ ਸੌਦਾ ਸਾਨੂੰ ਬਹੁਤ ਖਰਾ ਲੱਗਦਾ ਹੈ।
ਕਰਤੇ ਧਨ ਤਰ ਅਗਰ ਮਹੰਤਾ,
ਜਿਹੜੇ 20 ਰੁਪਏ ਭਾਈ ਬਾਲੇ ਤੋਂ ਮਹਾਰਾਜ ਜੀ ਨੇ ਲਏ ਹੋਏ ਸਨ ਸਾਧ ਸੰਗਤ ਜੀ, ਉਹ 20 ਦੇ 20 ਉਸ ਸੰਤਰੇਣ ਸ੍ਰੀ ਮਹੰਤ ਦੇ ਅੱਗੇ ਰੱਖ ਦਿੱਤੇ ਸਤਿਗੁਰੂ ਜੀ ਨੇ।
ਹਸਨ ਕਰਾਵੋ ਕਹਿ ਜਗ ਕੰਤਾ।
ਤੇ ਮਹਾਰਾਜ ਨੇ ਆਖਿਆ ਸ੍ਰੀ ਸੰਤ ਰੇਣ ਜੀ ਮਹਾਤਮਾ ਜੀ ਆ 20 ਰੁਪਇਆਂ ਦਾ ਪ੍ਰਸ਼ਾਦਾ ਪਾਣੀ ਮੰਗਾ ਕੇ ਛਕ ਲੋ ਤੁਸੀਂ।
ਹਮਨੇ ਤੁਮਰੀ ਸਭ ਵਿਦ ਜਾਣੀ,
ਅਸੀਂ ਤੁਹਾਡੀ ਸਾਰੀ ਮਰਿਆਦਾ ਜਾਣ ਲਈ ਹੈ।
ਪ੍ਰਾਰਥਨਾ ਪ੍ਰਾਰਥਨਾ ਗੁਣਹਾਨੀ,
ਸਾਨੂੰ ਪਤਾ ਲੱਗ ਗਿਆ ਕਿ ਤੁਸੀਂ ਕਿਸੇ ਤੋਂ ਮੰਗਦੇ ਨਹੀਂ ਹੋ, ਜੇ ਮੰਗਣ ਜਾਂਦੇ ਜੇ ਤੇ ਇਹਨੂੰ ਆਪਣੇ ਗੁਣਾਂ ਦਾ ਘਾਟਾ ਸਮਝਦੇ ਹੋ ਤੁਸੀਂ।
ਬਿਨ ਜਾਚੇ ਸਾਦਰ ਜੋ ਦੇਈ,
ਇਹ ਵੀ ਤੁਸੀਂ ਹੁਣੇ ਬਚਨ ਕੀਤਾ ਕਿ ਬਿਨਾਂ ਮੰਗੇ ਤੋਂ ਜਿਹੜਾ ਕੋਈ ਇੱਥੇ ਆਣ ਕੇ ਸੇਵਾ ਕਰ ਦੇਵੇ, ਕੁਝ ਦੇ ਦੇਵੇ,
ਤਾਂ ਚੋ ਤਾਂ ਕੋ ਰੁਚ ਤੋਂ ਅਚਨ ਕਰੇ,
ਉਹ ਤੁਸੀਂ ਰੁਚੀ ਨਾਲ ਲੈ ਲੈਂਦੇ ਜੇ, ਖਾ ਲੈਂਦੇ ਜੇ, ਇਸ ਕਰਕੇ ਤੁਹਾਨੂੰ ਮੰਗਣ ਦੀ ਲੋੜ ਨੀ ਪਈ। ਅਸੀਂ ਆਪਣੀ ਖੁਸ਼ੀ ਨਾਲ 20 ਰੁਪਏ ਦਿੱਤੇ ਨੇ, ਇਹਨਾਂ ਦਾ ਕੁਝ ਮੰਗਾ ਕੇ ਰਸਤ ਪਾਣੀ ਤੇ ਪ੍ਰਸ਼ਾਦਾ ਪਾਣੀ ਛਕੋ ਸਾਰੇ ਜਾਣੇ।
ਹਵੇ ਪਠਾਏ ਸ੍ਰੀ ਕਰਤਾਰਾ,
ਤੇ ਐਵੇਂ ਸਮਝ ਲੋ ਵੀ ਅਕਾਲ ਪੁਰਖ ਵਾਹਿਗੁਰੂ ਨੇ ਕਰਤਾਰ ਨੇ ਭੇਜੇ ਤੁਹਾਡੇ ਵਾਸਤੇ।
ਤੇ ਕਰ ਸੁਖ ਤੋਂ ਕਰੋ ਆਹਾਰਾ,
ਜੇ 20 ਰੁਪਏ ਸਾਡੇ ਤੋਂ ਲੈ ਕੇ ਸੁਖ ਨਾਲ ਪ੍ਰਸ਼ਾਦਾ ਤਿਆਰ ਕਰਕੇ ਛਕੋ।
ਤਹ ਮਹੰਤ ਲਗ ਬੈਸ ਕੁਲੀਨ,
ਮਹਾਰਾਜ ਜੀ ਦੇ ਬਚਨ ਸੁਣ ਕੇ ਸੰਤ ਰੇਣ ਅੱਗੇ ਬੋਲਣ ਲੱਗੇ, ਕਹਿੰਦੇ ਵੀ ਤੇਰੀ ਕਾਕਾ ਉਮਰ ਤਾਂ ਬੜੀ ਛੋਟੀ ਹੈ,
ਸਭ ਵਿਵਹਾਰ ਜਨਕ ਅਧੀਨ,
ਤੇ ਤੇਰਾ ਜਿਹੜਾ ਕੰਮ ਹੈ ਨਾ ਅਜੇ ਤੇਰੀ ਆਪਣੀ ਮਰਜ਼ੀ ਨਾਲ ਨੀ ਚੱਲ ਸਕਦਾ, ਤੂੰ ਆਪਣੇ ਪਿਤਾ ਦੇ ਅਧੀਨ ਹੋਵੇਂਗਾ, ਇਸ ਕਰਕੇ ਇਹ ਰੁਪਈਏ ਤੂੰ ਸਾਨੂੰ ਦੇ ਨੀ ਸਕਦਾ, ਕਿਉਂਕਿ ਤੇਰੀ ਆਪਣੀ ਕਮਾਈ ਤਾਂ ਇਹ ਹੋ ਨੀ ਸਕਦੀ, ਤੂੰ ਅਜੇ ਛੋਟਾ। ਇਹਦਾ ਅਰਥ ਹੈ ਤੇਰੇ ਸਾਰੇ ਕੰਮ ਤੇਰੇ ਪਿਤਾ ਦੇ ਅਧੀਨ ਹੋਣਗੇ, ਤੇ ਪਿਤਾ ਆਪਣੇ ਨੂੰ ਤੂੰ ਪੁੱਛਿਆ ਨੀ ਹੈਗਾ, ਇਸ ਕਰਕੇ ਇਹ ਤੇਰੇ 20 ਰੁਪਏ ਅਸੀਂ ਲੈ ਨੀ ਸਕਦੇ।
ਪਠੋ ਕਾਜ ਕਹੇ ਤੋਹੇ ਵਿਚਾਰੇ,
ਕਿਉਂਕਿ ਤੇਰੇ ਪਿਤਾ ਨੇ ਹੋ ਸਕਦਾ 20 ਰੁਪਏ ਦੇ ਕੇ ਕਿਸੇ ਹੋਰ ਕੰਮ ਲਈ ਤੈਨੂੰ ਭੇਜਿਆ ਹੋਵੇ।
ਚਾਹੋ ਸ਼ੂਸ਼ ਤੋ ਦੇ ਨਿਕਾਰੇ,
ਤੇ ਜਦੋਂ 20 ਰੁਪਏ ਇੱਥੇ ਸਾਨੀ ਸੇਵਾ ਚ ਖਰਚ ਕੇ ਖਾਲੀ ਘਰ ਜਾਵੇਗਾ, ਤੇ ਤੇਰੇ ਪਿਤਾ ਜੀ ਤੈਨੂੰ ਘਰੋਂ ਕੱਢ ਦੇਣਗੇ।
ਸੁਣੋ ਸੰਤ ਮੈਂ ਪਿਤਾ ਨਦੀਸ਼ਾ,
ਉਹਦੀ ਇਹ ਸਤਸੰਗ ਜੀ ਗੱਲ ਸੁਣ ਕੇ ਅੱਗੇ ਮਹਾਰਾਜ ਬੋਲੇ, ਸੰਤ ਜੀ ਮੈਂ ਆਪਣੇ ਪਿਤਾ ਜੀ ਦੀ ਆਗਿਆ ਅਨੁਸਾਰ ਹੀ ਸਾਰਾ ਕਾਰਜ ਕਰ ਰਿਹਾ ਹਾਂ।
ਤੋ ਕੀਨੋ ਜਿਸ ਲਾਭ ਵਿਸ਼ੇਸ਼ਾ,
ਕਿਉਂਕਿ ਮੇਰੇ ਪਿਤਾ ਜੀ ਨੇ 20 ਰੁਪਏ ਦੇ ਕੇ ਆਖਿਆ ਸੀ ਜਿਹੜਾ ਸਭ ਤੋਂ ਚੰਗਾ ਸੌਦਾ ਹੋਵੇ ਲਾਭ ਵਾਲਾ ਉਹ ਕਰਨਾ ਹੈ, ਤੇ ਮੈਂ ਇਹ ਲਾਭ ਵਾਲਾ ਸੌਦਾ ਹੀ ਕਰ ਰਿਹਾ ਹਾਂ।
ਮੁਝ ਤੋਂ ਕਹਿਓ ਵਣਜ ਸੋ ਕਰੀਏ,
ਕਿਉਂਕਿ ਮੇਰੇ ਪਿਤਾ ਜੀ ਨੇ 20 ਰੁਪਏ ਦੇ ਕੇ ਆਖਿਆ ਸੀ ਉਹ ਵਣਜ ਕਰਨਾ ਹੈ।
ਜਾਂ ਤੇ ਅੰਤ ਨਾ ਭਲੋ ਵਿਚਾਰੀਏ,
ਜਿਸ ਨਾਲ ਹੋਰ ਚੰਗਾ ਕੋਈ ਸੌਦਾ ਨਾ ਹੋਵੇ, ਕੋਈ ਵਣਜ ਨਾ ਹੋਵੇ, ਉਹ ਵਣਜ ਨਾ 20 ਰੁਪਏ ਨਾਲ ਕਰਨਾ, ਇਹ ਸਾਡੇ ਪਿਤਾ ਜੀ ਨੇ ਸਾਨੂੰ ਹੁਕਮ ਕੀਤਾ ਸੀ।
ਬਾਣੀ ਸੁਣੀ ਸੋ ਧੀਰ ਮਹੰਤਾ,
ਕਹਿੰਦੇ ਨੇ ਮਹਾਰਾਜ ਜੀ ਨੇ ਜਦੋਂ ਇਹ ਬਚਨ ਸੁਣੇ ਉਹਨੇ ਸ੍ਰੀ ਮਹੰਤ ਨੇ, ਤਾਂ
ਇਹੋ ਜੇ ਤਬ ਔਰ ਇਹ ਦ੍ਰਿੜ ਮੰਤਾ,
ਉਹ ਕਹਿਣ ਲੱਗਾ ਚੰਗਾ ਠੀਕ ਹੈ, ਫਿਰ ਜੇ ਤੁਹਾਡਾ ਇਹ ਦ੍ਰਿੜ ਮਨ ਦਾ ਮਤਾ ਹੈ ਵੀ ਤੁਹਾਡੇ ਪਿਤਾ ਜੀ ਦੀ ਆਗਿਆ, ਤੇ ਫਿਰ ਅਸੀਂ ਇਹ ਤੁਹਾਡੇ 20 ਰੁਪਏ ਪ੍ਰਵਾਨ ਕਰ ਦਿੰਦੇ ਹਾਂ।
ਲੈ ਜਾਵੋ ਤਨ ਨਿਜ ਕੇ ਨਗਰੀ,
ਪਰ ਉਹਨੇ ਆਖਿਆ ਸੰਤ ਰੇਣ ਜੀ ਕਹਿਣ ਲੱਗੇ ਭਾਈ ਏਦਾਂ ਅਸੀਂ ਮਾਇਆ ਨੀ ਲੈਣੀ, ਤੁਸੀਂ ਇਹ 20 ਰੁਪਏ ਲੈ ਜਾਵੋ ਕਿਸੇ ਵੱਡੇ ਨਗਰ ਵਿੱਚ,
ਭੋਜਨ ਸੌਜ ਆਣ ਦੇਹੋ ਸਗਰੀ,
ਤੇ ਉਥੋਂ ਭੋਜਨ ਦੀ ਸਾਰੀ ਸਮੱਗਰੀ ਲਿਆ ਕੇ ਇਹਨਾਂ ਪੈਸਿਆਂ ਦੀ ਸਾਨੂੰ ਦੇ ਦੇਵੋ।
ਸੁਣੇ ਸ਼ਰਵਣ ਸੰਤਨ ਕੀ ਪਹਿਨਾ,
ਕਹਿੰਦੇ ਉਹਨਾਂ ਸੰਤਾਂ ਦੇ ਬਚਨ ਸੰਤ ਰੇਣ ਦੇ ਜਦੋਂ ਮਹਾਰਾਜ ਜੀ ਨੇ ਕੰਨਾਂ ਨਾਲ ਸੁਣੇ, ਤਾਂ
ਨਗਰ ਦਿਸ਼ਾ ਗਮਨੇ ਗੁਣ ਐਨਾ,
ਭਾਈ ਬਾਲਾ ਜੀ ਨੂੰ ਨਾਲ ਲੈ ਕੇ ਗੁਣਾਂ ਦੇ ਘਰ ਸਤਿਗੁਰੂ ਜੀ ਨਗਰ ਵੱਲ ਨੂੰ ਚੱਲ ਪਏ ਹਨ।
ਲੈ ਵਿਪਨੀ ਤੇ ਚੂਨ ਮਹੀਨਾ,
ਕਹਿੰਦੇ ਸਭ ਤੋਂ ਪਹਿਲਾਂ ਜਾ ਕੇ ਸਤਿਗੁਰੂ ਜੀ ਨੇ ਬਹੁਤ ਸੋਹਣਾ ਆਟਾ ਖਰੀਦਿਆ ਜੀ,
ਤੇ ਪੰਜ ਰਾਜਪਣ ਦੀਨਾ,
ਕਿੰਨੇ ਦਾ ਖਰੀਦਿਆ 20 ਰੁਪਇਆਂ ਵਿੱਚੋਂ, ਕਹਿੰਦੇ 5 ਰੁਪਇਆਂ ਦਾ ਮਹਾਰਾਜ ਜੀ ਨੇ ਆਟਾ ਸੋਹਣਾ ਖਰੀਦ ਲਿਆ ਹੈ।
ਸੂਖਮ ਚਾਵਰ ਚਾਰ ਲੰਮੇਰੇ,
ਤੇ ਬਹੁਤ ਲੰਮੇ ਲੰਮੇ ਸੋਹਣੇ ਪਤਲੇ ਚੌਲ ਖਰੀਦੇ ਹਨ ਮਹਾਰਾਜ ਜੀ ਨੇ,
ਤੇ ਸਮ ਲੇਕਰ ਭਾਰ ਬੰਧੇਰੇ,
ਤੇ ਓਨੇ ਦੇ ਹੀ ਚੌਲ ਖਰੀਦੇ, 5 ਦਾ ਆਟਾ ਖਰੀਦਿਆ ਸੀ ਤੇ 5 ਦੇ ਹੀ ਮਹਾਰਾਜ ਜੀ ਨੇ ਲੰਮੇ ਸੋਹਣੇ ਚੌਲ ਖਰੀਦ ਲਏ ਹਨ।
ਲੀਨ ਤੀਨ ਕੋ ਕ੍ਰਿਤ ਨਵੀਨਾ,
ਕਹਿੰਦੇ 3 ਰੁਪਇਆਂ ਦਾ ਸੱਚੇ ਪਾਤਸ਼ਾਹ ਜੀ ਨੇ ਤਾਜ਼ਾ ਘਿਓ ਲੈ ਲਿਆ ਹੈ।
ਪਿਤਾ ਸਵੇਤ ਤਾਂ ਕੇ ਸਮ ਲੀਨਾ,
3 ਰੁਪਇਆਂ ਦੀ ਸੱਚੇ ਪਾਤਸ਼ਾਹ ਜੀ ਨੇ ਚਿੱਟੀ ਖੰਡ ਲੈ ਲਈ ਹੈ ਜੀ।
ਦੁਗਧ ਹੇਤ ਖਰਚੇ ਪੁਨ ਤਿੰਨ,
ਤੇ 3 ਰੁਪਇਆਂ ਦਾ ਸਤਿਗੁਰੂ ਜੀ ਨੇ ਦੁੱਧ ਲੈ ਲਿਆ ਉਥੋਂ, 5 ਦਾ ਆਟਾ, 5 ਦੇ ਚਾਵਲ, 10 ਤੇ ਸਤਸੰਗਤ ਜੀ ਫਿਰ ਤੇ 3 ਦੀ ਖੰਡ, 3 ਦਾ ਘਿਓ ਤੇ 3 ਦਾ ਦੁੱਧ, 10 ਤੇ 9 19 ਰੁਪਏ ਖਰਚੇ ਗਏ ਮਹਾਰਾਜ ਜੀ ਨੇ ਰਸਤ ਪਾਣੀ ਤੇ ਖਰਚ ਦਿੱਤੇ ਹਨ।
ਬਾਕੀ ਭਾਰ ਬਾਹਾ ਕੋ ਦੀਨੀ,
ਤੇ ਬਾਕੀ ਸਤਸੰਗ ਜੀ ਉਸ ਗੱਡੇ ਵਾਲੇ ਨੂੰ ਦੇ ਦਿੱਤੇ ਜਿਹੜਾ ਲੱਦ ਕੇ ਲੈ ਕੇ ਆਇਆ ਸੀ, 1 ਰੁਪਇਆ ਜਿਹੜਾ ਬਚਦਾ, ਕਹਿੰਦੇ ਉਹ ਭਾਰ ਢੋਣ ਵਾਲੇ ਨੂੰ ਦੇ ਦਿੱਤਾ ਮਹਾਰਾਜ ਜੀ ਨੇ, 20 ਦੇ 20 ਸਮਾਪਤ ਕਰ ਦਿੱਤੇ ਹਨ।
ਸਵੈ ਸੋਜਪੁਰ ਤੇ ਉਚਵਾਏ,
ਕਹਿੰਦੇ ਨਗਰ ਤੋਂ ਸਾਰੀ ਜਿਹੜੀ ਸਮੱਗਰੀ ਸੀ ਲਦਵਾ ਲਈ ਸੱਚੇ ਪਾਤਸ਼ਾਹ ਜੀ ਨੇ।
ਸੰਤਨ ਟਿਕ ਗਮਨੇ ਜਗ ਰਾਏ,
ਤੇ ਸੰਤਾਂ ਦਾ ਜਿੱਥੇ ਬੈਠਾ ਹੋਇਆ ਸੀ ਜਥਾ ਉੱਥੇ ਆ ਗਏ ਜਗਤ ਦੇ ਮਾਲਕ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ।
ਸਭ ਸੰਵਾਰ ਮਹੰਤ ਅਗਾਰੀ
ਕਹਿੰਦੇ ਸਾਰੀ ਸਮੱਗਰੀ ਮਹੰਤ ਦੇ ਅੱਗੇ ਲਵਾ ਦਿੱਤੀ ਸਤਿਗੁਰੂ ਜੀ ਨੇ ਲਿਆ ਕੇ।
ਸਰ ਵੈਸੇ ਸੇਵਕ ਸੁਖ ਕਾਰੀ
ਕਹਿੰਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਸੇਵਕਾਂ ਨੂੰ ਸੁਖ ਦੇਣ ਵਾਲੇ ਸਾਰੀ ਸਮੱਗਰੀ ਉਤਰਵਾ ਕੇ ਤੇ ਉਹਦੇ ਸ੍ਰੀ ਮਹੰਤ ਦੇ ਅੱਗੇ ਜਾ ਕੇ ਬੈਠ ਗਏ ਸੰਤ ਰੇਣ ਜੀ ਦੇ।
ਤੀਜਾ ਆਇਸ ਹੋਏ ਰਸੋਈ
ਮਹਾਰਾਜ ਨੇ ਆਖਿਆ ਵੀ ਠੀਕ ਹੈ ਜੀ ਹੁਣ ਆਪਣੇ ਇਹਨਾਂ ਸਾਧੂਆਂ ਨੂੰ ਆਗਿਆ ਦਿਓ ਰਸੋਈ ਤਿਆਰ ਕਰਨ ਤੇ ਛਕਣ ਤਿਆਰ ਕਰਕੇ ਪ੍ਰਸ਼ਾਦਾ।
ਬਚਨ ਸੰਤ ਰੋਜ ਕਰੇ ਜਿਤੋਈ
ਜਿਵੇਂ ਜਿਵੇਂ ਸੰਤਾਂ ਦਾ ਮਨ ਕਰਦਾ ਉਸੇ ਤਰ੍ਹਾਂ ਦੀਆਂ ਵਸਤੂਆਂ ਬਣਾ ਕੇ ਛਕਣ ਇਹਨਾਂ ਨੂੰ ਆਗਿਆ ਦਿਓ ਜੀ। ਹੁਣ
ਤੂਰਠਾ ਸੁਨ ਮਹੰਤ ਮਤਵੰਤ ਕਹੀ ਗਿਰਾ ਜਗ ਪੰਤ ਸੂ
ਕਹਿੰਦੇ ਉਸ ਸ੍ਰੇਸ਼ਟ ਮਹੰਤ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਬਚਨ ਸੁਣ ਕੇ ਤੇ ਏਦਾਂ ਅੱਗਿਓਂ ਜਵਾਬ ਦਿੱਤਾ ਜੀ।
ਪਰ ਅਟਵੈਗੀ ਸੰਤ ਤੁਮ ਗੁਮ ਨੋ ਪੁਰਯਾਪਨ
ਤੋ ਸੰਤ ਰੇਣ ਕਹਿਣ ਲੱਗਾ ਵੀ ਜਾਓ ਤੁਸੀਂ ਹੁਣ ਤੁਸੀਂ ਸਮੱਗਰੀ ਲਿਆ ਦਿੱਤੀ ਹੈ ਹੁਣ ਤੁਸੀਂ ਆਪਣੇ ਘਰ ਜਾਓ ਇੱਥੇ ਬੈਠੇ ਨਾ ਰਹੋ ਅਸੀਂ ਆਪੇ ਤਿਆਰ ਕਰਕੇ ਛਕ ਲਵਾਂਗੇ ਸਾਰਾ ਕੁਝ।
ਦੋਹਰਾ ਤਜ ਕਾਨਨ ਕਮਲਾਨਨ ਕਮਨੇ ਨਿਜਪੁਰ ਊਰ
ਉਹਦਾ ਇਹ ਬਚਨ ਸੁਣ ਕੇ ਸੱਚੇ ਪਾਤਸ਼ਾਹ ਜੀ ਭਾਈ ਬਾਲਾ ਜੀ ਨੂੰ ਲੈ ਕੇ ਉਸੇ ਵੇਲੇ ਨਮਸਕਾਰ ਕਰਕੇ ਉੱਥੋਂ ਚੱਲ ਪਏ ਹਨ ਜੀ।
ਕਵ ਸੰਤੋਖ ਸਿੰਘ ਬੰਦਨਾ ਧਰ ਪਰ ਜੁਗ ਕਰ ਜੂਰ
ਕਹਿੰਦੇ ਭਾਈ ਸੰਤੋਖ ਸਿੰਘ ਜੀ ਅਸੀਂ ਦੋਵੇਂ ਹੱਥ ਜੋੜ ਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਤੇ ਵੰਦਨਾ ਕਰਦੇ ਹਾਂ।
ਦੋਹਰਾ ਸ੍ਰੀ ਅੰਗਦ ਅਰਵਿੰਦ ਪਦ ਆਨੰਦ ਕੰਧ ਮੁਕੰਦ
ਅਗਲਾ ਪ੍ਰਸੰਗ ਸ਼ੁਰੂ ਕਰਨ ਤੋਂ ਪਹਿਲਾਂ ਭਾਈ ਸੰਤੋਖ ਸਿੰਘ ਜੀ ਮੰਗਲ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਕਰਦੇ ਹਨ। ਕਹਿੰਦੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਆਨੰਦ ਦਾ ਮੁੱਢ ਹਨ ਜਿਨ੍ਹਾਂ ਦੇ ਚਰਨ ਦੇਖਿਆ ਹੀ ਆਨੰਦ ਆ ਜਾਂਦਾ ਹਿਰਦੇ ਨੂੰ।
ਤਰ ਪਰ ਤਰ ਸਿਰ ਨਵੇਂ ਕਰ ਸ਼ਰਨ ਹਰਨ ਦੁਖ ਤੰਦ
ਐਸੇ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਰੱਖ ਕੇ ਅਸੀਂ ਮੱਥਾ ਟੇਕਦੇ ਆ ਜਿਹੜੇ ਸ਼ਰਨ ਵਿਚ ਆਉਣ ਵਾਲੇ ਸੇਵਕਾਂ ਤੇ ਦੁੱਖਾਂ ਨੂੰ ਦੂਰ ਕਰ ਦਿੰਦੇ ਹਨ ਜੀ।
ਬਾਲਾ ਸੰਦਰਵਾਜ ਚੌਪਈ ਜਬ ਹਮ ਗਮਨੇ ਤਿੰਨ ਕੋ ਤਿਆਗੇ
ਭਾਈ ਬਾਲਾ ਜੀ ਕਹਿੰਦੇ ਨੇ ਜਦੋਂ ਅਸੀਂ ਉਹਨਾਂ ਸਾਧੂਆਂ ਨੂੰ ਰਸਤ ਦੇ ਕੇ ਤੇ ਉਹਨੇ ਸ੍ਰੀ ਮਹੰਤ ਨੇ ਆਖਿਆ ਤੁਸੀਂ ਜਾਓ ਅਸੀਂ ਉੱਥੋਂ ਚੱਲ ਪਏ ਤਾਂ
ਬੋਲੇ ਸੰਤ ਗਿਰਾ ਅਨਰਾਗੇ
ਕਹਿੰਦੇ ਨੇ ਅਜੇ ਅਸੀਂ ਤੁਰੇ ਹੀ ਸਾਂ ਉੱਥੋਂ ਤੇ ਜਿਹੜੇ ਉਹਦੇ ਬਾਕੀ ਸੰਤ ਸਨ ਸਾਧੂ ਸਨ ਸੰਤ ਰੇਣ ਦੇ ਨਾਲ ਉਹਨਾਂ ਨੇ ਸੰਤ ਰੇਣ ਦੇ ਨਾਲ ਏਦਾਂ ਬਚਨ ਕੀਤਾ ਜੀ।
ਆਰਬਲਾ ਲਗ ਬਾਲ ਸੁਚਾਲੇ
ਕਹਿਣ ਲੱਗੇ ਵੀ ਇਹਦੀ ਬੱਚੇ ਦੀ ਉਮਰ ਅਜੇ ਛੋਟੀ ਹੈ ਪਰ ਇਹਦੀ ਜਿਹੜੀ ਚਾਲ ਇਹਦੀ ਜਿਹੜੀ ਮਰਿਆਦਾ ਇਹਦਾ ਉੱਠਣਾ ਬੈਠਣਾ ਉਹ ਬੜਾ ਸਿਆਣਿਆਂ ਵਾਲਾ ਹੈ।
ਗਿਰਾ ਵਿਰਾਗ ਭਗਤ ਪਾਲ ਸਾਲੇ
ਫਿਰ ਇਹ ਜਦੋਂ ਬਚਨ ਬੋਲਦਾ ਤੇ ਭਗਤੀ ਦੇ ਵਿਚ ਸਣੇ ਹੋਏ ਬਚਨ ਬੋਲਦਾ ਪ੍ਰੇਮ ਵਾਲੀ ਬਾਣੀ ਬੋਲਦਾ ਇਹ
ਤੁਸੋਂ ਆਨ ਕੀਨ ਬਹੁ ਭਾਉ
ਤੇ ਫਿਰ ਉਹ ਸਾਰੇ ਸਾਧੂ ਇਕੱਠੇ ਹੋ ਕੇ ਕਹਿਣ ਲੱਗੇ ਆਪਣੇ ਸ੍ਰੀ ਮੰਤ ਸੰਤ ਰੇਣ ਨੂੰ ਵੀ ਇਹਨਾਂ ਆਣ ਕੇ ਤੁਹਾਡੇ ਨਾਲ ਪਿਆਰ ਕੀਤਾ ਦੋਵਾਂ ਜਾਣਿਆਂ ਨੇ।
ਬਿਲਕੁਲ ਕਿਰਪਾਲ ਵਿਸਾਲ ਸੁਭਾਉ
ਬਹੁਤਾ ਜ਼ਿਆਦਾ ਕਿਰਪਾਲੂ ਤੇ ਮਿੱਠਾ ਸੁਭਾਅ ਸੀ ਇਹਨਾਂ ਦਾ।
ਭੋਜਨ ਸੌਜ ਆਨ ਜਬ ਪੈਸੇ
ਫਿਰ ਇੰਨੀ ਜ਼ਿਆਦਾ ਸਮੱਗਰੀ ਇਹਨਾਂ ਨੇ ਲਿਆ ਕੇ ਦਿੱਤੀ ਭੋਜਨ ਵਾਸਤੇ ਸਾਰਾ ਕੁਝ ਇੱਥੇ ਆਪਣੇ ਕੋਲ ਲਿਆਂਦਾ ਹੈ।
ਚੱਲਣ ਰਜਾਏ ਦੀਨ ਤੁਮ ਕੈਸੇ
ਤੇ ਤੁਸੀਂ ਇਹਨਾਂ ਨੂੰ ਚੱਲਣ ਵਾਸਤੇ ਕਿਉਂ ਆਖਿਆ ਜਦੋਂ ਉਹਨਾਂ ਨੇ ਆਖਿਆ ਵੀ ਇਹਨਾਂ ਨੂੰ ਆਗਿਆ ਦਿਓ ਤਿਆਰ ਕਰਕੇ ਰਸੋਈ ਛਕਣ ਤੇ ਤੁਸੀਂ ਅੱਗੇ ਆਖ ਦਿੱਤਾ ਤੁਸੀਂ ਜਾਓ ਆਪਣੇ ਘਰ ਨੂੰ ਅਸੀਂ ਆਪੇ ਤਿਆਰ ਕਰਕੇ ਛਕ ਲਾਂਗੇ ਇਹ ਸ੍ਰੀ ਮਹੰਤ ਜੀ ਏਦਾਂ ਕਿਉਂ ਬਚਨ ਕੀਤਾ ਜੇ ਉਹ ਤਾਂ ਇੰਨੇ ਸੋਹਣੇ ਭਗਤੀ ਵਾਲੇ ਬਚਨ ਕਰਦਾ ਪਿਆ ਸੀ ਫਿਰ ਮਿੱਠੀ ਬਾਣੀ ਬੋਲਦਾ ਸੀ ਫਿਰ ਉਹਦਾ ਦਰਸ਼ਨ ਕੀਤਿਆਂ ਵੀ ਆਨੰਦ ਆ ਰਿਹਾ ਸੀ ਫਿਰ ਉਹਨੇ ਇੰਨਾ ਪ੍ਰੇਮ ਕੀਤਾ ਸਮੱਗਰੀ ਲਿਆਇਆ ਇੰਨੀ ਤੇ ਤੁਸੀਂ ਉਹਨੂੰ ਆਖਿਆ ਜਾਓ ਆਪਣੇ ਘਰ ਨੂੰ ਅਸੀਂ ਆਪੇ ਤਿਆਰ ਕਰਕੇ ਛਕਾਂਗੇ ਏਦਾਂ ਕਿਉਂ ਆਖਿਆ ਤੁਸਾਂ।
ਸੁਨ ਮਹੰਤ ਬੋਲਿਓ ਵਾਰ ਬਾਣੀ
ਕਹਿੰਦੇ ਨੇ ਆਪਣੇ ਸਾਧੂਆਂ ਦੀ ਸਾਧ ਸੰਗਤ ਜੀ ਬੇਨਤੀ ਸੁਣ ਕੇ ਸ੍ਰੀ ਮਹੰਤ ਸੰਤ ਰੇਣ ਜੀ ਏਦਾਂ ਬੋਲੇ ਹਨ।
ਇਹ ਕੋ ਪਰਮ ਪੁਰਖ ਸੁਖ ਦਾਨੀ
ਕਹਿਣ ਲੱਗੇ ਭਾਈ ਗੁਰਮੁਖੋ ਇਹ ਕੋਈ ਸਧਾਰਨ ਮਨੁੱਖ ਨਹੀਂ ਸੀ ਕੋਈ ਆਮ ਬੱਚਾ ਨਹੀਂ ਸੀ ਇਹ ਪਰਮ ਪੁਰਖ ਸੀ ਕੋਈ ਬਹੁਤ ਵੱਡਾ ਸੁਖ ਦੇਣ ਵਾਲਾ ਅਵਤਾਰ ਸੀ ਪ੍ਰਮਾਤਮਾ ਦਾ।
ਕਲਾਵਾਨ ਗਿਆਨੀ ਗੁਣ ਖਾਨੀ
ਇਹ ਬਹੁਤ ਵੱਡਾ ਗਿਆਨੀ ਬ੍ਰਹਮ ਗਿਆਨੀ ਕਲਾਵਾਨ ਤੇ ਗੁਣਾਂ ਦੀ ਖਾਨ ਸੀ ਇਹ।
ਤੁਰਿਓ ਰਹਿ ਗਤ ਪਰੈ ਨਾ ਜਾਨੀ
ਇਹਨੇ ਆਪਣੇ ਆਪ ਨੂੰ ਛੁਪਾਇਆ ਹੋਇਆ ਸੀ ਇਸ ਕਰਕੇ ਤੁਹਾਨੂੰ ਪਤਾ ਨੀ ਲੱਗਾ ਵੀ ਅਸਲ ਵਿੱਚ ਕੀ ਸਰੂਪ ਹੈ ਜਿਹੜਾ ਇੱਥੇ ਬੈਠਾ ਸੀ ਆਪਣੇ ਸਾਹਮਣੇ।
ਅਯੋ ਅਸਹ ਮੁਝ ਤੇਜ ਪ੍ਰਭਾਉ
ਮੈਂ ਤਾਂ ਉਹਨੂੰ ਜਾਣ ਵਾਸਤੇ ਆਖਿਆ ਵੀ ਅਸਲ ਵਿੱਚ ਉਹਦਾ ਤੇਜ ਪ੍ਰਤਾਪ ਮੇਰੇ ਕੋਲ ਚੱਲਿਆ ਨੀ ਸੀ ਜਾਂਦਾ ਕਿਉਂਕਿ ਮੈਨੂੰ ਪਤਾ ਸੀ ਵੀ ਇਹ ਕੀ ਚੀਜ਼ ਹੈ ਉਹਨੇ ਆਪਣੇ ਆਪ ਨੂੰ ਛੁਪਾਇਆ ਤੁਹਾਨੂੰ ਉਹਦਾ ਪਤਾ ਨੀ ਲੱਗ ਸਕਿਆ ਉਹਦੀ ਮਹਿਮਾ ਉਹਦੀ ਵਡਿਆਈ ਉਹਦੀਆਂ ਅੱਖਾਂ ਦਾ ਨੂਰ ਤੇ ਉਹਦੇ ਮੱਥੇ ਦਾ ਤੇਜ ਮੇਰੇ ਕੋਲੋਂ ਚੱਲਿਆ ਨੀ ਗਿਆ ਇਸ ਕਰਕੇ ਮੈਂ ਆਖਿਆ ਸੀ ਵੀ ਤੁਸੀਂ ਚਲੇ ਜਾਓ ਹੁਣ
ਜਾਂ ਤੇ ਦੀਨੀ ਜਾਨ ਰਜਾਓ
ਇਸ ਕਰਕੇ ਮੈਂ ਜਾਣ ਦੀ ਆਗਿਆ ਕੀਤੀ ਸੀ ਕਿਉਂਕਿ ਉਹਨਾਂ ਦਾ ਤੇਜ ਨੀ ਸੀ ਮੇਰੇ ਕੋਲ ਚੱਲਿਆ ਜਾਂਦਾ ਉਹ ਕੋਈ ਬਹੁਤ ਰੱਬੀ ਅਵਤਾਰ ਸਨ ਜਿਨ੍ਹਾਂ ਨੇ ਆਪਣੇ ਆਪ ਨੂੰ ਛੁਪਾਇਆ ਹੋਇਆ ਸੀ।
ਅਸਕਾ ਤਬ ਕੀਨੋ ਕੁਨ ਅਸਨਾ
ਕਿਉਂ ਕਹਿ ਕੇ ਫਿਰ ਸਾਧ ਸੰਗਤ ਜੀ ਸੰਤ ਰੇਣ ਜੀ ਨੇ ਆਖਿਆ ਜਿਹੜੀ ਰਸਤਾ ਉਹਨਾਂ ਦੀ ਲਿਆਂਦੀ ਹੋਈ ਇਹਨੂੰ ਤਿਆਰ ਕਰਕੇ ਛਕੋ
ਖਾਣ ਲੱਗੇ ਸਵਾਦਨ ਲਈ ਰਸਨਾ
ਕਹਿੰਦੇ ਫਿਰ ਤਿਆਰ ਕਰਕੇ ਸਾਧ ਸੰਗਤ ਜੀ ਸਵਾਦ ਲਈ ਭੋਜਨ ਉਹਨਾਂ ਨੇ ਛਕੇ ਸਾਰੇ ਸਾਧੂਆਂ ਨੇ।
ਪਿਤਾ ਕ੍ਰਿਤ ਮੇਲੂ ਸੰਗ ਪਾਇਸ
ਕਹਿੰਦੇ ਨੇ ਚਿੱਟੀ ਖੰਡ ਸਾਧ ਸੰਗਤ ਜੀ ਚੌਲਾਂ ਨਾਲ ਮਿਲ ਕੇ ਖੀਰ ਬਣਾਈ ਉਹਨਾਂ ਨੇ ਜੀ।
ਸੰਤ ਸੁਦਾਤਰ ਤ੍ਰਿਪਤੀ ਖਾਇਸ
ਜਿਹੜੇ ਭੁੱਖੇ ਸਨ ਕਈਆਂ ਦਿਨਾਂ ਦੇ ਸਾਧੂ ਛਕ ਕੇ ਬੜੇ ਤ੍ਰਿਪਤ ਹੋਏ ਜੀ।
ਮਨ ਪ੍ਰਸਿੱਧ ਹੋਇਆ ਬਚਨ ਬਖਾਨੇ,
ਮਨ ਚ ਪ੍ਰਸੰਨ ਹੋ ਕੇ ਸਾਧ ਸੰਗਤ ਜੀ ਉਹਨਾਂ ਨੇ ਫਿਰ ਬਚਨ ਕੀਤਾ ਹੈ।
ਇਹ ਕਰਤਾਰ ਪਠਿਓ ਹਮ ਜਾਣੇ,
ਕਹਿਣ ਲੱਗੇ ਵੀ ਅਸੀਂ ਜਾਣ ਲਿਆ ਵੀ ਇਹ ਕਰਤਾਰ ਆਪ ਹੀ ਆਇਆ ਸੀ ਸੇਵਾ ਕਰਨ ਵਾਸਤੇ, ਤੇ ਉਹਨੇ ਹੀ ਆਣ ਕੇ ਸਾਰਾ ਕੁਝ ਸਾਨੂੰ ਛਕਾਇਆ ਹੈ।
ਜਦੋਂ ਸਰੀਰ ਧਾਰ ਕਰਤਾਰਾ,
ਕਹਿੰਦੇ ਜਾਣ ਲਿਆ ਸੀ ਕਿ ਉਹ ਕਰਤਾਰ ਹੀ ਸਰੀਰ ਲੈ ਕੇ ਆਇਆ ਸੀ ਉਹਨਾਂ ਦੇ ਰੂਪ ਵਿੱਚ, ਜਿਹੜੇ ਸਾਨੂੰ ਸਾਰਾ ਕੁਝ ਦੇ ਕੇ ਗਏ ਹਨ।
ਆਨ ਲੀਨ ਸੋਧ ਦੀਨ ਆਹਾਰਾ,
ਇਹ ਪ੍ਰਮਾਤਮਾ ਨੇ ਆਪ ਹੀ ਆਣ ਕੇ ਸਾਡੀ ਖਬਰ ਲਈ ਤੇ ਛਕਣ ਵਾਸਤੇ ਸਾਨੂੰ ਸਾਰਾ ਕੁਝ ਦਿੱਤਾ। ਹੁਣ ਮਹਾਰਾਜ ਜੀ ਦੇ ਜਾਣ ਤੋਂ ਬਾਅਦ ਛਕ ਕੇ ਪ੍ਰਸ਼ਾਦ ਪਾਣੀ ਤੇ ਫਿਰ ਸਾਧੂ ਆਪੋ ਚੋਂ ਦੀ ਏਦਾਂ ਗੱਲਾਂ ਕਰ ਰਹੇ, ਕਹਿੰਦੇ ਨੇ ਵੀ ਇਹ ਤੇ ਕਰਤਾਰ ਆਪ ਹੀ ਆਇਆ ਸੀ, ਅਸਲ ਚ ਉਹਨੇ ਆਣ ਕੇ ਸਾਡੀ ਖਬਰ ਕੀਤੀ, ਉਹਨੇ ਆਣ ਕੇ ਸਾਰਾ ਕੁਝ ਛਕਾਇਆ ਹੈ।
ਸਤ ਦਿਵਸ ਕੀ ਸ਼ੁੱਧ ਸੰਤਾਏ,
ਕਹਿੰਦੇ ਸੱਤਾਂ ਦਿਨਾਂ ਦੇ ਭੁੱਖੇ ਸਾਂ ਤੇ ਭੁੱਖ ਸਤਾ ਰਹੀ ਸੀ, ਅਸਲ ਚ ਕਰਤਾਰ ਨੂੰ ਪਤਾ ਸੀ ਸਾਰੀ ਗੱਲ ਦਾ ਤੇ ਉਹ ਪਰਮੇਸ਼ਰ ਆਪ ਹੀ ਆਇਆ ਹੈ।
ਅਬ ਭੋਜਨ ਕਰ ਹਮ ਤ੍ਰਿਪਤਾਏ,
ਹੁਣ ਸੱਤਾਂ ਦਿਨਾਂ ਬਾਅਦ ਸੋਹਣਾ ਭੋਜਨ ਛਕ ਕੇ ਸਾਡੇ ਮਨ ਦੀ ਤ੍ਰਿਪਤੀ ਹੋਈ ਹੈ।
ਇਸਤਰੀ ਨਾਨਕਪੁਰ ਦੇਸ਼ ਗਵਨੋ,
ਕਹਿੰਦੇ ਉਧਰ ਤਾਂ ਏਦਾਂ ਸੀ ਸਾਧੂਆਂ ਦਾ ਸਾਧ ਸੰਗਤ ਜੀ, ਤੇ ਇਧਰ ਕਹਿੰਦੇ ਨੇ ਧੰਨ ਗੁਰੂ ਨਾਨਕ ਦੇ ਮਹਾਰਾਜ ਭਾਈ ਬਾਲਾ ਜੀ ਨੂੰ ਨਾਲ ਲੈ ਕੇ ਤੇ ਤਲਵੰਡੀ ਵੱਲ ਨੂੰ ਤੁਰੇ ਆਉਂਦੇ ਹਨ।
ਅਰਧ ਪੰਥ ਪਹੁੰਚੇ ਗੁਣ ਭਵਨੋ,
ਕਹਿੰਦੇ ਅੱਧਾ ਕੁ ਰਸਤਾ ਜਦੋਂ ਪਹੁੰਚ ਗਏ ਮਹਾਰਾਜ ਸੱਚੇ ਪਾਤਸ਼ਾਹ ਗੁਣਾਂ ਦੇ ਘਰ ਤਾਂ
ਸੋਚ ਵਿਮੋਚਨ ਸੋਚਣ ਲੱਗੇ,
ਕਹਿੰਦੇ ਨੇ ਸੋਚਾਂ ਨੂੰ ਕੱਟਣ ਵਾਲੇ ਗੁਰੂ ਨਾਨਕ ਦੇਵ ਮਹਾਰਾਜ ਜੀ ਹੁਣ ਆਪ ਸੋਚਣ ਲੱਗ ਪਏ ਹਨ।
ਅਟਕਤ ਚਿੱਤ ਪਗ ਪਰੇ ਨਾ ਆਗੇ,
ਕਹਿੰਦੇ ਨੇ ਹੁਣ ਚਿੱਤ ਕੁਝ ਮਹਾਰਾਜ ਸਾਹਿਬ ਜੀ ਦਾ ਸਾਧ ਸੰਗਤ ਜੀ, ਕਹਿੰਦੇ ਡਰਿਆ ਤੇ ਹੁਣ ਚਰਨ ਅੱਗੇ ਨਹੀਂ ਕਰਦੇ, ਖੜ ਗਏ ਹਨ ਮਹਾਰਾਜ ਜੀ।
ਚਿੰਤਾ ਤੁਰ ਸੇ ਹੋਏ ਗੁਣ ਖਾਨੇ,
ਕਹਿੰਦੇ ਨੇ ਐਂ ਵੇਖਣ ਨੂੰ ਲੱਗਦਾ ਵੀ ਜਿਵੇਂ ਚਿੰਤਾ ਤੁਰ ਹੋ ਗਏ ਹੋਣ ਗੁਣਾਂ ਦੀ ਖਾਨ ਮਹਾਰਾਜ ਜੀ।
ਕੁਲੇ ਮੁਝ ਤੋਂ ਆਸ ਵਿਦਵਾਣੇ,
ਭਾਈ ਬਾਲਾ ਜੀ ਕਹਿੰਦੇ ਨੇ ਫਿਰ ਜਦੋਂ ਮਹਾਰਾਜ ਖੜ ਗਏ ਤੇ ਮੈਂ ਪੁੱਛਿਆ ਖੜ ਕਿਉਂ ਗਏ ਜੇ, ਤੇ ਇਸ ਤਰ੍ਹਾਂ ਉਹਨਾਂ ਨੇ ਬਚਨ ਕੀਤਾ। ਫਿਰ
ਤੇ ਕਿਨੋ ਕਿਹਾ ਹਮਨੇ ਕੰਮ,
ਕਹਿਣ ਲੱਗੇ ਭਾਈ ਬਾਲਿਆ ਇਹ ਆਪਾਂ ਕੀ ਕੰਮ ਕਰ ਬੈਠੇ ਭਾਈ।
ਪੁੱਤਰ ਕੋ ਦੇ ਹੈ ਚੱਲ ਧੰਮ,
ਇਹ ਹੁਣ ਘਰ ਨੇੜੇ ਆਉਂਦਾ ਜਾਂਦਾ ਤੇ ਘਰ ਜਾ ਕੇ ਕੀ ਜਵਾਬ ਦੇਵਾਂਗੇ, ਇਹ ਕੀ ਕਾਰਜ ਕਰ ਲਿਆ ਆਪਾਂ ਨੇ।
ਇਸ ਤੋਂ ਅਗਤ ਕ੍ਰੋਧ ਉਪਜਾ ਹੈ,
ਇਹ ਪਿਤਾ ਜੀ ਨੂੰ ਤੇ ਬਹੁਤ ਕ੍ਰੋਧ ਆਵੇਗਾ ਇਹ ਗੱਲ ਸੁਣ ਕੇ ਵੀ 20 ਰੁਪਏ ਤੇ ਸਾਰਾ ਪ੍ਰਸ਼ਾਦਾ ਪਾਣੀ ਛਕਾ ਦਿੱਤਾ ਸਾਧੂਆਂ ਨੂੰ।
ਕੁਝ ਤੁਝ ਤੋਂ ਦੇ ਗਾਰ ਲੜੇ ਹੈ,
ਤੇ ਤੈਨੂੰ ਤੇ ਮੈਨੂੰ ਦੋਨਾਂ ਨੂੰ ਗੁੱਸੇ ਹੋ ਕੇ ਕਠੋਰ ਵਚਨ ਬੋਲ ਕੇ ਲੜਨਗੇ ਆਪਣੇ ਨਾਲ ਪਿਤਾ ਜੀ।
ਮੈਂ ਪਾਖਿਓ ਕਛ ਦੋਸ਼ ਨਾ ਮੇਰਾ,
ਭਾਈ ਬਾਲਾ ਜੀ ਕਹਿੰਦੇ ਮੈਂ ਤਾਂ ਉਦੋਂ ਹੀ ਆਖਿਆ ਵੀ ਮੇਰਾ ਕੋਈ ਦੋਸ਼ ਨੀ ਜੇ ਮਹਾਰਾਜ ਜੀ।
ਤੁਮਕੋ ਵਰਜ ਰਹੇ ਬਹੁਤੇਰ,
ਮੈਂ ਤੁਹਾਨੂੰ ਬਥੇਰਾ ਵਰਜਿਆ ਸੀ 20 ਰੁਪਏ ਦੇਣ ਲੱਗਿਆ ਵੀ ਚੇਤਾ ਕਰ ਲੋ, ਮੁੜ ਕੇ ਪਿਤਾ ਜੀ ਨੂੰ ਵੀ ਜਵਾਬ ਦੇਣਾ ਪੈਣਾ, ਪਰ ਤੁਸੀਂ ਤੇ ਉਦੋਂ ਕਹਿਣਾ ਹੀ ਨਹੀਂ ਮੰਨਿਆ ਹੈ।
ਆਪ ਜਾਣ ਕੇ ਕੀਨ ਕੋ ਕਾਜੂ,
ਇਹ ਤੁਸਾਂ ਆਪ ਜਾਣ ਕੇ ਹੀ ਇਹ ਖੋਟਾ ਕੰਮ ਕੀਤਾ ਹੈ।
ਜਿਤ ਕਿਉਂ ਚਿੰਤ ਧਰੀ ਤੁਮ ਅੱਜ,
ਫਿਰ ਹੁਣ ਚਿੰਤਾ ਕਿਉਂ ਕਰਦੇ ਜੇ ਮਨ ਵਿੱਚ, ਆਪ ਹੀ ਕੀਤਾ ਨਾ ਸਾਰਾ ਕੁਝ, ਤੇ ਝੱਲੋ ਫਿਰ ਹੁਣ ਤੁਸੀਂ।
ਆਪ ਜਿਮ ਹੋਏ ਸਹੋ ਸੋ ਰੀਤੀ,
ਹੁਣ ਜਿੱਦਾਂ ਹੋਵੇਗਾ ਝੱਲੋ ਫਿਰ ਆਪਣੇ ਉੱਪਰ, ਸਹੋ ਫਿਰ ਜੋ ਤੁਸੀਂ ਕੀਤਾ ਹੈ।
ਦੂਜੀ ਹੋਏ ਆਥਵਾ ਦੇ ਪ੍ਰੀਤੇ,
ਮਹਾਰਾਜ ਦੇ ਬਚਨ ਨੇ ਸਹੋਵੇ ਜੀ ਆਏ ਆਪਣਾ ਕੀਆ ਜਵਾਬ ਕੀਤਾ। ਭਾਈ ਬਾਲਾ ਜੀ ਕਹਿੰਦੇ ਹੁਣ ਤਾਂ ਤੁਹਾਨੂੰ ਇਹ ਚੱਲਣਾ ਹੀ ਪਵੇਗਾ, ਕਿਉਂਕਿ ਇਹ ਹੁਣ ਤੁਹਾਡੇ ਨਾਲ ਕਹਿੰਦੇ ਸੁਧੀ ਹੋਏ ਅਥਵਾ ਬੇਪ੍ਰੀਤੀ, ਹੁਣ ਸਿੱਧਾ ਹੋਵੇ ਕੰਮ ਭਾਵੇਂ ਪੁੱਠਾ ਹੋਵੇ, ਘਰ ਜਾ ਕੇ ਉਹ ਤਾਂ ਚੱਲਣਾ ਹੀ ਪਵੇਗਾ।
ਮੁਝ ਕੋ ਚਿੰਤਨਾ ਏਕ ਵਿਆਪੇ,
ਭਾਈ ਬਾਲਾ ਜੀ ਕਹਿੰਦੇ ਮੈਨੂੰ ਤਾਂ ਕੋਈ ਚਿੰਤਾ ਨਹੀਂ ਜੇ, ਕਿਉਂਕਿ ਮੈਂ ਤਾਂ ਤੁਹਾਨੂੰ ਮਨਾ ਕੀਤਾ ਸੀ ਉਸ ਵੇਲੇ।
ਧੰਨ ਤੁਮਰਾ ਖਰਚੂ ਤੁਮ ਆਪੇ,
ਤੁਹਾਡੇ 20 ਰੁਪਏ ਸਨ ਆਪੇ ਹੀ ਤੁਸਾਂ ਖਰਚ ਲਏ, ਇਸ ਕਰਕੇ ਮੈਨੂੰ ਕੀ ਫਿਕਰ ਹੈ, ਮੈਨੂੰ ਕੋਈ ਚਿੰਤਾ ਨਹੀਂ ਹੈ।
ਬਹੁਰ ਨਾ ਮੈਂ ਤੁਮ ਤੇ ਕਾਸ਼ ਸਿਆਣਾ,
ਫਿਰ ਭਾਈ ਬਾਲਾ ਜੀ ਕਹਿੰਦੇ ਨੇ ਮਹਾਰਾਜ ਮੈਂ ਤੁਹਾਡੇ ਨਾਲੋਂ ਸਿਆਣਾ ਵੀ ਨਹੀਂ ਹਾਂ, ਭਾਈ ਜਿਹੜਾ ਕੋਈ ਮੈਂ ਸਿਆਣਾ ਤਾਂ ਸਿਆਣਪ ਨਾਲ ਜਵਾਬ ਦੇ ਲਵਾਂਗਾ।
ਸਭ ਜਾਣੇਗੇ ਬੈਸ ਸੁਸਮਾਨਾ,
ਸਭ ਤਲਵੰਡੀ ਵਾਲਿਆਂ ਨੂੰ ਪਤਾ ਵੀ ਇਹਨਾਂ ਦੀ ਲਗਭਗ ਇੱਕੋ ਜਿਹੀ ਉਮਰ ਹੈ, ਉਵੇਂ ਭਾਈ ਬਾਲਾ ਜੀ 3 ਸਾਲ ਸਾਧ ਸੰਗਤ ਜੀ ਮਹਾਰਾਜ ਜੀ ਤੋਂ ਵੱਡੇ ਸਨ।
ਹੁਣ ਮੈਂ ਹਾਂ ਆਏ ਸੀ ਅਨੁਸਾਰੀ,
ਭਾਈ ਬਾਲਾ ਜੀ ਕਹਿੰਦੇ ਫਿਰ ਦੂਸਰੀ ਗੱਲ ਇਹ ਵੀ ਮੈਂ ਤੁਹਾਡੀ ਆਗਿਆ ਦੇ ਅਨੁਸਾਰੀ ਹਾਂ, ਮੈਂ ਤੁਹਾਡਾ ਕਹਿਣਾ ਉਵੇਂ ਵੀ ਨਹੀਂ ਮੋੜ ਸਕਦਾ।
ਤਬ ਪਿਤ ਭੇਜੋ ਦਾਸ ਵਿਚਾਰੀ,
ਤੁਹਾਡੇ ਪਿਤਾ ਨੇ ਮੈਨੂੰ ਤੁਹਾਡਾ ਦਾਸ ਬਣਾ ਕੇ ਨਾਲ ਭੇਜਿਆ ਸੀ, ਤੇ ਦਾਸ ਹੀ ਹੁੰਦਾ, ਇਸ ਕਰਕੇ ਮੈਂ ਕਿਹੜਾ ਤੁਹਾਨੂੰ ਫਿਰ ਕੋਈ ਆਪਣੀ ਮਰਜ਼ੀ ਨਾਲ ਬਦੋ ਬਦੀ ਕਹਿ ਸਕਦਾ ਸਾਂ।
ਜਾਂ ਤੇ ਦੋਸ਼ ਨਾ ਮਾਮ ਪਰ ਠਾਨ,
ਮਹਾਰਾਜ ਮੇਰੇ ਉੱਤੇ ਕੋਈ ਦੋਸ਼ ਨੀ ਜੇ ਆਉਣਾ, ਇਹ ਜੋ ਕਾਰਜ ਕੀਤਾ ਤੁਸੀਂ ਆਪ ਹੀ ਕੀਤਾ ਹੈ।
ਕਰਮ ਸ਼ੁਭ ਅਸ਼ੁਭ ਤੁਮਰੂ ਜਾਣੈ,
ਇਹ ਸ਼ੁਭ ਅਸ਼ੁਭ ਕੰਮ ਸੀ ਮੈਨੂੰ ਨੀ ਪਤਾ, ਤੁਸੀਂ ਜਾਣਦੇ ਜੇ ਚੰਗਾ ਸੀ ਕਿ ਮੰਦਾ ਸੀ, ਜੋ ਕੀਤਾ ਤੁਸਾਂ ਕੀਤਾ ਹੈ।
ਗੱਡੀ ਗਿਣਤ ਬੋਲਤ ਬਚ ਦੋ,
ਕਹਿੰਦੇ ਨੇ ਉਹ ਸਾਧ ਸੰਗਤ ਜੀ ਬਚਨ ਕਰਦੇ ਮਹਾਰਾਜ ਚੱਲ ਪਏ ਤੇ ਬਚਨ ਕਰਦੇ ਕਰਦੇ ਗਿਣਤੀਆਂ ਮਿਣਤੀਆਂ, ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਕੌਤਕ ਹੀ ਸੀ ਜਿਵੇਂ ਦਾ, ਨਹੀਂ ਤੇ ਮਹਾਰਾਜ ਚਿੰਤਾ ਕੱਟਣ ਵਾਲੇ ਨੇ, ਸਤਿਗੁਰੂ ਨੂੰ ਕੀ ਚਿੰਤਾ, ਤਿੰਨਾਂ ਲੋਕਾਂ ਦੇ ਮਾਲਕ ਹਨ। ਪਰ ਜਿਹੜਾ ਕੌਤਕ ਸਾਧ ਸੰਗਤ ਜੀ ਉਹਨਾਂ ਨੇ ਵਿਖਾਉਣਾ ਦਰਿਆਵੀ ਤੌਰ ਤੇ ਪਿਤਾ ਜੀ ਨੂੰ, ਹੁਣ ਉਦਾਂ ਦੇ ਬਚਨ ਕਰਦੇ ਭਾਈ ਬਾਲਾ ਜੀ ਨਾਲ ਚੱਲ ਪਏ ਹਨ ਉਹ।
ਨਿਹਰਾਨੀ ਤਲਵੰਡੀ ਸੋ
ਕਹਿੰਦੇ ਜਦੋਂ ਤਲਵੰਡੀ ਦਿਸਣ ਲੱਗ ਪਈ ਤਾਂ ਨੇੜੇ ਆ ਗਿਆ ਪਿੰਡ ਮਹਾਰਾਜ ਜੀ ਦਾ
ਹੋਂ ਤੋ ਚੱਲ ਆਯੂ ਨਿਜ ਸਦਨਾ
ਭਾਈ ਬਾਲਾ ਜੀ ਕਹਿੰਦੇ ਵੀ ਮੈਂ ਤਾਂ ਉਹ ਚੱਲ ਕੇ ਆਪਣੇ ਘਰ ਨੂੰ ਆ ਗਿਆ ਫਿਰ
ਪੁਰਨਾ ਪ੍ਰਵੇਸ਼ੇ ਪੰਕਜ ਬਦਨਾ
ਪਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਪਿੰਡ ਵਿਚ ਨੀ ਵੜੇ ਹਨ
ਏਕ ਤਾਲ ਜਲ ਹੀਨ ਸੋ ਦੂਰੀ
ਕਹਿੰਦੇ ਪਿੰਡ ਤੋਂ ਥੋੜੀ ਜੀ ਦੂਰ ਇੱਕ ਸਰੋਵਰ ਸੁੱਕਾ ਹੋਇਆ ਸੀ ਪਾਣੀ ਨਹੀਂ ਸੀ ਉਸ ਵਿਚ
ਤੈ ਬੈਸੀ ਬੈਸ ਤੋਂ ਬੈਨ ਜਨ ਰੂਰੀ
ਕਹਿੰਦੇ ਸੁੰਦਰ ਉਮਰ ਵਾਲੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਉਸ ਸਰੋਵਰ ਵਿਚ ਬੈਠ ਕੇ ਕਹਿੰਦੇ ਭਾਈ ਬਾਲਿਆ ਮੈਂ ਤੇ ਨੀ ਜਾਣਾ ਘਰ ਤੂੰ ਚੱਲ ਫਿਰ ਤੇ ਭਾਈ ਬਾਲਾ ਜੀ ਕਹਿੰਦੇ ਮੈਂ ਆ ਗਿਆ ਆਪਣੇ ਘਰ ਨੂੰ
ਸੁਣਿਓ ਜਬ ਆਯੂ ਘਰ ਬਾਲਾ
ਕਹਿੰਦੇ ਮਹਾਰਾਜ ਜੀ ਦੇ ਪਿਤਾ ਜੀ ਨੂੰ ਪਤਾ ਲੱਗ ਗਿਆ ਵੀ ਬਾਲਾ ਤਾਂ ਘਰ ਆ ਗਿਆ ਹੈ
ਹੌਲ ਕਾਲੂ ਤਤਕਾਲਾ
ਕਹਿੰਦੇ ਬਾਬਾ ਕਾਲੂ ਜੀ ਦੇ ਹਿਰਦੇ ਨੂੰ ਹੌਲ ਪਿਆ ਉਸ ਵੇਲੇ ਵੀ ਇਹ ਕੀ ਗੱਲ 20 ਰੁਪਏ ਦੇ ਕੇ ਭੇਜਿਆ ਸੀ ਤੇ ਮੇਰਾ ਸੁਪੁੱਤਰ ਕਿਉਂ ਨੀ ਆਇਆ ਭਾਈ ਬਾਲਾ ਕਿਵੇਂ ਆ ਗਿਆ ਘਰੇ
ਦਾਸ ਪਠਾਈ ਮੁਜੈ ਬੁਲਵਾਇਆ
ਕਹਿੰਦੇ ਮਹਾਰਾਜ ਜੀ ਦੇ ਪਿਤਾ ਜੀ ਨੇ ਇੱਕ ਸੇਵਕ ਭੇਜਿਆ ਤੇ ਮੈਨੂੰ ਸੱਦ ਲਿਆ ਉਸੇ ਵੇਲੇ
ਜ਼ਰੂਰ ਬਲੂਕਤ ਬਚਨਿਆ ਲਾਇਆ
ਕਹਿੰਦੇ ਲਾਲ ਅੱਖਾਂ ਨਾਲ ਵੇਖ ਕੇ ਤੇ ਦੇਖਦਿਆਂ ਹੀ ਏਦਾਂ ਬਚਨ ਕੀਤਾ ਉਹਨਾਂ ਨੇ
ਕਹਾਂ ਕਾਰ ਖੇਤ ਨਾਨਕ ਕਹਿਵਾ
ਸਿੱਖ ਕਹਿਣ ਲੱਗੇ ਕਿੱਥੇ ਜੇ 20 ਰੁਪਏ ਤੇ ਉਹ ਮੇਰਾ ਪੁੱਤਰ ਨਾਨਕ ਕਿੱਥੇ ਹੈ
ਤਜੂ ਸੰਗ ਕਿਉਂ ਪਾਛੇ ਰਹਿਵਾ
ਤੇ ਤੂੰ ਇਕੱਲਾ ਕਿਉਂ ਆਇਆ ਉਹਨੂੰ ਪਿੱਛੇ ਕਿੱਥੇ ਛੱਡ ਦਿੱਤਾ ਜੀ
ਵਣਜੂ ਵਣਜ ਕਿਦੋਂ ਤੁਮ ਨਾ
ਜੇ ਜਿਹੜੇ 20 ਰੁਪਏ ਦਿੱਤੇ ਸੀ ਵਪਾਰ ਕੀਤਾ ਕੋਈ ਵਣਜ ਕੀਤੀ ਕਿ ਨਹੀਂ ਕੀਤੀ ਹੈ
ਬਿਨ ਦੀਏ ਸੁਧ ਗਾ ਨਿਜ ਕਰਮਾ
ਤੇ ਫਿਰ ਖਬਰ ਕੀਤੀ ਤੋਂ ਬਿਨਾਂ ਆਪਣੇ ਘਰ ਕਿਉਂ ਚਲਿਆ ਗਿਆ ਤੂੰ ਮੈਨੂੰ ਕਿਉਂ ਨੀ ਆਣ ਕੇ ਦੱਸਿਆ ਵੀ ਵਪਾਰ ਕੀਤਾ ਕਿ ਨਹੀਂ ਕੀਤਾ ਫਿਰ ਉਹ ਨਾਨਕ ਜੀ ਕਿੱਥੇ ਨੇ ਕਿਉਂ ਨੀ ਖਬਰ ਕੀਤੀ
ਇਹ ਨਗਰੀ ਮੈਂ ਤੇ ਕੋਈ ਸ਼ੋਰਾ
ਉਹਨੂੰ ਕਿਹੜੇ ਪਿੰਡ ਵਿਚ ਛੱਡ ਆਇਆ ਹੈ
ਰੂਠ ਰਹੋ ਕਿਉਂ ਤੈ ਨਾ ਬਹੂਰਾ
ਜੇ ਕਿਸੇ ਗੱਲੋਂ ਰੁੱਸ ਗਿਆ ਸੀ ਤੇਰੇ ਨਾਲ ਤੇ ਤੂੰ ਉਹਨੂੰ ਮੋੜਿਆ ਕਿਉਂ ਨਾ ਸਮਝਾਇਆ ਕਿਉਂ ਨਾ ਮਨਾਇਆ ਕਿਉਂ ਨਾ ਫਿਰ
ਅਸ ਵੱਟ ਸੁਣ ਕੇ ਗਿਰਾ ਉਬਾਚੇ
ਭਾਈ ਬਾਲਾ ਜੀ ਕਹਿੰਦੇ ਨੇ ਮਹਾਰਾਜ ਜੀ ਦੇ ਪਿਤਾ ਜੀ ਦੇ ਐਸੇ ਬਚਨ ਸੁਣ ਕੇ ਫਿਰ ਮੈਂ ਅੱਗਿਓ ਬੇਨਤੀ ਕੀਤੀ
ਜਸਬਿਨ ਬੀਤੀ ਬਤਾਈ ਸਾਚੀ
ਜਿਵੇਂ ਜਿਵੇਂ ਸਾਰੀ ਗੱਲ ਹੋਈ ਸੀ ਸਾਧੂਆਂ ਨੂੰ 20 ਰੁਪਏ ਦਾ ਭੋਜਨ ਛਕਾਉਣ ਵਾਲੀ ਭਾਈ ਬਾਲਾ ਜੀ ਕਹਿੰਦੇ ਮੈਂ ਸਾਰੀ ਦੱਸ ਦਿੱਤੀ ਮਹਾਰਾਜ ਜੀ ਦੇ ਪਿਤਾ ਜੀ ਨੂੰ
ਇੱਕ ਕਾਨਨ ਮੈਂ ਹੁਤੇ ਫਕੀਰਾ
ਦੱਸ ਦਿੱਤਾ ਕਿ ਇੱਕ ਜੰਗਲ ਵਿਚ ਫਕੀਰ ਬੈਠੇ ਹੋਏ ਸਨ
ਚਲੇ ਜਾਤ ਬੈਸੇ ਤਿੰਨ ਤੀਰਾ
ਕਹਿੰਦੇ ਤੁਰੇ ਜਾਂਦੇ ਉਹਨਾਂ ਦੇ ਕੋਲ ਬਹਿ ਗਏ ਸਨ ਮਹਾਰਾਜ ਜੀ
ਕਸ਼ਕ ਪਰਸ ਪਰ ਬੋਲਣ ਕੀਨਾ
ਸੋ ਕਹਿੰਦੇ ਨੇ ਆਪੋ ਵਿਚ ਦੀ ਕੁਝ ਬਚਨ ਬਲਾਸ ਕੀਤੇ ਉਹਨਾਂ ਦਾ ਜਿਹੜਾ ਮਹੰਤ ਸੀ ਸ਼੍ਰੋਮਣੀ ਉਹ ਸਾਧੂਆਂ ਦਾ ਸਾਰਿਆਂ ਦਾ
ਭੋਜਨ ਹਿਤ ਤਿੰਨ ਕੂ ਤਹਨ ਤੀਨਾ
ਤੇ ਕੁਝ ਬਚਨ ਬਲਾਸ ਕਰਕੇ ਉਹ 20 ਰੁਪਏ ਉਹਨਾਂ ਦੇ ਭੋਜਨ ਛਕਣ ਵਾਸਤੇ ਮਹਾਰਾਜ ਨੇ ਉਹਨਾਂ ਨੂੰ ਦੇ ਦਿੱਤੇ ਹਨ
ਕਹਿਣ ਲੱਗੇ ਪਿਤ ਆਇਸ ਜੈ ਸੀ
ਕਹਿਣ ਲੱਗੇ ਸਨ ਸਾਡੇ ਪਿਤਾ ਦੀ ਆਗਿਆ ਹੀ ਏਦਾਂ ਦੀ ਸੀ ਵੀ ਚੰਗਾ ਕੰਮ ਕਰਨਾ ਚੰਗਾ ਸੌਦਾ ਕਰਨਾ ਹੈ
ਭਲੀ ਬਣਜ ਕੀ ਕੀਨੀ ਤੈ ਸੀ
ਜਿੱਦਾਂ ਦੀ ਭਲੀ ਬਣਜ ਕਰਨ ਲਈ ਪਿਤਾ ਜੀ ਨੇ ਆਖਿਆ ਸੀ ਸਭ ਤੋਂ ਭਲੀ ਬਣਜ ਕੀਤੀ ਹੈ ਇਹ ਕਹਿ ਕੇ 20 ਰੁਪਏ ਦੇ ਦਿੱਤੇ ਸਨ
ਤੇ ਕਰ ਦਰਬ ਕਰਨ ਮੁਰ ਆਏ
ਤੇ ਉਹ 20 ਰੁਪਏ ਉੱਥੇ ਖਰਚ ਕੇ ਅਸੀਂ ਘਰ ਨੂੰ ਮੋੜ ਆਏ ਹਾਂ
ਨਗਰ ਬਹਿਰ ਬੈਸੇ ਕਿਸ ਥਾਂ
ਹੁਣ ਉਹ ਬਾਹਰ ਨਗਰ ਦੇ ਜਿਹੜਾ ਇੱਕ ਸੁੱਕਾ ਪਿਆ ਸਰੋਵਰ ਹੈ ਉੱਥੇ ਬੈਠੇ ਹੋਏ ਹਨ
ਕ੍ਰੋਧ ਕਰਨ ਤੁਮ ਤੇ ਡਰ ਧਾਰਕ ਹੈ
ਤੁਹਾਡੇ ਕ੍ਰੋਧ ਕਰਨ ਦੇ ਡਰ ਕਰਕੇ ਉਹ ਘਰ ਨਹੀਂ ਆਏ ਉੱਥੇ ਬੈਠ ਗਏ ਹਨ ਬਾਹਰ ਸਰੋਵਰ ਵਿੱਚ
ਸਦਨਾ ਆਏ ਐ ਵਿਚਾਰਕ
ਇਹ ਵਿਚਾਰ ਕੇ ਹੀ ਨੀ ਘਰ ਆਏ ਵੀ ਹੁਣ ਘਰ ਜਾਵਾਂਗੇ ਪਿਤਾ ਜੀ ਨੂੰ ਕੀ ਜਵਾਬ ਦੇਵਾਂਗੇ
ਅਸ ਸੁਣ ਕਾਲੂ ਕ੍ਰੋਧ ਨਾ ਥੋਰਾ
ਕਹਿੰਦੇ ਜਦੋਂ ਬਾਬਾ ਕਾਲੂ ਜੀ ਨੇ ਇਸ ਤਰ੍ਹਾਂ ਸੁਣਿਆ ਬਹੁਤ ਕ੍ਰੋਧ ਆਇਆ ਉਹਨਾਂ ਨੂੰ ਜੀ
ਪਰਸਤ ਘ੍ਰਿਤ ਜਿਉਂ ਪਾਵ ਕਜੂਰ
ਕਹਿੰਦੇ ਜਿਵੇਂ ਪਹਿਲਾਂ ਹੀ ਮੱਚ ਦੀ ਅੱਗ ਉੱਤੇ ਕੋਈ ਘਿਓ ਪਾ ਦੇਵੇ ਏਦਾਂ ਸਤਸੰਗ ਜੀ ਕ੍ਰੋਧ ਵੱਧ ਗਿਆ ਉਹਨਾਂ ਦਾ
ਕਹਿ ਕੇ ਮੁਝ ਕੋ ਦੇਹੋ ਬਤਾਈ
ਕਹਿਣ ਲੱਗੇ ਚੱਲ ਮੇਰੇ ਨਾਲ ਦੱਸ ਕਿੱਥੇ ਬੈਠਾ ਹੈ ਉਹ
ਚਲੋ ਸੰਗ ਪੈਸੇ ਜੇ ਥਾਈ
ਜਿੱਥੇ ਉਹਨੂੰ ਬਿਠਾਲ ਕੇ ਆਇਆ ਮੇਰੇ ਨਾਲ ਚੱਲ ਤੇ ਦੱਸ ਕਿੱਥੇ ਬੈਠਾ ਹੈ
ਮੁਝ ਤੇ ਬੋਲਤ ਗਿਰਾ ਕਠੋਰਾ
ਕਹਿੰਦੇ ਮੇਰੇ ਨਾਲ ਵੀ ਬਹੁਤ ਕਠੋਰ ਬਚਨ ਕੀਤੇ ਉਹਨਾਂ ਨੇ
ਤੇ ਮੁਝ ਸੰਗ ਚਲਿਓ ਤੈਨੇ ਹੋਰਾ
ਭਾਈ ਬਾਲਾ ਜੀ ਕਹਿੰਦੇ ਮੈਨੂੰ ਨਾਲ ਲੈ ਕੇ ਤੇ ਮਹਾਰਾਜ ਦੇ ਪਿਤਾ ਜੀ ਉਸ ਪਾਸੇ ਚੱਲ ਪਏ ਜਿੱਥੇ ਸਤਿਗੁਰੂ ਜੀ ਬੈਠੇ ਹੋਏ ਸਨ
ਸੁਣੀ ਮਾਤ ਸਭ ਧਨ ਕੀ ਗਾਥਾ
ਕਹਿੰਦੇ ਇਹ ਗੱਲਬਾਤ ਜਿਹੜੀ ਚੱਲ ਰਹੀ ਸੀ ਮੇਰੇ ਨਾਲ ਉਹ ਮਹਾਰਾਜ ਜੀ ਦੇ ਸਤਿਕਾਰਯੋਗ ਮਾਤਾ ਜੀ ਨੇ ਵੀ ਸੁਣ ਲਈ ਸਾਰੀ
ਪੂਜਨ ਗਾ ਕਾਲੂ ਰਿਸ ਸੰਤਾ
ਇਹ ਵੀ ਉਹਨਾਂ ਨੇ ਦੇਖ ਲਿਆ ਮਹਾਰਾਜ ਦੇ ਮਾਤਾ ਜੀ ਨੇ ਕਿ ਉਹਨਾਂ ਦੇ ਪਿਤਾ ਜੀ ਬਹੁਤ ਗੁੱਸੇ ਨਾਲ ਗਏ ਨੇ ਉਹਨਾਂ ਨੂੰ ਲੱਭਣ ਵਾਸਤੇ
ਤੁਰਤ ਤਵੈ ਤਨੀਆਂ ਕੋ ਭੇਜਾਂ
ਉਸੇ ਵੇਲੇ ਉਹਨਾਂ ਦੇ ਮਾਤਾ ਜੀ ਨੇ ਬੇਬੇ ਨਾਨਕੀ ਜੀ ਨੂੰ ਭੇਜ ਦਿੱਤਾ ਮਗਰੇ ਹੀ
ਪਤ ਰਸਤੇ ਉੱਠ ਧਰਕ ਕਰੀਜਾਂ
ਪਤੀ ਨੂੰ ਗੁੱਸੇ ਵਿਚ ਆਇਆ ਦੇਖ ਕੇ ਮਾਤਾ ਜੀ ਦਾ ਸੋ ਜਿਹੜਾ ਕਲੇਜਾ ਸੀ ਧੜਕਿਆ ਤੇ ਉਹਨਾਂ ਨੇ ਆਖਿਆ ਵੀ ਆਪਣੀ ਪੁੱਤਰੀ ਨੂੰ ਮਹਾਰਾਜ ਜੀ ਦੀ ਵੱਡੀ ਭੈਣ ਬੇਬੇ ਨਾਨਕ ਜੀ ਨੂੰ ਆਖਿਆ ਵੀ ਬਹੁਤ ਗੁੱਸੇ ਵਿਚ ਗਏ ਆ ਤੇਰੇ ਵੀਰ ਨੂੰ ਲੱਭਣ ਵਾਸਤੇ ਤੇਰੇ ਪਿਤਾ ਜੀ ਤੇ ਜਾ ਛੇਤੀ ਪਿੱਛੇ ਜਾ ਕਿਤੇ ਕੋਈ ਬਹੁਤਾ ਜ਼ਿਆਦਾ ਉੱਥੇ ਜਾ ਕੇ ਉਹ ਪੱਧਰ ਨਾ ਕਰਨ
ਬਹੁਰੋ ਉਦਾਸੀ ਦਾਸ ਪਠਾਏ
ਤੇ ਕਹਿੰਦੇ ਫਿਰ ਮਗਰੇ ਹੀ ਮਾਤਾ ਜੀ ਨੇ ਕੁਝ ਦਾਸ ਸੇਵਕ ਵੀ ਭੇਜ ਦਿੱਤੇ ਹਨ ਛੇਤੀ ਛੇਤੀ
ਇਤ ਬਲੁਕ ਨੇ ਲੋਕ ਸਿਧਾਏ
ਕਹਿੰਦੇ ਕੁਝ ਕੁ ਲੋਕ ਜਿਹੜੇ ਸਨ ਗਲੀ ਗਵਾਂਢ ਦੇ ਉੱਚੀ ਬੋਲਦਿਆਂ ਸੁਣ ਕੇ ਉਹ ਵੀ ਵੇਖਣ ਵਾਸਤੇ ਪਿੱਛੇ ਤੁਰ ਪਏ ਹਨ
ਸਹਿਰ ਜਾਏ ਪਿੱਖ ਜਲ ਬਿਨ ਤਾਲਾ
ਕਹਿੰਦੇ ਉੱਥੇ ਚਲੇ ਗਏ ਜਿੱਥੇ ਉਹ ਸਰੋਵਰ ਸੀ ਪਾਣੀ ਤੋਂ ਬਿਨਾਂ ਸੁੱਕਾ ਹੋਇਆ
ਵੈਸੇ ਨੀਵ ਸਥਾਨ ਕਿਰਪਾਲਾ
ਸੱਚੇ ਪਾਤਸ਼ਾਹ ਜੀ ਨੀਵੇਂ ਥਾਂ ਤੇ ਸਰੋਵਰ ਵਿੱਚ ਚੌਂਕੜਾ ਮਾਰ ਕੇ ਬੈਠੇ ਹੋਏ ਸਨ
ਅਬ ਲੋਕਿਓ ਕਾਲੂ ਜੇ ਕਾਲਾ
ਜਿਸ ਵੇਲੇ ਮਹਾਰਾਜ ਜੀ ਨੂੰ ਉਹਨਾਂ ਦੇ ਸਤਿਕਾਰਯੋਗ ਪਿਤਾ ਜੀ ਨੇ ਦੇਖਿਆ ਤਾਂ
ਬੋਲਤ ਪਾ ਦੁਰਵਚਨ ਬਿਸਤਾਲਾ
ਦੂਰੋਂ ਹੀ ਕਹਿੰਦੇ ਕੌੜੇ ਕੌੜੇ ਬਚਨ ਬੋਲਣੇ ਸ਼ੁਰੂ ਕਰ ਦਿੱਤੇ ਹਨ ਉਹਨਾਂ ਨੇ
ਸਹਿ ਕਰ ਬੂਝਤ ਰਸ ਕਰ ਭਾਰੀ
ਜਾ ਕੇ ਬਾਂਹ ਤੋਂ ਫੜ ਕੇ ਮਹਾਰਾਜ ਜੀ ਨੇ ਉਠਾਲ ਲਿਆ ਗਹਿ ਕਰ ਫੜ ਕੇ ਬਾਂਹ ਉਠਾਲ ਲਿਆ ਤੇ ਬਹੁਤ ਗੁੱਸੇ ਨਾਲ ਬੋਲੇ
ਕਹਾਂ ਕਾਰਖਿਕ ਸਦਨ ਉਜਾਰੀ
ਕਹਿਣ ਲੱਗੇ ਕਹਾਂ ਕਾਰਖਿਕ ਸਦਨ ਉਜਾਰੀ ਘਰ ਉਜਾਰੂਆ ਰੁਪਈਏ ਕਿੱਥੇ ਜਿਹੜੇ ਵੀਹ ਤੈਨੂੰ ਦਿੱਤੇ ਸਨ ਪੈਸੇ ਕਿੱਥੇ ਸੁੱਟ ਆਇਆ ਸਾਰੇ
ਕਹਾਂ ਬਣਜ ਜੋ ਤੈ ਕਰ ਲਿਆਇਓ
ਤੇ ਕਿੱਥੇ ਆ ਉਹ ਵਪਾਰ ਵਾਲਾ ਸੌਦਾ ਜਿਹੜਾ ਕਰਕੇ ਲਿਆਇਆ ਹੈ ਤੂੰ
ਘਰ ਜਨਮਿਓ ਮਮ ਨਾਮ ਗਵਾਇਓ
ਚੰਗਾ ਮੇਰੇ ਘਰ ਜਨਮਿਆ ਤੂੰ ਸਾਰਾ ਮੇਰਾ ਨਾਮ ਹੀ ਖਰਾਬ ਕਰ ਦਿੱਤਾ ਹੈ
ਤੂੰ ਕਮਲਾਨਨ ਤੂਸ਼ਨ ਠਾਨੇ
ਕਹਿੰਦੇ ਆਪਣੇ ਪਿਤਾ ਜੀ ਦੇ ਕੌੜੇ ਬਚਨ ਸੁਣ ਕੇ ਮਹਾਰਾਜ ਜੀ ਚੁੱਪ ਕੀਤੇ ਰਹੇ ਹਨ
ਪਿਤ ਬੁਲਾਏ ਨਹਿ ਬੋਲਤ ਬਾਣੀ
ਪਿਤਾ ਜੀ ਵਾਰ ਵਾਰ ਹਲੂਣ ਕੇ ਬੁਲਾਉਂਦੇ ਦੱਸ ਕਿੱਥੇ ਏ ਰੁਪਈਏ ਦੱਸ ਕੀ ਕੀਤਾ ਪਰ ਸਤਿਗੁਰੂ ਜੀ ਕੁਝ ਨੀ ਬੋਲਦੇ ਅੱਗਿਓਂ
ਜਾਂਤੇ ਅਦਕ ਕ੍ਰੋਧ ਕਰ ਕਾਲੂ
ਕਹਿੰਦੇ ਇਸ ਕਰਕੇ ਬਾਬਾ ਕਾਲੂ ਜੀ ਨੇ ਬਹੁਤ ਕ੍ਰੋਧ ਕੀਤਾ ਜੀ
ਤਰੀ ਤਾੜਨਾ ਤ੍ਰਾਸ ਬਿਸਤਾਲੂ
ਕਹਿੰਦੇ ਬਹੁਤ ਗੁੱਸੇ ਵਿੱਚ ਆਣ ਕੇ ਹੁਣ ਮਹਾਰਾਜ ਜੀ ਦੇ ਪਿਤਾ ਜੀ ਤਾੜਨਾ ਕਰਨ ਲੱਗੇ ਹਨ
ਤੈਨ ਹੱਥ ਤੇ ਬਾਮ ਕਪੂਲਾ
ਕਹਿੰਦੇ ਸੱਜੇ ਹੱਥ ਦੀ ਚਪੇੜ ਮਹਾਰਾਜ ਜੀ ਦੀ ਖੱਬੀ ਗੱਲ ਉੱਤੇ ਉਹਨਾਂ ਦੇ ਪਿਤਾ ਜੀ ਨੇ ਮਾਰ ਦਿੱਤੀ ਜੀ
ਅਨੇ ਤਮਾਚੇ ਬਲ ਸੋਂ ਤੂਲਾ
ਕਹਿੰਦੇ ਪਰ ਇੱਕ ਨਹੀਂ ਚੰਗੇ ਬਲ ਦੇ ਨਾਲ ਦੋ ਤਿੰਨ ਚਾਰ ਪੰਜ ਕਈ ਚਪੇੜਾਂ ਮਹਾਰਾਜ ਜੀ ਦੇ ਮਾਰ ਦਿੱਤੀਆਂ ਹਨ
ਬਾਮ ਹੱਥ ਤੇ ਦਹਿਨ ਗੰਡਾ ਸਲ
ਕਹਿੰਦੇ ਨੇ ਖੱਬੇ ਹੱਥ ਨਾਲ ਫਿਰ ਮਹਾਰਾਜ ਜੀ ਦੇ ਸੱਜੇ ਗੱਲ ਉੱਤੇ ਚਪੇੜਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ
ਅਨੇ ਚਪੇਟਨ ਰਿਸ ਕਰ ਨਿਜ ਬਲ
ਕਹਿੰਦੇ ਜਿੰਨਾ ਕੁ ਜ਼ੋਰ ਸੀ ਮਹਾਰਾਜ ਜੀ ਦੇ ਪਿਤਾ ਵਿੱਚ ਪੂਰੇ ਜ਼ੋਰ ਨਾਲ ਹੀ ਚਪੇੜਾਂ ਮਾਰੀਆਂ ਹਨ
ਸ੍ਰੀ ਨਾਨਕ ਕੇ ਨੈਨਨ ਨੀਰਾ
ਕਹਿੰਦੇ ਮਹਾਰਾਜ ਜੀ ਦੇ ਨੇਤਰਾਂ ਤੋਂ ਪਾਣੀ ਵਗਣ ਲੱਗ ਪਿਆ ਉਸ ਵੇਲੇ ਜੀ
ਨਿਕਟ ਚੱਲਿਓ ਜੋ ਮਾਨੀ ਪੀਰਾ
ਕਹਿੰਦੇ ਇਉਂ ਮਹਾਰਾਜ ਨੇ ਵਿਖਾਲਿਆ ਜਿਵੇਂ ਬੜੀ ਪੀੜ ਮੰਨੀ ਹੋਵੇ ਇਹਨਾਂ ਚਪੇੜਾਂ ਦੀ ਤੇ ਉਸੇ ਵੇਲੇ ਉਹਨਾਂ ਦੀ ਅੱਖਾਂ ਤੋਂ ਜਲ ਵਗਣ ਲੱਗ ਪਿਆ ਹੈ
ਮਨੋ ਮੀਰ ਦੋ ਪੀਕਰ ਪਾਣੀ
ਭਾਈ ਬਾਲਾ ਜੀ ਕਹਿੰਦੇ ਇਉਂ ਭੁਲੇਖਾ ਪੈਂਦਾ ਸੀ ਜਿੱਦਾਂ ਦੋ ਮੱਛੀਆਂ ਪਾਣੀ ਪੀ ਕੇ
ਬਮਨਤ ਸੋ ਅਸ ਪਰ ਹੀ ਜਾਣੇ
ਕਹਿੰਦੇ ਪਾਣੀ ਪੀ ਕੇ ਜਿਵੇਂ ਉਹਨਾਂ ਉਹ ਪਾਣੀ ਨੂੰ ਮੱਛੀਆਂ ਉਗਲਾਸ਼ ਦੇਣ ਤੇ ਇਉਂ ਲੱਗਦਾ ਸੀ ਮਹਾਰਾਜ ਦੀ ਅੱਖਾਂ ਤੋਂ ਏਡੀ ਤੇਜ਼ੀ ਨਾਲ ਪਾਣੀ ਵਗਿਆ ਇਕਦਮ
ਪਰੇ ਕਮਲ ਦਲ ਜਲ ਜਾਂ ਸੂਬਾ
ਕਹਿੰਦੇ ਪਰ ਮਹਾਰਾਜ ਜੀ ਦੇ ਉਹ ਜਿਹੜੇ ਅੱਖਾਂ ਤੋਂ ਨਿਕਲਣ ਵਾਲੀਆਂ ਪਾਣੀ ਦੀਆਂ ਬੂੰਦਾਂ ਸਨ ਸਤਿਗੁਰੂ ਜੀ ਦੇ ਪਵਿੱਤਰ ਮੁਖੜੇ ਉੱਤੇ ਆਣ ਕੇ ਏਦਾਂ ਸ਼ੋਭਣ ਲੱਗੀਆਂ
ਕੁੰਦਨ ਪਰ ਮੁਗਤਾ ਸ਼ਬ ਲੂਬਾ
ਕਹਿੰਦੇ ਜਿਵੇਂ ਕਮਲ ਦੀਆਂ ਪੰਖੜੀਆਂ ਉੱਤੇ ਸਾਧ ਸੰਗਤ ਜੀ ਅੰਮ੍ਰਿਤ ਦੀਆਂ ਬੂੰਦਾਂ ਪਈਆਂ ਹੋਣ ਭਾਈ ਬਾਲਾ ਜੀ ਕਹਿੰਦੇ ਮੈਨੂੰ ਤਾਂ ਏਦਾਂ ਲੱਗਦਾ ਸੀ ਮਹਾਰਾਜ ਜੀ ਦੇ ਚਿਹਰੇ ਉੱਤੇ ਉਹ ਜਿਹੜਾ ਅੱਖਾਂ ਦਾ ਪਾਣੀ ਸੀ
ਤੂਤ ਪਰ ਗਏ ਨੀਲ ਕਪੂਲਾ
ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਿਹਰੇ ਤੇ ਦੋਵਾਂ ਗੱਲਾਂ ਤੇ ਨੀਲ ਪੈ ਗਏ ਹਨ ਮਹਾਰਾਜ ਜੀ ਦੇ ਪਿਤਾ ਜੀ ਦੇ ਹੱਥਾਂ ਦੇ
ਜਿਉਂ ਉਤਪਲ ਪਰ ਅਲਨ ਅਲਨ ਅਡੂਲਾ
ਕਹਿੰਦੇ ਐਵੇਂ ਲੱਗਦਾ ਸੀ ਭਾਈ ਬਾਲਾ ਜੀ ਕਹਿੰਦੇ ਨੇ ਵੀ ਜਿਵੇਂ ਇਹ ਕਮਲ ਫੁੱਲ ਦੇ ਉੱਤੇ ਭੌਰੇ ਬੈਠੇ ਹੋਣ ਏਦਾਂ ਮਹਾਰਾਜ ਜੀ ਦੇ ਸੋਹਣੇ ਪਵਿੱਤਰ ਮੁਖੜੇ ਉੱਤੇ ਉਂਗਲਾਂ ਛਪ ਗਈਆਂ ਨੇ ਉਹਨਾਂ ਦੇ ਪਿਤਾ ਜੀ ਦੀਆਂ ਚਪੇੜਾਂ ਮਾਰਨ ਕਰਕੇ ਨੀਲ ਪੈ ਗਏ ਹਨ
ਕਿਦੋਂ ਹੋ ਤੋ ਅਕਲੰਕ ਮਯੰਕਾ
ਕਹਿੰਦੇ ਜਾਂ ਫਿਰ ਐਵੇਂ ਸਮਝ ਲਓ ਵੀ ਜਿਵੇਂ ਚੰਦਰਮਾ ਹੋਵੇ ਪੂਰਨਮਾਸੀ ਦਾ
ਮ੍ਰਿਗਸ਼ਾਲਾ ਤੇ ਭਇਓ ਸੋ ਅੰਕਾ
ਤੇ ਪੂਰਨਮਾਸੀ ਦੇ ਚੰਦਰਮਾ ਵਿੱਚ ਮ੍ਰਿਗਸ਼ਾਲਾ ਦਾ ਛਾਪ ਛਪ ਗਿਆ ਹੋਵੇ ਜਿਵੇਂ ਚੰਦਰਮਾ ਵਿੱਚ ਇੱਕ ਦਿਸਦਾ ਹੁੰਦਾ ਸਾਧ ਸੰਗਤ ਜੀ ਛਾਪ ਜਿਹਾ ਲੱਗਾ ਹੋਇਆ ਪਰਛਾਵਾਂ ਜਿਹਾ ਕਹਿੰਦੇ ਐਵੇਂ ਲੱਗਦਾ ਜਿਵੇਂ ਚੰਦਰਮਾ ਪੂਰਨਮਾਸੀ ਦਾ ਹੋਵੇ ਤੇ ਵਿੱਚ ਉਹ ਮ੍ਰਿਗਸ਼ਾਲਾ ਦੀ ਛਾਪ ਦਿਸਦੀ ਹੋਵੇ ਏਦਾਂ ਮਹਾਰਾਜ ਜੀ ਦੀਆਂ ਪਵਿੱਤਰ ਗੱਲਾਂ ਤੇ ਉਂਗਲਾਂ ਦੇ ਨਿਸ਼ਾਨ ਦਿਸਦੇ ਸਨ
ਪਹੁੰਚੀ ਨਿਕਟ ਨਾਨਕੀ ਤੋਰਨ
ਉਹਨੇ ਜਦੋਂ ਮਹਾਰਾਜ ਜੀ ਦੇ ਵੱਡੇ ਭੈਣ ਬੇਬੇ ਨਾਨਕ ਜੀ ਭੱਜ ਕੇ ਆ ਗਏ ਹਨ ਕੋਲ
ਸਿਤ ਕਰ ਗਏ ਜੋ ਰਿਸਮੈ ਪੂਰਨ
ਆਣ ਕੇ ਉਹਨਾਂ ਨੇ ਆਪਣੇ ਸਤਿਕਾਰਯੋਗ ਪਿਤਾ ਜੀ ਦਾ ਹੱਥ ਫੜ ਲਿਆ ਬੇਬੇ ਨਾਨਕੀ ਜੀ ਨੇ
ਬਹੁਤ ਬਲੂਕਨ ਲੋਕ ਜੇ ਆਏ
ਕਹਿੰਦੇ ਹੋਰ ਜਿਹੜੇ ਪਿੰਡ ਦੇ ਲੋਕ ਵੇਖਣ ਆ ਰਹੇ ਸਨ
ਵਰਜੋ ਬਹੁਤ ਭਾਂਤ ਸਮਝਾਏ
ਉਹਨਾਂ ਨੇ ਛੇਤੀ ਦੇਣੀ ਜਾ ਕੇ ਬਾਬਾ ਕਾਲੇ ਜੀ ਨੂੰ ਫੜ ਲਿਆ ਤੇ ਵਰਜਣ ਲੱਗ ਪਏ ਹਨ ਕਿਉਂ ਮਾਰਦੇ ਜੇ ਕਿਉਂ ਮਾਰਦੇ ਜੇ
ਸੁਖ ਸਾਗਰ ਕੋ ਲੈ ਨਿਜੰਗਾ
ਕਹਿੰਦੇ ਸੁਖਾਂ ਦੇ ਸਮੁੰਦਰ ਗੁਰੂ ਨਾਨਕ ਦੇਵ ਜੀ ਨੂੰ ਉਹਨਾਂ ਜਿਹੜੇ ਸਿਆਣੇ ਸਨ ਕੁਝ ਲੋਕ ਦੇਖਣ ਵਾਸਤੇ ਆਏ ਉਹਨਾਂ ਨੇ ਆਪ ਫੜ ਲਿਆ ਮਹਾਰਾਜ ਜੀ ਨੂੰ
ਨਰ ਪੌਸ਼ਿਤ ਮੁਖ ਪ੍ਰੇਮ ਉਮੰਗਾ
ਤੇ ਜਿਹੜੇ ਸਿਆਣੇ ਸਨ ਉਹਨਾਂ ਨੇ ਪੱਲੇ ਨਾਲ ਮਹਾਰਾਜ ਜੀ ਦੀਆਂ ਅੱਖਾਂ ਸਾਫ਼ ਕੀਤੀਆਂ ਹਨ ਮੂੰਹ ਪੂੰਝਿਆ ਮਹਾਰਾਜ ਜੀ ਦਾ
ਮਿਰਤੁਲ ਗਿਰਾ ਕਹਿ ਦੇਤ ਦਿਲਾਸਾ
ਤੇ ਕੋਮਲ ਬਚਨ ਬੋਲ ਕੇ ਮਹਾਰਾਜ ਜੀ ਨੂੰ ਦਿਲਾਸਾ ਦਿੰਦੇ ਹਨ ਉਹ
ਜਿਹੜੇ ਕੁਝ ਸਿਆਣੇ ਵਿਚ ਆ ਗਏ ਸਨ ਪਿੰਡ ਦੇ
ਮੰਦ ਮੰਦ ਗਮਨੇ ਪੁਰਿਆ
ਕਹਿੰਦੇ ਹੌਲੀ ਹੌਲੀ ਮਹਾਰਾਜ ਨੂੰ ਲੈ ਕੇ ਕੁਝ ਲੋਕਾਂ ਨੇ ਮਹਾਰਾਜ ਜੀ ਦੇ ਪਿਤਾ ਜੀ ਨੂੰ ਫੜ ਲਿਆ ਉਹਨਾਂ ਨੂੰ ਲੈ ਕੇ ਤੁਰ ਪਏ ਕੁਝ ਨੇ ਸਤਿਗੁਰੂ ਜੀ ਨੂੰ ਸਿਆਣਿਆਂ ਨੇ ਆਪਣੀ ਜੱਫੀ ਚ ਲੈ ਲਿਆ ਤੇ ਮਹਾਰਾਜ ਨੂੰ ਲੈ ਕੇ ਘਰ ਵੱਲ ਨੂੰ ਤੁਰ ਪਏ ਜੀ
ਮਾਤ ਬਲੂਕਤ ਲੂਚਨ ਲਾਈ
ਇੱਧਰ ਮਹਾਰਾਜ ਜੀ ਦੇ ਸਤਿਕਾਰਯੋਗ ਮਾਤਾ ਜੀ ਦੇਖ ਹੀ ਰਹੇ ਸਨ ਭਈ ਇਸ ਪਾਸੇ ਆਉਣਾ ਉਹ ਰਸਤਾ ਦੇਖਦੇ ਪਏ ਸਨ
ਪੂਰਨ ਪ੍ਰੇਮ ਬਹਿਰ ਪੁਰ ਆਈ
ਕਹਿੰਦੇ ਪ੍ਰੇਮ ਨਾਲ ਭਰੇ ਹੋਏ ਆਪਣੇ ਪੁੱਤਰ ਦੇ ਪ੍ਰੇਮ ਵਿੱਚ ਮਾਤਾ ਜੀ ਆਪਣੇ ਘਰੋਂ ਨਿਕਲ ਕੇ ਪਿੰਡੋਂ ਬਾਹਰ ਬਾਹਰ ਆ ਗਏ ਸਨ ਜਿਸ ਪਾਸਿਓ ਆਸ ਸੀ ਵੀ ਇਧਰੋਂ ਆਉਣਗੇ
ਸਜਾਲ ਬਲੂਚਨ ਸੁਤੈ ਬਲੂਕੀ
ਕਹਿੰਦੇ ਜਿਸ ਵੇਲੇ ਸਾਧ ਸੰਗਤ ਜੀ ਆਪਣੇ ਲਾਲ ਜੀ ਨੂੰ ਦੇਖਿਆ ਮਾਤਾ ਤ੍ਰਿਪਤਾ ਜੀ ਨੇ ਤੇ ਉਹਨਾਂ ਦੀ ਅੱਖਾਂ ਚ ਵੀ ਪਾਣੀ ਆ ਗਿਆ ਉਸੇ ਵੇਲੇ
ਸਹੀ ਪ੍ਰੇਮ ਕੀ ਉਮੁਗ ਅਰੂਕੀ
ਇਹਨਾਂ ਪ੍ਰੇਮ ਨੇ ਉਹ ਛਾਲਾ ਮਾਰਿਆ ਕਹਿੰਦੇ ਰੋਕਿਆ ਨਾ ਗਿਆ ਤੇ ਉਹ ਸਾਰਾ ਪ੍ਰੇਮ ਅੱਖਾਂ ਦਾ ਪਾਣੀ ਬਣ ਕੇ ਮਾਤਾ ਜੀ ਦੀਆਂ ਅੱਖਾਂ ਥਾਣੀ ਬਹਿ ਤੁਰਿਆ ਜੀ
ਕੰਟ ਲਗਾਏ ਨੈਣ ਭਰ ਆਏ
ਮਹਾਰਾਜ ਜੀ ਨੂੰ ਆਪਣੇ ਗਲ ਨਾਲ ਲਾਇਆ ਤੇ ਮਾਤਾ ਜੀ ਦੀਆਂ ਅੱਖਾਂ ਭਰ ਆਈਆਂ ਹਨ
ਅਸ਼ਰੂ ਸੰਗ ਸੋਤਾਂਗ ਪਿਘਾਏ
ਬਹੁਤ ਜ਼ਿਆਦਾ ਪਿਆਰ ਕੀਤਾ ਮਹਾਰਾਜ ਨੂੰ ਕਹਿੰਦੇ ਅਥਰੂਆਂ ਨਾਲ ਹੀ ਸੱਚੇ ਪਾਤਸ਼ਾਹ ਜੀ ਦੇ ਬਸਤਰ ਭੇਜ ਦਿੱਤੇ ਇੰਨਾ ਪਿਆਰ ਮਹਾਰਾਜ ਮਾਤਾ ਜੀ ਨੇ ਕੀਤਾ ਮਹਾਰਾਜ ਜੀ ਨੂੰ ਕਿਉਂਕਿ ਦੇਖ ਲਿਆ ਇਹਦੇ ਉੱਤੇ ਨਿਸ਼ਾਨ ਪਏ ਸਨ ਪਤਾ ਲੱਗ ਗਿਆ ਕਿ ਮਾਰ ਪਈ ਹੈ ਬਹੁਤ ਪਿਆਰ ਮਾਤਾ ਜੀ ਨੂੰ ਆਇਆ ਦੇਖ ਕੇ
ਆਣ ਸਦਨ ਮੈਂ ਬਦਨ ਨਿਹਾਰੀ
ਕਹਿੰਦੇ ਲੈ ਕੇ ਆ ਗਏ ਹਨ ਮਹਾਰਾਜ ਜੀ ਨੂੰ ਆਪਣੇ ਘਰ ਤੇ ਘਰ ਲਿਆ ਕੇ ਚੰਗੀ ਤਰ੍ਹਾਂ ਮਹਾਰਾਜ ਦਾ ਚਿਹਰਾ ਦੇਖਿਆ ਹੈ
ਪਹੁੰਚੇ ਵਿਚਾਰ ਬਲੂਚਨ ਬਾਰੀ
ਕਹਿੰਦੇ ਫਿਰ ਮਹਾਰਾਜ ਜੀ ਦੇ ਚਿਹਰੇ ਤੋਂ ਸਾਧ ਸੰਗਤ ਜੀ ਸਾਫ਼ ਕੀਤੀਆਂ ਜਿਹੜੀਆਂ ਪਾਣੀ ਦੀਆਂ ਬੂੰਦਾਂ ਸਨ
ਸੁਤਨਾ ਕਰੋ ਕਾਰ ਜਬ ਕੋ
ਤੇ ਮਾਤਾ ਜੀ ਕਹਿਣ ਲੱਗੇ ਪੁੱਤਰ ਅੱਜ ਤੋਂ ਬਾਅਦ ਤੂੰ ਕੋਈ ਕੰਮ ਨੀ ਕਰਨਾ ਹੈ
ਵਿਚਰੋ ਪੁਰ ਮੈਂ ਸ਼ਿਵਤਾ ਹੂੰ
ਜਿਵੇਂ ਤੁਹਾਡੀ ਇੱਛਾ ਨਾ ਉਦਾਂ ਵਿਚਰਿਆ ਕਰੋ ਕੋਈ ਤੁਹਾਨੂੰ ਨੀ ਰੋਕੇਗਾ ਕੋਈ ਕੰਮ ਨੀ ਅਸੀਂ ਤੁਹਾਨੂੰ ਦੱਸਾਂਗੇ
ਜੇ ਨਾ ਕਰੋਗੇ ਕੋ ਵਿਵਹਾਰ
ਆਖਿਆ ਪੁੱਤਰ ਜੀ ਜੇ ਤੁਸੀਂ ਕੰਮ ਨਾ ਕਰੋਗੇ ਤਾਂ ਕੋਈ
ਨਾ ਵਿਗੜੇ ਕਛ ਹੋਏ ਨਾ ਰਾਰਾ
ਕੁਝ ਨੀ ਵਿਗੜ ਚੱਲਿਆ ਸਾਡਾ ਤੇ ਕੋਈ ਲੜਾਈ ਝਗੜਾ ਵੀ ਨਾ ਪਵੇਗਾ ਤੁਹਾਨੂੰ ਅਸੀਂ ਕੰਮ ਹੁਣ ਕੋਈ ਕਹਿਣਾ ਹੀ ਨਹੀਂ ਹੈ
ਸਦਨ ਦੀਨ ਸੁਖ ਸਰਬ ਵਿਧਾਤਾ
ਵਿਧਾਤੇ ਨੇ ਬਹੁਤ ਸੁਖ ਦਿੱਤੇ ਨੇ ਘਰ ਵਿਚ ਇਸ ਕਰਕੇ ਤੁਹਾਨੂੰ ਕੋਈ ਕੰਮ ਕਰਨ ਦੀ ਜ਼ਰੂਰਤ ਨਹੀਂ ਹੈ
ਬੈਠੇ ਸਦਾ ਰਹੂ ਰੰਗ ਰਾਤਾ
ਬਸ ਤੁਸੀਂ ਪ੍ਰੇਮ ਦੇ ਰੰਗ ਵਿਚ ਪਰਮੇਸ਼ਰ ਦੇ ਰੰਗ ਚ ਰੰਗੇ ਸਾਡੀਆਂ ਅੱਖਾਂ ਸਾਹਮਣੇ ਬੈਠੇ ਰਹੋ ਸਾਨੂੰ ਇੰਨਾ ਹੀ ਬਹੁਤ ਹੈ ਕੋਈ ਕੰਮ ਕਰਨ ਦੀ ਲੋੜ ਨਹੀਂ ਕੋਈ ਘਾਟਾ ਨਹੀਂ ਹੈ ਕਿਸੇ ਚੀਜ਼ ਦਾ ਘਰ ਵਿਚ
ਕੀਰਤਕ ਮਾਨਵ ਦੇਖਣ ਹਾਰੇ
ਜਿਹੜੇ ਕੁਝ ਕੁ ਸਾਧ ਸੰਗਤ ਜੀ ਦੇਖਣ ਵਾਲੇ ਸਨ ਗਏ ਸਨ ਜਿਨ੍ਹਾਂ ਨੇ ਮਹਾਰਾਜ ਜੀ ਨੂੰ ਚਪੇੜਾਂ ਵੱਜਦੀਆਂ ਦੇਖੀਆਂ ਸਨ
ਦਸ ਪਦ ਗਏ ਰਾਏ ਕੀ ਦੁਆਰੇ
ਕਹਿੰਦੇ ਉਹਨਾਂ ਵਿਚੋਂ ਕੁਝ ਛੇਤੀ ਦੇਣੀ ਭੱਜ ਕੇ ਗਏ ਤੇ ਰਾਏ ਬਲਾਰ ਨੂੰ ਜਾ ਕੇ ਦੱਸਿਆ
ਜਹ ਬੈਸੂ ਨਿਜ ਸਭਾ ਲਗਾਈ
ਰਾਏ ਬਲਾਰ ਆਪਣੀ ਹਵੇਲੀ ਵਿਚ ਸਭਾ ਲਾ ਕੇ ਬੈਠਾ ਹੋਇਆ ਸੀ
ਤਹਾਂ ਜਾਏ ਸਭ ਬਾਤ ਸੁਣਾਈ
ਉੱਥੇ ਜਾ ਕੇ ਕੁਝ ਪਿੰਡ ਦੇ ਲੋਕਾਂ ਨੇ ਭੱਜ ਕੇ ਸਾਰੀ ਗੱਲ ਦੱਸ ਦਿੱਤੀ ਹੈ
ਇਸ ਰਾਜਪਣ ਕਾਲੂ ਨੰਦਨ
ਆਖਿਆ ਕਿ ਮਹਾਰਾਜ ਕਾਲੂ ਬਾਬਾ ਕਾਲੂ ਜੀ ਦੇ ਸਪੁੱਤਰ ਮਹਾਰਾਜ ਗੁਰੂ ਨਾਨਕ ਦੇਵ ਜੀ 20 ਰੁਪਏ ਲੈ ਕੇ ਗਏ ਸਨ
ਤਿੰਨੇ ਸੰਤਨ ਕੋ ਕਰ ਬੰਦਨ
ਉਹ 20 ਦੇ 20 ਰੁਪਏ ਸੰਤਾਂ ਨੂੰ ਮੱਥਾ ਟੇਕ ਆਏ ਹਨ
ਦਇਆ ਜੋਗਤ ਜੇ ਮਿਰਦਲ ਸੁਭਾਅ
ਕਹਿੰਦੇ ਜਿਨ੍ਹਾਂ ਦਾ ਬਹੁਤ ਸੁਭਾਅ ਕੋਮਲ ਤੇ ਦਇਆ ਨਾਲ ਭਰਿਆ ਹੋਇਆ ਜਿਨ੍ਹਾਂ ਦਾ ਹਿਰਦਾ ਹੈ
ਨਗਨ ਸੁਧਾਤਰ ਪ੍ਰਖ ਨਾ ਸਕਾਊ
ਉਹ ਕਿਸੇ ਨੰਗੇ ਤੇ ਭੁੱਖੇ ਨੂੰ ਦੇਖ ਕੇ ਜਰ ਨਹੀਂ ਸਕਦੇ ਸਾਧੂ ਭੁੱਖੇ ਬੈਠੇ ਸਨ 20 ਰੁਪਏ ਉਹਨਾਂ ਸਾਧੂਆਂ ਨੂੰ ਦੇ ਆਏ ਹਨ
ਕਾਲੂ ਹਨ ਚਪੇਟਨ ਜੋਰਾ
ਪਰ ਬਾਬਾ ਕਾਲੂ ਜੀ ਨੇ ਇਹਨਾਂ 20 ਰੁਪਏ ਦੇ ਗੁੱਸੇ ਵਿਚ ਚਪੇੜਾਂ ਮਾਰੀਆਂ ਹਨ
ਅਦ ਤਰਾਸਤ ਜੇ ਤਰਸ ਨਾ ਥੋਰਾ
ਕਹਿੰਦੇ ਬਹੁਤ ਜ਼ਿਆਦਾ ਵਜਨ ਵੀ ਕਠੋਰ ਆਖੇ ਨੇ ਡਰਾਇਆ ਵੀ ਬਹੁਤ ਜ਼ਿਆਦਾ ਹੈ ਜਿਨ੍ਹਾਂ ਦਾ ਹਿਰਦਾ ਥੋੜਾ ਕਠੋਰ ਨਹੀਂ ਬਹੁਤ ਕਠੋਰ ਹੈ ਇਹ ਸਾਰੀ ਗੱਲ ਕਿਸੇ ਨੇ ਜਾ ਕੇ ਰਾਏ ਬੁਲਾਰ ਨੂੰ ਦੱਸ ਦਿੱਤੀ ਜੀ
ਸੁਣਤ ਕਾਨ ਐਵ ਰਾਏ ਬੁਲਾਰਾ
ਕਹਿੰਦੇ ਰਾਏ ਬੁਲਾਰ ਨੇ ਜਦੋਂ ਕੰਨ ਵਿਚ ਸਾਰੀ ਗੱਲ ਸੁਣੀ ਤਾਂ
ਸ੍ਰੀ ਨਾਨਕ ਦੇਹ ਕੋ ਬਹੁਤ ਪਿਆਰਾ
ਜਿਨ੍ਹਾਂ ਨੂੰ ਗੁਰੂ ਨਾਨਕ ਦੇ ਬਹੁਤ ਪਿਆਰੇ ਲੱਗਦੇ ਸਨ ਰਾਏ ਬੁਲਾਰ ਜੀ ਨੂੰ
ਪ੍ਰੀਤ ਸੰਗ ਹਿਰਦਾ ਪਰ ਪੂਰਨ
ਕਹਿੰਦੇ ਪ੍ਰੀਤ ਨਾਲ ਹਿਰਦਾ ਭਰਿਆ ਹੋਇਆ ਸੀ ਰਾਏ ਬੁਲਾਰ ਜੀ ਦਾ
ਦਾਸ ਬੁਲਾਏ ਪਠਾਇਓ ਤੂਰਨ
ਉਸੇ ਵੇਲੇ ਇੱਕ ਸੇਵਾਦਾਰ ਨੂੰ ਮਹਾਰਾਜ ਜੀ ਦੇ ਘਰ ਨੂੰ ਭਜਾ ਦਿੱਤਾ ਹੈ
ਕਮਲ ਨੈਣ ਆਨੋ ਮੋਜੈਨ
ਕਹਿਣ ਲੱਗਾ ਜਾਓ ਮਹਾਰਾਜ ਜੀ ਨੂੰ ਛੇਤੀ ਸੱਦ ਕੇ ਲੈ ਕੇ ਆਓ ਇੱਥੇ ਮੇਰੇ ਘਰ
ਕਾਲੂ ਸਹਿਤ ਕਿਸੇ ਹਰ ਭੈ
ਨਾਲ ਹੀ ਉਹਨਾਂ ਦੇ ਪਿਤਾ ਬਾਬਾ ਕਾਲੂ ਜੀ ਨੂੰ ਵੀ ਲਈ ਆਏ ਉਹ ਜਿਨ੍ਹਾਂ ਨੂੰ ਰੱਬ ਦਾ ਮਾਸਾ ਜਿੰਨਾ ਡਰ ਨਹੀਂ ਹੈ
ਹੱਸ ਕੇ ਕ੍ਰੋਧ ਆਦਿਕ ਮਨ ਸ਼ਾਵਾ
ਕਹਿੰਦੇ ਏਦਾਂ ਕਹਿ ਕੇ ਰਾਏ ਬੁਲਾਰ ਨੂੰ ਬਹੁਤ ਕ੍ਰੋਧ ਆਇਆ ਜੀ
ਹਰਕਤ ਅਦਰ ਹਿਰਦੈ ਦੁੱਖ ਪਾਵਾ
ਇੰਨਾ ਕ੍ਰੋਧ ਆਇਆ ਕਹਿੰਦੇ ਬੁੱਲ ਫਰਕਣ ਲੱਗ ਪਏ ਰਾਏ ਬੁਲਾਰ ਜੀ ਦੇ ਤੇ ਬੜਾ ਦੁਖੀ ਹੋਇਆ ਉਹਨਾਂ ਦਾ ਹਿਰਦਾ
ਸ਼ੀਤਲ ਸਵਾਸ ਲੇਤ ਬਹੁ ਬਾਰੀ
ਕਹਿੰਦੇ ਵਾਰ ਵਾਰ ਠੰਡੇ ਹੋ ਕੇ ਆਉਂਦੇ ਹਨ ਰਾਏ ਬੁਲਾਰ ਜੀ ਨੂੰ
ਮਮਪੁਰ ਹੋਤ ਅਵਗਿਆ ਭਾਰੀ
ਕਹਿੰਦੇ ਮੇਰੇ ਨਗਰ ਵਿਚ ਬੜੀ ਭਾਰੀ ਅੱਜ ਵਗਿਆ ਹੋਈ ਹੈ ਰੱਬ ਦੇ ਅਵਤਾਰ ਨੂੰ ਅੱਜ ਚਪੇੜਾਂ ਵੱਜ ਗਈਆਂ ਇਹ ਗੱਲ ਸੋਚ ਕੇ ਕਹਿੰਦੇ ਰਾਏ ਬੁਲਾਰ ਜੀ ਬਹੁਤ ਦੁਖੀ ਹਨ
ਕਲਾਵਾਨ ਕਲਹੀਨ ਕਿਰਪਾਲਾ
ਕਹਿੰਦੇ ਉਹ ਤਾਂ ਕਿਰਪਾਲੂ ਹਨ ਕਲਾਵਾਨ ਹਨ ਤੇ ਜਿਨ੍ਹਾਂ ਨੂੰ ਜਿਨ੍ਹਾਂ ਦੇ ਅੰਦਰ ਇਹ ਜਿਹੜੀ ਕਲਪਨਾ ਇਹ ਵੀ ਬਿਲਕੁਲ ਨੀ ਫੁਰਦੀ ਐਸੇ ਰੱਬ ਦੇ ਅਵਤਾਰ ਨੂੰ 20 ਰੁਪਏ ਬਦਲੇ ਚਪੇੜਾਂ ਵੱਜ ਗਈਆਂ ਇਹ ਸੁਣ ਕੇ ਰਾਏ ਬੁਲਾਰ ਜੀ ਦੁਖੀ ਹਨ
ਮੈਂ ਤਾਂ ਕੋ ਤ੍ਰਿਸਕਾਰ ਬਿਸਾਲਾ
ਕਹਿੰਦਾ ਅੱਜ ਮੇਰੇ ਨਗਰ ਵਿਚ ਬਹੁਤ ਭਾਰੀ ਅਵਗਿਆ ਹੋਈ ਹੈ ਰੱਬੀ ਅਵਤਾਰ ਦੀ
ਲਾਗੈ ਮੁਝ ਸਰੀਰ ਸਭ ਦੋਸ਼
ਇਹ ਸਾਰਾ ਦੋਸ਼ ਮੈਨੂੰ ਹੀ ਲੱਗੇਗਾ ਕਿਉਂਕਿ ਮੇਰਾ ਇੱਥੇ ਹੁਕਮ ਚੱਲਦਾ ਹੈ ਨਗਰ ਮੇਰਾ ਹੈ ਤੇ ਮੇਰੇ ਹੁੰਦਿਆਂ ਏਡੀ ਭਾਰੀ ਹੇਠੀ ਹੋ ਗਈ ਹੈ ਮਹਾਰਾਜ ਦੇ
ਅਸ ਬਸੂਰ ਔਰ ਸਰਸਤ ਰੋਸਤੂ
ਕਹਿੰਦੇ ਬਹੁਤ ਜ਼ਿਆਦਾ ਗੁੱਸਾ ਰਾਏ ਬਲਾਰ ਨੂੰ ਤੇ ਝੂਰਦੇ ਵੀ ਬਹੁਤ ਨੇ ਉੱਥੇ ਬੈਠੇ ਵੀ ਇਹ ਕੀ ਹੋ ਗਿਆ ਏਦਾਂ ਕਰਨਾ ਨਹੀਂ ਸੀ ਚਾਹੀਦਾ ਮਹਾਰਾਜ ਜੀ ਦੇ ਪਿਤਾ ਜੀ ਨੂੰ
ਸੁਖ ਸਾਗਰ ਕੋ ਲੇ ਕਰ ਦਾਸਾ
ਕਹਿੰਦੇ ਉਹਨੇ ਚਿਰ ਨੂੰ ਉਹਨਾਂ ਦਾ ਦਾਸ ਸੁਖਾਂ ਦੇ ਸਮੁੰਦਰ ਗੁਰੂ ਨਾਨਕ ਦੇਵ ਜੀ ਨੂੰ ਨਾਲ ਲੈ ਕੇ
ਪਹੁੰਚੋ ਤਬ ਬੁਲਾਰ ਕੇ ਪਾਸਾ
ਰਾਏ ਬਲਾਰ ਜੀ ਜਿੱਥੇ ਬੈਠੇ ਸਨ ਉੱਥੇ ਪਹੁੰਚ ਗਏ ਹਨ ਜੀ
ਪ੍ਰੇਮ ਰੂਪ ਪੂਰਨ ਔਰ ਬਾਰਾ
ਕਹਿੰਦੇ ਪ੍ਰੇਮ ਦੇ ਰੂਪ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜਦੋਂ ਦਿਸੇ ਤਾਂ
ਦੂਜੇ ਨਦਰ ਜਾਨ ਛੁੱਟੂ ਬਹਾਰਾ
ਕਹਿੰਦੇ ਦੇਖਦੇ ਸਾਰੀ ਮਹਾਰਾਜ ਵੱਲ ਸਾਧ ਸੰਗਤ ਜੀ ਰਾਏ ਬਲਾਰ ਜੀ ਦੀਆਂ ਅੱਖਾਂ ਤੋਂ ਵੀ ਪਾਣੀ ਦਾ ਫੁਹਾਰਾ ਹੀ ਛੁੱਟ ਗਿਆ ਜਿਵੇਂ ਕਹਿੰਦੇ ਰਾਏ ਬਲਾਰ ਦੀਆਂ ਅੱਖਾਂ ਐਂ ਸਮਝ ਲਓ ਵੀ ਜਿਵੇਂ ਪਾਣੀ ਦੇ ਭਰੇ ਬੱਦਲ ਬਣ ਗਈਆਂ ਹਨ ਇੰਨੇ ਅਥਰੂ ਉਹਨਾਂ ਦੀਆਂ ਅੱਖਾਂ ਤੋਂ ਗਏ ਮਹਾਰਾਜ ਜੀ ਨੂੰ ਦੇਖ ਕੇ ਜੀ
ਨਿਜ ਧਾਰਾ ਗੇਰਤ ਤਲ ਥਲ ਤੋਂ
ਐਂ ਸਮਝ ਲਓ ਵੀ ਜਿਵੇਂ ਪਾਣੀ ਦੇ ਭਰੇ ਬੱਦਲ ਆਣ ਕੇ ਆਪਣੀ ਧਾਰਾ ਪਾਣੀ ਦੀ ਜ਼ਮੀਨ ਤੇ ਡੇਗਦੇ ਨੇ ਏਦਾਂ ਰਾਏ ਬਲਾਰ ਦੀਆਂ ਅੱਖਾਂ ਤੋਂ ਤ੍ਰਿਪ ਤ੍ਰਿਪ ਕਰਕੇ ਪਾਣੀ ਧਰਤੀ ਤੇ ਡਿੱਗ ਰਿਹਾ ਹੈ
ਪੂਰਨ ਤਾਜ ਕਰ ਉੱਠੋ ਪ੍ਰਿਅੰਕਾ
ਛੇਤੀ ਦੇਣੀ ਆਪਣੇ ਪਲੰਘੇ ਤੋਂ ਉੱਠੇ ਹਨ ਰਾਏ ਬਲਾਰ ਜੀ
ਕਰ ਸਤਕਾਰ ਲੀਨ ਭਾਰਿਅੰਕਾ
ਤੇ ਭੱਜ ਕੇ ਜਾ ਕੇ ਮਹਾਰਾਜ ਨੂੰ ਜੱਫੀ ਵਿੱਚ ਲੈ ਲਿਆ ਹੈ
ਗਦਗਦ ਗਿਰਾ ਅਸ਼ੁਰ ਪੈ ਬਾਰੀ
ਕਹਿੰਦੇ ਉਹਨਾਂ ਦੀ ਬਾਣੀ ਰੁਕ ਗਈ ਕੁਝ ਬੋਲਣਾ ਚਾਹੇ ਪਰ ਬੋਲ ਨਹੀਂ ਸਕੇ ਅੱਖਾਂ ਤੋਂ ਸਿਰਫ ਅਥਰੂ ਹੀ ਵਗ ਰਹੇ ਹਨ
ਅੰਗ ਪਿਘੋਏ ਕਰਨਾ ਤਹਾਰੀ
ਕਿਰਪਾ ਦੇ ਖਜ਼ਾਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਅੰਗ ਹੀ ਗਿੱਲੇ ਕਰ ਦਿੱਤੇ ਹਨ ਇਹਨਾਂ ਪਾਣੀ ਅੱਖਾਂ ਤੋਂ ਵਗਿਆ ਜੀ
ਬੋਲਣ ਤਹਿਤ ਨਾ ਆਵਤ ਬਾਣੀ
ਕੁਝ ਬੋਲਣਾ ਚਾਹੁੰਦੇ ਨੇ ਪਰ ਬੋਲਿਆ ਨੀ ਜਾਂਦਾ ਗਲੇ ਤੋਂ
ਮਹਾ ਮੋਹ ਮੈਂ ਮਤ ਲਪਟਾਨੀ
ਕਹਿੰਦੇ ਬਹੁਤ ਪਿਆਰ ਵਿਚ ਮਤ ਲਪਟੀ ਹੋਈ ਹੈ ਰਾਏ ਬਲਾਰ ਜੀ ਦੇ
ਨਿਕਟ ਜੇ ਨਰ ਕਰਨਾ ਮਨ ਠਾਨ ਹੈ
ਜਿਹੜੇ ਕੋਲ ਮਨੁੱਖ ਖਲੋਤੇ ਹੋਏ ਸਨ ਚੰਗੇ ਹਿਰਦੇ ਵਾਲੇ
ਕਾਲੂ ਕਹੋ ਕੁਸ਼ੀਲ ਪਹਿਚਾਨ
ਉਹਨਾਂ ਨੇ ਜਾਣ ਲਿਆ ਵੀ ਮਹਾਰਾਜ ਜੀ ਦੇ ਜਿਹੜੇ ਪਿਤਾ ਜੀ ਨੇ ਬਹੁਤ ਕਠੋਰ ਸੁਭਾਅ ਵਾਲੇ ਹਨ
ਰਾਏ ਸੁਣਾਏ ਬਚਨ ਕਹਿ ਨਿੰਦਾ ਹੈ
ਕਹਿੰਦੇ ਨੇ ਰਾਏ ਬਲਾਰ ਨੂੰ ਬਚਨ ਸੁਣਾ ਕੇ ਤੇ ਮਹਾਰਾਜ ਜੀ ਦੇ ਪਿਤਾ ਜੀ ਦੀ ਕੁਝ ਉਹਨਾਂ ਨੇ ਨਿੰਦਿਆ ਕੀਤੀ ਹੈ
ਜ਼ਰੂਰ ਕਰਮ ਕੀਨੋ ਮਨ ਦਿੰਦਾ
ਉਹ ਜਿਹੜੇ ਸਿਆਣੇ ਉੱਥੇ ਬੈਠੇ ਸਨ ਸਭਾ ਚ ਕਹਿਣ ਲੱਗੇ ਵੀ ਪਟਵਾਰੀ ਜੀ ਤੁਸੀਂ ਚੰਗਾ ਕੰਮ ਨਹੀਂ ਕੀਤਾ ਇਹ ਨਹੀਂ ਸੀ ਚਪੇੜਾਂ ਮਾਰਨੀਆਂ ਚਾਹੀਦੀਆਂ ਤੁਹਾਨੂੰ
ਨੀਲ ਕਪੋਲ ਬਿਲੋਕਤ ਲੋਚਨ
ਕਹਿੰਦੇ ਤੁਸੀਂ ਦੇਖਦੇ ਨੀ ਕਿਵੇਂ ਮਹਾਰਾਜ ਦੇ ਗੱਲਾਂ ਦੇ ਉੱਤੇ ਨੀਲ ਪੈ ਗਏ ਹਨ ਹੱਥਾਂ ਦੀ ਉਂਗਲੀਆਂ ਛੱਪ ਗਈਆਂ ਹਨ
ਨਿਰਦਲ ਲੱਗੇ ਕਰ ਅਸ਼ਰੂ ਮੋਚਨ
ਇੰਨੇ ਕੋਮਲ ਤੇ ਇੰਨੇ ਪਵਿੱਤਰ ਆਪਣੇ ਏਡੇ ਉੱਚੀ ਅਵਸਥਾ ਵਾਲੇ ਪੁੱਤਰ ਨੂੰ ਤੁਸੀਂ ਦੇਖੋ ਅੱਖਾਂ ਨਾਲ ਨੀ ਦੇਖਦੇ ਉਹਨਾਂ ਦੀ ਅਵਸਥਾ ਤੇ ਫਿਰ ਵੀ ਚਪੇੜਾਂ ਮਾਰ ਦਿੱਤੀਆਂ ਹਨ ਜੀ
ਹਰ ਧੀਰਜ ਔਰ ਰਾਏ ਬੁਲਾਰੂ
ਕਹਿੰਦੇ ਨੇ ਰਾਏ ਬੁਲਾਰ ਨੇ ਸਾਧ ਸੰਗਤ ਜੀ ਹਿਰਦੇ ਵਿੱਚ ਧੀਰਜ ਕਰਕੇ
ਪਰਖ ਸਮਰਖ ਹੈ ਕੀਨੋ ਚਾਰੂ
ਤੇ ਬਹੁਤ ਚੰਗੀ ਤਰ੍ਹਾਂ ਫਿਰ ਸਾਧ ਸੰਗਤ ਜੀ ਆਪਣੇ ਹਿਰਦੇ ਨੂੰ ਰੋਕ ਕੇ ਧੀਰਜ ਨਾਲ ਹੌਸਲੇ ਨਾਲ ਫਿਰ ਮਹਾਰਾਜ ਜੀ ਦੇ ਪਿਤਾ ਜੀ ਨਾਲ ਰਾਏ ਬਲਾਰ ਨੇ ਏਦਾਂ ਗੱਲ ਸ਼ੁਰੂ ਕੀਤੀ
ਕਾਲੂ ਕੱਲ ਹੀ ਕਰੂਰ ਕਠੋਰ
ਆਖਿਆ ਬਾਬਾ ਕਾਲੂ ਤੂੰ ਬੜਾ ਝਗੜੇ ਕਰਨ ਵਾਲਾ ਤੇਰਾ ਸੁਭਾਅ ਬੜਾ ਕਠੋਰ ਹੈ ਤੇ ਕਰੂਰ ਹੈ ਤੂੰ ਅਸਲ ਵਿੱਚ ਹਿਰਦੇ ਚ ਤੇਰੇ ਤਰਸ ਕੋਈ ਦਇਆ ਬਿਲਕੁਲ ਨਹੀਂ ਹੈ
ਇਕ ਨਾ ਮਾਨਿਓ ਤੈ ਬਚ ਮੋਰਾ
ਇੱਕ ਵੀ ਤੂੰ ਮੇਰਾ ਬਚਨ ਨਹੀਂ ਮੰਨਿਆ ਮੈਂ ਤੈਨੂੰ ਕਿੰਨੀ ਵਾਰ ਆਖਿਆ ਸੀ ਵੀ ਆਪਣੇ ਪੁੱਤਰ ਨੂੰ ਝਿੜਕੀ ਨਾ ਇਹ ਰੱਬ ਦਾ ਅਵਤਾਰ ਹੈ ਜੋ ਕਰਦਾ ਇਹਨੂੰ ਕਰਨ ਦੇ ਤਾਂ ਪਰ ਤੂੰ ਮੇਰਾ ਬਚਨ ਨਹੀਂ ਮੰਨਿਆ ਕੋਈ
ਕਰਨਾ ਹੀਣ ਕੁਸ਼ੀਲ ਘੁਟਾਲੀ
ਤੂੰ ਅਸਲ ਵਿੱਚ ਕਿਰਪਾ ਤੋਂ ਖਾਲੀ ਹੈ ਤੇ ਤੇਰਾ ਜਿਹੜਾ ਸੁਭਾਅ ਵੀ ਨੀ ਚੰਗਾ ਤੇਰਾ ਜਿਹੜਾ ਤੇਰੀ ਜਿਹੜੀ ਚਾਲ ਹੈ ਜੀਵਨ ਦੀ ਉਹ ਵੀ ਚੰਗੀ ਨਹੀਂ ਹੈ ਬਾਬਾ ਕਲਿਆਣ ਚੰਦ
ਤੁਧ ਪਰਲੋਕ ਹਿਰਦਾ ਤਬ ਖਾਲੀ
ਇਹ ਪਰਲੋਕ ਦੇ ਸੁੱਖਾਂ ਤੋਂ ਤੇ ਤੇਰਾ ਹਿਰਦਾ ਖਾਲੀ ਹੈ ਤੈਨੂੰ ਕੋਈ ਡਰ ਨਹੀਂ ਹੈ
ਦਿਨ ਪ੍ਰਤ ਬ੍ਰਿਧਤ ਮਨ ਧਨ ਲੋਭਾ
ਰੋਜ਼ ਰੋਜ਼ ਤੇਰੇ ਮਨ ਚ ਸਿਰਫ ਧਨ ਦਾ ਹੀ ਲੋਭ ਲੱਗਾ ਰਹਿੰਦਾ ਵੀ ਪੁੱਤਰ ਕਮਾ ਕੇ ਲੈ ਆਵੇ ਕਮਾ ਕੇ ਲੈ ਆਵੇ
ਤੂੰ ਤਾਂ ਸੁਸ਼ੀਲ ਕੀ ਲਗਤ ਨਾ ਸ਼ੋਭਾ
ਜੇ ਤੂੰ ਆਪਣੇ ਪੁੱਤਰ ਦੀ ਸ਼ੋਭਾ ਨੀ ਤੂੰ ਇਹਦੀ ਮਹਿਮਾ ਦੀ ਵਡਿਆਈ ਨੀ ਜਾਣਦਾ ਹੈ
ਸੁਖ ਇਸ ਲੋਕਾ ਹੈ ਦੀਨ ਬਿਸਾਰੀ
ਸੋ ਕਹਿੰਦੇ ਨੇ ਤੂੰ ਤਾਂ ਇਸ ਲੋਕ ਦੇ ਸੁਖ ਸਾਰੇ ਛੱਡ ਹੀ ਦਿੱਤੇ ਹਨ
ਜਿਨ ਪ੍ਰਲੋਕ ਪਰ ਤੀਰਥ ਸੁਧਾਰੀ
ਇਹ ਤੇਰੇ ਪੁੱਤਰ ਨੂੰ ਦੇਖ ਕੇ ਤੇ ਲੋਕਾਂ ਦਾ ਪ੍ਰਲੋਕ ਸੁਧਰ ਜਾਂਦਾ ਜਿਹੜੇ ਸਿਆਣੀ ਮੱਤ ਵਾਲੇ ਨੇ ਉਹ ਤਾਂ ਇਹਨਾਂ ਦੇ ਸਰਧਾ ਨਾਲ ਦਰਸ਼ਨ ਕਰਦੇ ਆ ਉਹ ਇਹਨਾਂ ਵਾਸਤੇ ਇੱਥੋਂ ਦਾ ਸੁੱਖ ਵੀ ਛੱਡਣ ਲਈ ਤਿਆਰ ਨੇ ਇਸ ਲੋਕ ਦਾ ਕਿਉਂਕਿ ਪ੍ਰਲੋਕ ਸੁਧਰ ਜਾਵੇਗਾ ਉਹਨਾਂ ਦਾ
ਅਸ ਸੁਤ ਉਚਿਤ ਨਾ ਤਬ ਘਰ ਮਾਹੀ
ਰਾਏ ਬਲਾਰ ਜੀ ਨੇ ਆਖਿਆ ਅਸਲ ਵਿੱਚ ਇਹੋ ਜਿਹਾ ਪੁੱਤਰ ਤੇਰੇ ਘਰੇ ਨਹੀਂ ਸੀ ਜਨਮਣਾ ਚਾਹੀਦਾ
ਪਿਤਰੀ ਵਰਨ ਕਰਮ ਤਸ ਨਾਹੀ
ਕਿਉਂਕਿ ਤੇਰੇ ਕਰਮ ਸਿਆਣੇ ਛਤਰੀਆਂ ਵਾਲੇ ਨਹੀਂ ਹਨ
ਕਲਪ ਬ੍ਰਿਸ਼ ਜੋ ਨਿਪ ਜੈ ਮਾਰੂ
ਜਿਵੇਂ ਰੇਤਲੇ ਇਲਾਕੇ ਵਿੱਚ ਕਲਪ ਦਾ ਬ੍ਰਿਸ਼ ਉੱਗ ਪਵੇ ਤੇਰਾ ਤਾਂ ਉਹ ਹਿਸਾਬ ਹੈ
ਜੋ ਸੰਪਕ ਤੇ ਮੁਕਤਾ ਚਾਰੂ
ਐਵੇਂ ਸਮਝ ਲਾ ਵੀ ਜਿਵੇਂ ਮਟਰਾਂ ਦੀਆਂ ਫਲੀਆਂ ਵਿੱਚੋਂ ਸੁੱਚੇ ਮੋਤੀ ਨਿਕਲ ਆਏ ਹੋਣ ਤੂੰ ਤਾਂ ਮਟਰ ਦੀ ਫਲੀ ਸਾਂ ਤੇ ਸੁੱਚਾ ਮੋਤੀ ਤੇਰੇ ਘਰੇ ਨਹੀਂ ਸੀ ਪੈਦਾ ਹੋਣਾ ਚਾਹੀਦਾ ਇਹ ਤੇ ਐ ਹੋ ਗਿਆ ਜਿਵੇਂ ਮਾਰੂਥਲ ਦੇ ਵਿੱਚ ਕਲਪ ਪੇਸ਼ ਉੱਗ ਆਇਆ ਹੋਵੇ ਅਸਲ ਵਿਚ ਤੂੰ ਇਹਨਾਂ ਯੋਗ ਨਹੀਂ ਸਾ, ਮੈਂ ਸਮਝਦਾ ਪੀ ਜਿੱਡਾ ਵੱਡਾ ਅਵਤਾਰ ਤੇਰੇ ਘਰੇ ਆ ਗਿਆ ਹੈ।
ਕਿਉਂ ਅਯੋਗ ਵਿਦ ਮੈਂ ਲੱਖ ਲੀਨੀ,
ਰਾਏ ਬਰਾਰ ਜੀ ਕਹਿੰਦੇ ਨੇ ਭਾਈ ਅਸਲ ਵਿਚ ਮੈਂ ਸਾਰੀ ਵਿਧੀ ਜਾਣ ਲਈ ਅਯੋਗ ਹੈ, ਪਤਾ ਨੀ ਕਿਵੇਂ ਜੋੜ ਮੇਲਾ ਪ੍ਰਮਾਤਮਾ ਨੇ ਮਿਲਾ ਦਿੱਤਾ ਪੀ ਇਹ ਤੇਰੇ ਘਰੇ ਆ ਗਏ ਹਨ ਅਵਤਾਰ ਲੈ ਕੇ।
ਈਸ਼ਵਰ ਕੀ ਗੱਤ ਪਰ ਨਾ ਚੀਨੀ,
ਹਾਂ ਮੈਂ ਈਸ਼ਵਰ ਦੀ ਗਤੀ ਤੋਂ ਮੈਨੂੰ ਸਮਝ ਨੀ ਆਉਂਦੀ ਪੀ ਈਸ਼ਵਰ ਨੇ ਏਦਾਂ ਕਿੱਦਾਂ ਮੇਲ ਮਿਲਾ ਦਿੱਤਾ, ਤੇਰਾ ਤੇ ਇਹਨਾਂ ਦਾ ਤਾਂ ਸੁਭਾਅ ਹੀ ਨੀ ਰਲਦਾ, ਪਰ ਪ੍ਰਮਾਤਮਾ ਨੇ ਕੀਤਾ ਇਸ ਕਰਕੇ ਸਤ ਬਚਨ ਹੈ।
ਲਾਜਤ ਕਾਲੂ ਸਭਾ ਮੁਜਹਾਰਾ,
ਕਹਿੰਦੇ ਰਾਏ ਬਰਾਜ ਜੀ ਦੇ ਬਚਨ ਸੁਣ ਕੇ ਬਾਬਾ ਕਾਲੂ ਜੀ ਸਭਾ ਵਿਚ ਕੁਝ ਸ਼ਰਮਿੰਦੇ ਹੋਏ ਹਨ।
ਹੁਣ ਬੁਲਾਰ ਸੋ ਬਚਨ ਉਚਾਰ,
ਕਹਿੰਦੇ ਫਿਰ ਰਾਏ ਬਰਾਜ ਦੇ ਨਾਲ ਬਾਬਾ ਕਾਲੂ ਜੀ ਏਦਾਂ ਬੋਲੇ ਜੀ,
ਮੁਝਕੋ ਕਰਤ ਅਧਿਕ ਤੁਮ ਰੋਸੂ,
ਆਖਿਆ ਵੀ ਰਾਏ ਬਰਾਜ ਜੀ ਮੇਰੇ ਉੱਤੇ ਤਾਂ ਤੁਸੀਂ ਬੜਾ ਰੋਸ ਕਰਦੇ ਗੁੱਸਾ ਕਰਦੇ ਹੋ।
ਹਿਰਦੈ ਵਿਚਾਰੋ ਕਿਹ ਕੋ ਦੋਸ਼ੂ,
ਜੇ ਪਰ ਹਿਰਦੇ ਚ ਵਿਚਾਰ ਤਾਂ ਕਰੋ, ਦੋਸ਼ ਕਿਸਦਾ, ਮੇਰਾ ਹੀ ਦੋਸ਼ ਤੁਸੀਂ ਆਖੀ ਜਾਂਦੇ ਜੇ ਮੇਰੇ ਤੇ ਗੁੱਸਾ ਕਰਦੇ ਹੋ।
ਬਣਜ ਹੇਤ ਕਰਤੇ ਦੀਏ ਦਰਬਾ,
ਮੈਂ ਬਣਜ ਕਰਨ ਵਾਸਤੇ ਵਪਾਰ ਕਰਨ ਵਾਸਤੇ 20 ਰੁਪਏ ਘਰੋਂ ਦਿੱਤੇ ਸਨ ਇਹਨਾਂ ਨੂੰ।
ਚਾਹੇ ਫਕੀਰਨ ਅਰਪਿਓ ਸਰਬਾ,
ਤੇ ਸਾਰੇ ਦੇ ਸਾਰੇ ਫਕੀਰਾਂ ਨੂੰ ਜਾ ਕੇ ਅਰਪ ਕੇ ਆ ਗਿਆ ਭੇਟ ਕਰਕੇ।
ਬਹਿਰ ਨਗਰ ਤੇ ਬੈਸਿਓ ਦੁਰਗ,
ਤੇ ਫਿਰ ਘਰ ਨੀ ਆਇਆ, ਬਾਹਰ ਨਗਰ ਤੇ ਛੁਪ ਕੇ ਬੈਠ ਗਿਆ ਇੱਕ ਸੁੱਕੇ ਸਰੋਵਰ ਵਿਚ।
ਉਤਰ ਨਾ ਦੀਨੋ ਕੋ ਘਰ ਮੁਰਗ,
ਤੇ ਘਰ ਆਣ ਕੇ ਕੋਈ ਉੱਤਰ ਵੀ ਨਹੀਂ ਦਿੱਤਾ, ਕਿੱਥੇ ਰੁਪਈਏ ਖਰਚ ਦਿੱਤੇ ਹਨ।
ਬਾਲੇ ਕਹੀ ਹਕੀਕਤ ਸਾਰੇ,
ਇਹ ਤੇ ਭਾਈ ਬਾਲੇ ਨੇ ਆਣ ਕੇ ਸਾਰਾ ਕੁਝ ਮੈਨੂੰ ਦੱਸਿਆ ਹੈ।
ਮੈਂ ਬੈਸਿਓ ਸਰ ਜਹਿ ਬਿਨ ਬਾਰੀ,
ਜਿੱਥੇ ਉਹ ਸੁੱਕਾ ਹੋਇਆ ਸਰੋਵਰ ਪਾਣੀ ਤੋਂ ਖਾਲੀ ਉੱਥੇ ਜਾ ਕੇ ਬੈਠੇ ਸਨ ਇਹ।
ਜਬ ਕੋ ਜਨਮਿਓ ਸੁਰਤ ਸੰਭਾਰਾ,
ਜਦੋਂ ਤੋਂ ਇਹਨਾਂ ਨੇ ਜਨਮ ਲਿਆ ਮੇਰੇ ਘਰ ਚ ਤੇ ਸੁਰਤ ਸੰਭਾਲੀ ਹੈ।
ਕਈ ਵਾਰ ਇਉਂ ਸਦਨ ਉਜਾੜਾ,
ਤੇ ਪਹਿਲੀ ਵਾਰ ਨੀ ਕਈ ਵਾਰ ਘਰ ਉਜਾੜਿਆ ਇਹਨਾਂ ਨੇ ਇਸ ਤੋਂ ਪਹਿਲਾਂ ਵੀ।
ਸੁਣ ਬੁਲਾਰ ਕੁਨ ਗਿਰਾ ਬਖਾਨੀ,
ਕਹਿੰਦੇ ਬਾਬਾ ਕਲਿਆਣ ਚੰਦ ਜੀ ਦੇ ਸਾਰੇ ਬਚਨ ਸੁਣ ਕੇ ਰਾਏ ਬੁਲਾਰ ਜੀ ਏਦਾਂ ਬੋਲੇ ਹਨ।
ਸਭ ਔਰ ਪਾਹਣ ਨਿੰਦਾ ਠਾਨੀ,
ਕਹਿਣ ਲੱਗੇ ਵੀ ਤੇਰਾ ਹਿਰਦਾ ਹੀ ਅਸਲ ਵਿਚ ਕਠੋਰ ਪੱਥਰ ਬਣ ਗਿਆ, ਤੇ ਤਾਂ ਨਿੰਦਾ ਕਰਦਾ ਤੂੰ ਅਸਲ ਚ ਆਪਣੇ ਪੁੱਤਰ ਦੀ।
ਪੁੱਤਰ ਨਹੀਂ ਨੈ ਭੈ ਜਗਤੇਸ਼ਾ,
ਤੂੰ ਇਹਨੂੰ ਪੁੱਤਰ ਕਿਉਂ ਸਮਝਦਾ ਏ, ਤੇ ਜਗਤ ਤੋਂ ਉਤਾਰਨ ਵਾਸਤੇ ਰੱਬੀ ਅਵਤਾਰ ਆਇਆ, ਤੈਨੂੰ ਰੱਬ ਦਾ ਕੋਈ ਭੈ ਨਹੀਂ ਹੈ ਮਨ ਵਿਚ।
ਪਰਮਾਰਥ ਕੀ ਸਮਾਪਤ ਨਾ ਲੇਸ਼ਾ,
ਤੈਨੂੰ ਬਾਬਾ ਕਲਿਆਣ ਚੰਦ ਪਰਮਾਰਥ ਦੀ ਜਰਾ ਜਿੰਨੀ ਵੀ ਸੋਝੀ ਨਹੀਂ ਹੈ।
ਲੋਭ ਲਹਿਰ ਔਰ ਸ਼ਰਧਾ ਖਾਲੀ,
ਸ਼ਰਧਾ ਤੋਂ ਖਾਲੀ ਆ, ਤੇ ਸਿਰਫ ਲੋਭ ਦੀ ਲਹਿਰ ਤੇਰੇ ਅੰਦਰ ਚੱਲਦੀ ਹਰ ਵੇਲੇ।
ਅਜ਼ਮਤ ਸਮਝ ਤੂੰ ਚੇਤਨਾ ਵਿਸਾਲੀ,
ਤੂੰ ਮਾਸਾ ਜਿੰਨਾ ਆਪਣੇ ਪੁੱਤਰ ਨੂੰ ਅਜ਼ਮਤਾਂ ਵਾਲਾ ਤੇ ਕਲਾਵਾਨ ਨੀ ਸਮਝਦਾ।
ਪਰ ਪਾਰਸ ਘਰ ਪਰ ਹਰ ਔਰਤੇ,
ਕਹਿੰਦੇ ਨੇ ਅਸਲ ਵਿਚ ਤੂੰ ਪਾਰਸ ਨੂੰ ਛੱਡ ਦਿੱਤਾ, ਕਿਸੇ ਦੇ ਕੋਲੇ ਪਾਰਸ ਹੋਵੇ ਤੇ ਉਹ ਪਾਰਸ ਨੂੰ ਤਾਂ ਤਿਆਗ ਦੇਵੇ।
ਚਾਹਤ ਖਰਚ ਸੋ ਕੌਡੀ ਪਾਰ ਤੇ,
ਬਾਬਾ ਕਾਲੂ ਤੇਰੀ ਤਾਂ ਉਹ ਗਤੀ ਹੈ ਵੀ ਕਿਸੇ ਦੇ ਘਰੇ ਪਾਰਸ ਪਿਆ ਹੋਵੇ, ਪਾਰਸ ਨੂੰ ਛੱਡ ਕੇ ਤੇ ਬਾਹਰ ਕੌਡੀਆਂ ਦਾ ਵਪਾਰ ਕਰਦਾ ਫਿਰੇ, ਏਦਾਂ ਦੀ ਗੱਲ ਹੈ ਤੇਰੀ ਤਾਂ।
ਜੋ ਅਜਾਣ ਕੋ ਪ੍ਰਾਪਤ ਹੀਰਾ,
ਜਾਂ ਫਿਰ ਬਾਬਾ ਕਲਿਆਣ ਚੰਦ ਜੀ ਇਉਂ ਸਮਝ ਲਓ ਜਿਵੇਂ ਕਿਸੇ ਅਣਜਾਣ ਅਗਿਆਨੀ ਬੰਦੇ ਨੂੰ ਹੀਰਾ ਮਿਲ ਗਿਆ ਹੋਵੇ।
ਕਿਉਂ ਸੁਖ ਪਾਵੇ ਰੰਗ ਅਧੀਰਾ,
ਉਹਨੂੰ ਪਛਾਣ ਨੀ ਹੁੰਦੀ ਹੀਰੇ ਦੀ, ਉਹ ਕਿਵੇਂ ਸੁਖ ਪਾ ਸਕਦਾ, ਉਹ ਗਰੀਬ ਦਾ ਗਰੀਬ ਹੀ ਰਹਿੰਦਾ, ਭਾਵੇਂ ਹੀਰਾ ਵੀ ਉਹਦੇ ਘਰੇ ਪਿਆ ਹੋਵੇ, ਭਾਵੇਂ ਪਾਰਸ ਪਿਆ ਹੋਵੇ, ਤੇਰੀ ਇਹ ਹਾਲਤ ਆ, ਤੈਨੂੰ ਪਤਾ ਨੀ ਅਸਲ ਵਿਚ ਵੀ ਇਹ ਕੌਣ ਨੇ, ਇਹ ਰੱਬੀ ਅਵਤਾਰ, ਤੂੰ ਇਹਨਾਂ ਦੀ ਮਹਿਮਾ ਨੀ ਜਾਣਦਾ।
ਸ੍ਰੀ ਨਾਨਕ ਤਨ ਤਾਰ ਘਰ ਹਿੰਦੂ,
ਅਸਲ ਵਿਚ ਮੈਂ ਬੇਵਾਸ ਹਾਂ ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਅਵਤਾਰ ਹਿੰਦੂਆਂ ਦੇ ਘਰੇ ਹੋਇਆ ਹੈ।
ਤਰਕ ਜਨਮ ਆਪਣੋ ਮਨ ਬਿੰਦੂ,
ਇਹ ਮੇਰਾ ਤੁਰਕਾਂ ਦਾ ਜਨਮ ਹੈ, ਮੈਂ ਮੁਸਲਮਾਨ ਹਾਂ, ਉਹ ਖੱਤਰੀਆਂ ਦੇ ਘਰੇ ਪੈਦਾ ਹੋਏ, ਇਸ ਕਰਕੇ ਕੁਝ ਮੇਲ ਨੀ ਮਿਲਦਾ ਅਸਲ ਵਿਚ।
ਅਸਮੰਜਸ ਹੋਇਆ ਹੈ ਨਿਜ ਸਦਮਾ,
ਇਹ ਮੇਰੇ ਵਾਸਤੇ ਅਸਲ ਵਿਚ ਅਸਮੰਜਮ ਵਾਲੀ ਦੁਬਧਾ ਵਾਲੀ ਗੱਲ ਹੈ।
ਰਾਖੋ ਜੇ ਮੁਕੰਦ ਪਦ ਪਦਮਾ,
ਜੇ ਕਿਤੇ ਸਾਡੇ ਧਰਮ ਵਿਚ ਇਹਨਾਂ ਨੇ ਅਵਤਾਰ ਲਿਆ ਹੁੰਦਾ ਮੈਂ ਆਪਣੇ ਘਰੇ ਲੈ ਆਉਣਾ ਸੀ ਇਹਨਾਂ ਨੂੰ, ਤੇਰੇ ਘਰੇ ਇੱਕ ਪਲ ਵੀ ਨਾ ਰਹਿਣ ਦਿੰਦਾ, ਪਰ ਹੁਣ ਇਹ ਗੱਲ ਬਣਨੀ ਆਉਂਦੀ ਹੈ।
ਧੰਨ ਤ੍ਰਿਸ਼ਨਾ ਕਾਲੂ ਔਰ ਤੇਰੇ,
ਇਹ ਬਾਬਾ ਕਾਲੂ ਤੇਰੇ ਹਿਰਦੇ ਵਿਚ ਧੰਨ ਦੀ ਬਹੁਤ ਜ਼ਿਆਦਾ ਤ੍ਰਿਸ਼ਨਾ ਹੈ।
ਇਨਕੋ ਖਰਚ ਲਿਓ ਘਰ ਮੇਰੇ,
ਰਾਏ ਬਰਾਜ ਜੀ ਕਹਿਣ ਲੱਗੇ ਜਿੰਨਾ ਇਹਨਾਂ ਦਾ ਖਰਚ ਹੋਵੇ ਇਹ ਜਿੱਥੇ ਜਿੱਥੇ ਵੀ ਪੈਸੇ ਖਰਚ ਦੇਣ, ਜੋ ਵੀ ਸਾਰਾ ਮੇਰੇ ਕੋਲੋਂ ਆਣ ਕੇ ਤੁਸੀਂ ਲੈ ਜਾ ਕਰਨਾ, ਪਰ ਇਹਨਾਂ ਨੂੰ ਕਹਿਣਾ ਕੁਝ ਨਹੀਂ। ਹੁਣ ਮੈਂ ਇਹਨਾਂ ਨੂੰ ਆਪਣੇ ਘਰੇ ਤਾਂ ਨਹੀਂ ਲਿਆ ਸਕਦਾ ਕਿਉਂਕਿ ਧਰਮ ਨਹੀਂ ਰਲਦਾ ਹੈ, ਪਰ ਹੁਣ ਅੱਜ ਤੋਂ ਬਾਅਦ ਇਹ ਜਿੰਨਾ ਖਰਚਾ ਕਰਨਗੇ ਸਾਰਾ ਮੇਰੇ ਕੋਲੋਂ ਆਣ ਕੇ ਲੈ ਜਾਣਾ, ਇਹਨਾਂ ਨੂੰ ਕੁਝ ਨਹੀਂ ਆਖਣਾ ਹੈ।
ਅਸ ਕਹਿ ਦਾਸ ਪਠਾ ਤਤਕਾਲਾ,
ਇਉਂ ਕਹਿ ਕੇ ਰਾਏ ਬਰਾਜ ਜੀ ਨੇ ਇੱਕ ਸੇਵਕ ਘਰੇ ਭੇਜਿਆ ਜੀ।
ਜਹ ਰਾਣੀ ਖੋਖਰ ਮਤਸਾਲਾ,
ਜਿੱਥੇ ਰਾਏ ਬਲਾਰ ਦੀ ਘਰ ਵਾਲੀ ਸੀ, ਖੋਖਰ ਜਾਤੀ ਦੀ ਸਾਧ ਸੰਗ ਜੀ, ਉਹ ਬਹੁਤ ਚੰਗੇ ਸੁਭਾਅ ਵਾਲੀ।
ਤੀਸ ਰਜਤ ਪੈਣ ਆਨ ਸੋ ਦੀਨੇ,
ਸੇਵਾਦਾਰ ਨੂੰ ਆਖਿਆ ਜਾ ਮੇਰੇ ਘਰੋਂ ਜਾ ਕੇ 20 ਰੁਪਏ ਫੜ ਕੇ ਲਿਆ, ਤੇ ਸੇਵਾਦਾਰ ਘਰੋਂ ਰਾਏ ਬਲਾਰ ਦੀ ਘਰ ਵਾਲੀ ਕੋਲੋਂ 20 ਰੁਪਏ ਲੈ ਕੇ ਆ ਗਿਆ ਜੀ।
ਲੀਨ ਨਿਰਪਤ ਨਿਜ ਪਾਨ ਪ੍ਰਵੀਨ,
ਕਹਿੰਦੇ ਨੇ ਉਹ 20 ਰੁਪਏ ਸੇਵਾਦਾਰ ਕੋਲੋਂ ਰਾਏ ਬਲਾਰ ਜੀ ਨੇ ਆਪਣੇ ਹੱਥ ਚ ਫੜ ਲਏ।
ਜਬੈ ਦੇਣ ਲਾਗਿਓ ਕਰ ਕਾਲੂ,
ਤੇ ਉਹ ਬਾਬਾ ਕਾਲੂ ਜੀ ਨੂੰ 20 ਰੁਪਏ ਦੇਣ ਲੱਗੇ ਰਾਏ ਬਰਾਰ ਜੀ, ਵੀ ਲੈ ਇਹਨਾਂ 20 ਰੁਪਈਆਂ ਤੋਂ ਚਪੇੜਾਂ ਮਾਰੀਆਂ, 20 ਰੁਪਏ ਲੈ ਲਓ ਤੁਸੀਂ ਮੇਰੇ ਕੋਲੋਂ।
ਵਾਹਿਗੁਰੂ ਬੋਲੂ ਲੱਜ ਤੂੰ ਵਿਸਾਲੂ,
ਕਹਿੰਦੇ ਬਾਬਾ ਕਾਲੂ ਜੀ ਸਾਧ ਸੰਗਤ ਜੀ, ਫਿਰ ਕੁਝ ਕੁ ਉਹਨਾਂ ਨੇ ਆਪਣੇ ਹਿਰਦੇ ਚ ਹੋਰ ਤਰ੍ਹਾਂ ਮੰਨਿਆ ਤੇ ਏਦਾਂ ਬੋਲੇ ਹਨ,
ਨਹੀਂ ਵੀ ਸੂਰਤ ਮੈਂ ਇਹ ਦਰਬਾ,
ਕਹਿਣ ਲੱਗੇ ਨਹੀਂ 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 ਰਾਏ ਬਲਾਰ ਜੀ, ਮੈਂ ਇਹਨਾਂ ਇਸ ਧਨ ਵਾਸਤੇ ਨੀ ਅਸਲ ਵਿੱਚ ਝੂਰਦਾ ਪਿਆ,
ਕਰਤਾ ਸਦਾ ਤੁਕਾਰਜ ਸਰਬਾ,
ਮੈਂ ਤੇ ਇਸ ਕਰਕੇ ਦੁਖੀ ਆ ਵੀ ਇਹ ਸਦਾ ਹੀ ਪੁੱਠੇ ਕੰਮ ਕਰਦਾ, ਅੱਜ ਥੋੜੋ ਕੱਲੇ 20 ਰੁਪਈਏ, ਇਹਨਾਂ 20 ਰੁਪਈਆਂ ਦੀ ਗੱਲ ਨੀ ਹੈ ਅਸਲ ਵਿੱਚ,
ਮੁਝ ਪਾਛੇ ਨਿਜ ਘਰ ਵਿਵਹਾਰਾ,
ਮੈਨੂੰ ਤਾਂ ਇਸ ਗੱਲ ਦੀ ਚਿੰਤਾ ਵੀ ਮੇਰੇ ਪਿੱਛੋਂ ਘਰ ਦਾ ਕਾਰਜ ਕੌਣ ਕਰੇਗਾ,
ਕਿਉਂ ਨਿਰਵਾਹ ਹੈ ਕਰੋ ਵਿਚਾਰ,
ਤੁਸੀਂ ਆਪ ਹੀ ਵਿਚਾਰ ਕਰੋ ਕੌਣ ਨਿਰਵਾਹ ਕਰੇਗਾ ਫਿਰ ਘਰ ਦਾ ਜਦੋਂ ਮੈਂ ਚਲੇ ਗਿਆ ਸੰਸਾਰ ਤੋਂ,
ਤੁਮ ਜੋ ਦੀਨ ਦਰ ਵਿਆਹ ਲਾਗੇ,
ਕਹਿਣ ਲੱਗੇ ਜਿਹੜੇ 20 ਰੁਪਈਏ ਤੁਸੀਂ ਹੁਣ ਮੈਨੂੰ ਦੇਣ ਲੱਗੇ ਹੋ,
ਸਰਵ ਸੁਖ ਦੀਨੇ ਤਿੰਨ ਆਗੇ,
ਜਿੰਨੇ ਪਹਿਲਾਂ ਮੇਰੇ ਘਰ ਵਿੱਚ ਸੁਖ ਦੇ ਪਦਾਰਥ ਨੇ ਉਹ ਕਿਹਨੇ ਦਿੱਤੇ ਹਨ,
ਸਭ ਪ੍ਰਤਾਪ ਸਭ ਕੁਛ ਮੁਝ ਸਦਨਾ,
ਮਹਾਰਾਜ ਜੀ ਦੇ ਪਿਤਾ ਜੀ ਨੇ ਆਖਿਆ ਰਾਏ ਬਲਾਰ ਜੀ ਤੁਹਾਡੀ ਕਿਰਪਾ ਨਾਲ ਹੀ ਸਾਰਾ ਕੁਝ ਮੇਰੇ ਘਰ ਹੈ, ਬੜੇ ਪਦਾਰਥ ਨੇ ਉਹ ਵੀ ਤੁਹਾਡੇ ਹੀ ਦਿੱਤੇ ਹੋਏ ਹਨ,
ਸਭ ਪ੍ਰਸਾਦ ਕਰ ਦਾਰਦ ਰਤਨਾ,
ਤੇ ਤੁਹਾਡੀ ਕਿਰਪਾ ਕਰਕੇ ਹੀ ਮੇਰੇ ਘਰੋਂ ਦਲਿੱਦਰ ਗਰੀਬੀ ਚਲੀ ਗਈ ਹੈ, ਸਭ ਕੁਝ ਤੁਹਾਡਾ ਦਿੱਤਾ ਹੋਇਆ ਹੀ ਹੈ,
ਤਹਿਓ ਰਾਏ ਅਬ ਤੇ ਅਬ ਤੋਂ ਇਹ ਲੀਜਾ,
ਪਰ ਫਿਰ ਵੀ ਰਾਏ ਬਲਾਰ ਜੀ ਨੇ ਕਿਹਾ ਠੀਕ ਹੈ ਜੋ ਕੁਝ ਵੀ ਹੈ ਪਰ ਇਹ 20 ਰੁਪਈਏ ਹੁਣ ਤੁਹਾਨੂੰ ਲੈਣੇ ਪੈਣੇ ਆ, ਲੈ ਲਓ ਤੁਸੀਂ 20 ਰੁਪਈਏ,
ਮਗਰੋਂ ਜਾਂ ਫਿਰ ਕਾਰਜ ਕੀਜਾ,
ਤੇ ਬਾਅਦ ਵਿੱਚ ਫਿਰ ਕੋਈ ਇਸ ਤਰ੍ਹਾਂ ਦਾ ਕੰਮ ਕਰਨਾ ਹੈ,
ਹਸਣ ਬਸਣ ਤੇ ਖਰਚ ਜੋ ਸਰਬਾ,
ਅੱਜ ਤੋਂ ਬਾਅਦ ਇਹਨਾਂ ਦੇ ਖਾਣ ਤੇ ਇਹਨਾਂ ਦੇ ਪਹਿਨਣ ਤੇ ਇਹਨਾਂ ਦੇ ਵਰਤਣ ਤੇ ਜਿੰਨਾ ਵੀ ਖਰਚਾ ਆਵੇਗਾ,
ਮਾਂ ਟੈਗ ਤੇ ਗਿਣ ਕਰ ਲਿਓ ਦਰਬਾ,
ਤੇ ਗਿਣ ਕੇ ਸ਼ਾਮ ਨੂੰ ਮੇਰੇ ਕੋਲੋਂ ਆਣ ਕੇ ਤੁਸੀਂ ਲੈ ਜਾ ਕਰਨੇ ਆ, ਜਿੰਨੇ ਵੀ ਗੁਰੂ ਨਾਨਕ ਦੇਵ ਮਹਾਰਾਜ ਜੀ ਖਰਚਾ ਕਰਨਗੇ, ਖਾਣ ਪੀਣਗੇ, ਬਸਤਰ ਪਹਿਨਣਗੇ, ਫਕੀਰਾਂ ਨੂੰ ਵੰਡ ਦੇਣਗੇ, ਲੋੜਵੰਦਾਂ ਨੂੰ ਦੇ ਦੇਣਗੇ, ਸ਼ਾਮ ਨੂੰ ਆਣ ਕੇ ਮੇਰੇ ਘਰੋਂ ਲਿਆ ਜਾ ਕਰੋ, ਪਰ ਇਹਨਾਂ ਨੂੰ ਕਹਿਣਾ ਕੁਝ ਨਹੀਂ, ਇੱਥੇ ਸਤਸੰਗ ਜੀ ਸਮਾਂ ਸਮਾਪਤ ਹੋ ਗਿਆ ਹੈ, ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜੀਵਨ ਦੇ ਕੌਤਕ ਅਜੇ ਜਾਰੀ ਹਨ, ਜਿਵੇਂ ਮਹਾਰਾਜ ਜੀ ਕਿਰਪਾ ਕਰਕੇ ਕੱਲ ਸ਼ਾਮਾਂ ਨੂੰ ਆਪਾਂ ਸਰਵਣ ਕਰਾਂਗੇ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀਨ ਦੁਨੀਆਂ ਦੇ ਵਾਲੀ, ਤਿੰਨਾਂ ਲੋਕਾਂ ਦੀ ਬਖੂਦੀ ਤੇ ਮਾਇਆ ਸਾਸਨ ਉਹਨਾਂ ਦੇ ਅਧੀਨ ਹੈ, ਪਰ ਫਿਰ ਵੀ ਉਹਨਾਂ ਨੇ ਉਹ ਮਰਿਆਦਾ ਪੁਰਸ਼ੋਤਮ ਨੇ, ਇਸ ਕਰਕੇ ਉਹਨਾਂ ਨੇ ਪੰਜਾਂ ਤੱਤਾਂ ਦਾ ਸਰੀਰ ਲੈ ਕੇ ਵਿਖਾਲ ਕੇ ਸੰਸਾਰ ਦੀ ਮਰਿਆਦਾ ਰੱਖਦੇ ਹੋਏ ਸਾਰੇ ਕੌਤਕ ਸੰਸਾਰੀਆਂ ਵਰਗੋ ਕੀਤੇ ਹਨ, ਪਰ ਹੈ ਸਾਧ ਸੰਗਤ ਜੀ ਉਹ ਨਿਰੰਕਾਰ ਦਾ ਰੂਪ ਗੁਰਬਾਣੀ ਦੇ ਬਚਨਾਂ ਅਨੁਸਾਰ ਜੋਤ ਹਰਾਪ ਗੁਰੂ ਨਾਨਕ ਸਾਹਿਬ, ਐਸੇ ਸਾਧ ਸੰਗਤ ਜੀ ਪਰਮੇਸ਼ਰ ਦੇ ਸਰੂਪ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਜੀਵਨ ਕਹਿੰਦੇ ਆ, ਬਹੁਤ ਸਾਰੀਆਂ ਭੁੱਲਾਂ ਹੁੰਦੀਆਂ ਹਨ, ਹੋਈਆਂ ਭੁੱਲਾਂ ਚੁੱਕਣ ਦੀ ਗੁਰੂ ਕੀ ਸਾਜੀ ਮਾਜੀ ਮਾਂ ਬਖਸ਼ਣੀ ਜੀ, ਦੇਖਿਆ ਕਰਦੇ ਹਨ ਜੈ ਗਣਹਾਰ ਬਖਸ਼ਹਾਰ ਬਖਸ਼ ਲੈ ਨਾਨਕ ਪਾਰ ਵਾਹਿਗੁਰੂ
ਵਾਹਿਗੁਰੂ ਜੀ।